ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਸਤਿ ਸ੍ਰੀ ਅਕਾਲ ਜੀ ਜਿੰਨੇ ਵੀ ਸਾਡੇ ਸਰੋਤੇ ਇਸ ਵੇਲੇ ਸੁਣਦੇ ਪਏ ਨੇ ਜੀ ਰੇਡੀਓ ਹਰਮਨ ਨੂੰ ਸਾਰਿਆਂ ਨੂੰ ਬਹੁਤ ਬਹੁਤ ਜੀਆਂ ਨੂੰ ਬਹੁਤ ਬਹੁਤ ਸਵਾਗਤ ਹੈ। ਉਮੀਦ ਹੈ ਕਿ ਤੁਹਾਡਾ ਦਿਨ ਬੜਾ ਬਿਹਤਰੀਨ ਬੀਤ ਰਿਹਾ ਹੋਏਗਾ। ਸੋਹਣੇ ਸੋਹਣੇ ਗੀਤਾਂ ਦੇ ਨਾਲ, ਸੋਹਣੀਆਂ ਸੋਹਣੀਆਂ ਗੱਲਾਂ ਦੇ ਨਾਲ ਤੁਸੀਂ ਰੇਡੀਓ ਹਰਮਨ ਪਹਿਲਾਂ ਤੋਂ ਇੰਜੋਏ ਕਰਦੇ ਆ ਰਹੇ ਹੋ ਤੇ ਬਾਕੀ ਜਿਹੜੇ ਪ੍ਰੋਗਰਾਮ ਸਵੇਰ ਦੇ ਤੁਸੀਂ ਸੁਣੇ ਤੁਸੀਂ ਬਹੁਤ ਪਸੰਦ ਕੀਤੇ ਹੋਣਗੇ, ਉਮੀਦ ਇਹੀ ਕਰਦੇ ਹਾਂ। ਹੁਣ ਤੁਸੀਂ ਉਡੀਕ ਰਹੇ ਸੀ ਜੀ ਰੇਡੀਓ ਹਰਮਨ ਦੇ ਉੱਤੇ ਹਰਮਨ ਸਟੂਡੀਓ ਪ੍ਰੋਗਰਾਮ। ਹਰਮਨ ਸਟੂਡੀਓ ਪ੍ਰੋਗਰਾਮ ਬਿਲਕੁਲ ਸਹੀ ਟਾਈਮ ਦੇ ਉੱਤੇ ਲੈ ਕੇ ਹਾਜ਼ਰ ਹੈ ਤੁਹਾਡਾ ਭਰਾ ਮਨਦੀਪ ਸਿੰਘ ਢਿੱਲੋਂ। ਜਿਵੇਂ ਤੁਸੀਂ ਸੋਚਦੇ ਹੋਣੇ ਕਿ ਨਾਲ ਮੇਰਾ ਭਰਾ ਪਾਲਾ ਹੈ ਕਿ ਨਹੀਂ ਹੈ, ਜਸਪਾਲ ਭਾਜੀ ਹੈ ਕਿ ਨਹੀਂ ਹੈ, ਨਾਲ ਹੀ ਹੈ ਜਨਾਬ, ਆ ਗਿਆ ਜਸਪਾਲ ਭਾਜੀ। ਜਸਪਾਲ ਭਾਜੀ ਸਤਿ ਸ੍ਰੀ ਅਕਾਲ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹੋਰ ਸੁਣਾਓ, ਨੀਂਦ ਵਧੀਆ ਆਉਂਦੀ ਹੁਣ ਤੁਹਾਨੂੰ?
ਨੀਂਦ ਬਈ ਆਪਾਂ ਕੰਮ ਹੀ ਵਧੀਆ ਕਰੀਦੇ ਹੁਣ।
ਹਾਂ, ਚੰਗੇ ਕੰਮ ਕਰੀਏ ਤੇ ਨੀਂਦ ਆਪੇ ਹੀ ਆਉਂਦੀ ਆ।
ਸਾਡੇ ਨਾਲ ਗੁਰੂ ਘਰ 5 ਕਿਲੋਮੀਟਰ ਆ
ਗੁਰੂ ਘਰ 5 ਕਿਲੋਮੀਟਰ ਗੁਰੂ ਘਰ
ਤੇ ਉਹ
5 ਕਿਲੋਮੀਟਰ ਬਾਅਦ ਦੂਸਰਾ
ਪਿੰਡ ਆ ਕੇ ਸਤਿ ਨਾਮ ਰਸਤਾ ਨਾ
ਅੱਛਾ ਅੱਛਾ
ਤੇ ਹਾਜੇ ਪਿੰਡੋਂ ਜਾਂਦੇ ਹੁੰਦੇ ਸੰਗਤਾਂ ਉਹ ਜੋ ਖਤੋਏ ਕੇ ਜਾਂਦੇ ਹੁੰਦੇ ਆ ਪਿੰਡ ਦੇ ਉੱਪਰ ਦੀ
ਅੱਛਾ
ਉੱਤੇ ਇਦਾਂ ਦਾ ਢੇਰ ਲਗਾ ਸੀ ਰੂਏ ਵਾਲਾ ਕਚਰਾ ਕੁਚਰਾ ਜਿੰਨਾ ਗੰਦ ਮੰਦ ਜੋ ਪਾਉਂਦੇ ਸੀ ਗੋਹਾ ਗਾਹਾ ਸੀ ਫਿਆ ਹੋਏ ਸਵਾਈਆਂ ਹੋਈਆਂ ਸੀ ਤੇ ਮੈਂ ਯਾਰ ਚੰਗਾ ਹੀ ਲੱਗਦਾ ਲੋਕ ਨੰਗੇ ਪੈ ਜਾਂਦੇ ਆ
ਮਾੜੀ ਗੱਲ
ਮੈਂ ਆਪਣੇ ਖੱਟੇ ਵਿੱਚ ਟੋਆ ਪਟਾਇਆ
ਅੱਛਾ
ਤੇ ਉਹ ਜਾਂ ਕਚਰਾ ਉਹ ਉਹਦੇ ਵਿੱਚ ਪਾ ਕਹਿੰਦਾ ਜੇ ਮਿੱਟੀ ਉਹ ਯਾਰ ਦੇ ਪਵਾ ਤੀ
ਤੁਹਾਨੂੰ ਜਿੰਨਾ ਤੁਸੀਂ ਕੰਮ ਕਰਦੇ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਚ ਸਰਪੰਚ ਤੁਹਾਨੂੰ ਮਿਲ ਜਾਣੀ ਜਦੋਂ ਮੇਰਾ ਮੰਨਣਾ ਇਹ ਆ ਬਾਕੀ ਕੋਈ ਦੇਵੇ ਚ ਨਾ ਦੇਵੇ ਅਸਲ ਇਹ ਗੱਲ ਆ ਕਿ ਬਿਨਾਂ ਸਰਪੰਚ ਬਣੇ ਤੋਂ ਵੀ ਬਹੁਤ ਕੁਛ ਤੁਸੀਂ ਕਰ ਰਹੇ ਹੋ ਤੇ ਜੇ ਸਰਪੰਚ ਬਣ ਗਏ ਫੇਰ ਤੁਹਾਨੂੰ ਗ੍ਰਾਂਟ ਆਉਣੀ ਫੇਰ ਇਹ ਨਾ ਹੋਵੇ ਊਈ ਬੰਦ ਹੀ ਹੋ ਜਾਓ ਤੁਸੀਂ ਬਿਲਕੁਲ ਕਈ ਵਾਰ ਐਸਾ ਵੀ ਦੇਖਿਆ ਗਿਆ ਕਈ ਬੰਦੇ ਕੰਮ ਬੜਾ ਕਰਦੇ ਨੇ ਜਦੋਂ ਗ੍ਰਾਂਟ ਮਿਲ ਜਾਂਦੇ ਫੇਰ ਚੁੱਪ ਕਰਕੇ
ਜਾਇਦਾਦ ਆ ਮੈਂ ਆਪਣੀ ਜਾਇਦਾਦ ਵਿਚੋਂ ਦਿਖਾ ਕਰਦਾ ਜਿਦਾਂ ਜਿੰਨਾ ਵੀ ਹੁੰਦਾ ਮੈਨੂੰ ਕਿਸੇ ਦੇ ਆਸ ਨੀ ਮੈਨੂੰ ਸਰਕਾਰਾਂ ਨੇ ਵੀ ਆਸ ਸਰਕਾਰਾਂ ਨੇ ਖੁਦ ਕਹਿੰਦੇ ਆ ਜੇ ਗ੍ਰਾਂਟਾਂ ਆਇਆਂ ਦੀ ਹਰ ਕੋ ਆਸ ਰੱਖੋ ਆਪਣੇ ਦੇ ਨਿਰਭਰ ਕਰੋ
ਸਰਕਾਰਾਂ ਨੇ ਹੱਥ ਖੜੇ ਕ਱ਰਦੇ ਆ ਚਾਚਾ
ਨਹੀਂ ਸਾਨੂੰ ਸਿਲਾਈ ਰੱਖ ਮਿਲ ਗਿਆ ਆ ਹੁਣ ਐਸਾ ਨੀ ਪੁੱਛਦੇ ਸੀ ਆਪਣੇ
ਸਿਲਾਈ ਰੱਖ ਤੁਹਾਡੇ ਪਿੰਡ ਚ ਲੱਗਾ ਹੁੰਦਾ ਤੇ ਤੁਹਾਡੇ ਪਿੰਡ
ਨੀ ਹੁਣ ਮਿਲਿਆ ਪਰਸੋਂ ਚੋਖਾ ਮਿਲਿਆ ਹਜੇ ਪਿੰਡ ਆਇਆ ਦਾਦੀ ਭਾਈ ਆਇਆ ਸੀ
ਹਲੇ ਲੱਗਾ ਨੀ
ਤੇ ਨਹੀਂ ਮਿਲਿਆ ਚੈੱਕ ਪਾਸ ਹੋਊਗਾ ਤਾਂ ਆ ਜੇ ਚੈੱਕ ਨਾ ਪਾਸ ਹੋਇਆ ਫੇਰ ਨੀ ਕਿਹਾ ਹੱਸਦੇ ਮੈਨੂੰ ਕਹਿੰਦੇ ਕੀ ਬਣਾ ਚਾਹੁੰਦੇ ਆ ਵੀ ਪਿੰਡ ਵਾਸਤੇ ਕੀ ਸੁਧਾਰਨਾ ਚਾਹੁੰਦੇ ਆ
ਪਹਿਲਾਂ ਤਾਂ ਆਪਦਾ ਘਰ ਬਣਾਉਣਾ ਚਾਹੁੰਦੇ
ਨਹੀਂ ਮੈਂ ਆਪਣਾ ਸਿਲਾਈ ਕਢਾਈ ਵਾਸਤੇ ਕੁਝ ਆਸ ਸੈਂਟਰ ਬਣਾ
ਕਿੱਥੇ
ਪੈਂਦੀ ਸਰ ਧਰਮਸ਼ਾਲਾ ਚ
ਅੱਛਾ
ਜੇ ਕੁਝ ਸਿਲਾਈ ਮਸ਼ੀਨਾਂ ਦੇ ਰੱਖ ਦੇਵਾਂਗੇ ਜੋ ਵੀ ਕਢਾਈ ਵਾਸਤੇ ਸਮਾਨ ਰੱਖ ਦੇਵਾਂਗੇ ਬਾਹਰ ਨਾਲ ਲੋਕ ਕੱਪੜਾ ਸਮਾਨ ਪਿੰਡੋਂ ਸਮਾਨ ਪਿੰਡੋਂ ਹੀ ਨਿਰਭਰ ਹੋਏ ਤੇ ਬਾਕੀ ਆਪਣੇ ਜਿੱਦਾਂ ਹੋਇਆ ਪਾਣੀ ਦੀ ਸਮੱਸਿਆ ਪਾਣੀ ਪੂਣੀ ਦਾ ਜਿਵੇਂ ਗਰੀਬ ਆ ਜਿਵੇਂ ਪਾਣੀ ਦਾ ਨਹੀਂ ਰਿਹਾ ਹਲਦੇ ਉਹਨਾਂ ਫ੍ਰੀ ਬਿੱਲ ਪਾਣੀ ਮਾਫ਼ ਕਰੋ ਬਿਜਲੀ ਮਾਫ਼ ਕਰੋ ਉਹਨਾਂ ਦੀ ਸੋਲਰ ਨੈਟਾ ਰੱਖ ਦੋ ਜੇ ਬਿਜਲੀ ਬਾਹਰੋਂ ਫੂਕਣ ਦੀ ਲੋੜ ਨੀ ਆ
ਸਾਰਿਆਂ ਦੀ ਬਿਜਲੀ ਮਾਫ਼ ਹੋਊਗੀ ਆਪਣੀ ਵੀ ਹੋਊਗੀ ਵਿੱਚ ਕਿ ਨਹੀਂ ਆਪਣੀ ਵੀ ਮਾਫ਼ ਹੋਊਗੀ ਜਿਹੜੇ ਨਹੀਂ ਤਾਰ ਸਕਦੇ
ਨਹੀਂ ਗਰੀਬਾਂ ਵਾਸਤੇ ਆ ਮੇਰੇ ਵਾਸਤੇ ਨਹੀਂ ਆ ਮੈਂ ਆਪਣੇ ਲਈ ਰੱਖਣਾ
ਆਪਣੇ ਆਪ ਨੂੰ ਮੀਰ ਸਮਝਦਾ ਮੈਂ ਤਾਂ ਨਹੀਂ ਸਮਝਦਾ
ਨਹੀਂ ਆਪਾਂ ਲੋਕਾਂ ਦੀ ਵਾਸਤੇ ਆਪਣੇ ਜੀ ਵਾਸਤੇ ਨਹੀਂ
ਅੱਛਾ ਅੱਛਾ ਕਿਸੇ ਦੇ ਲਈ ਕਿਸੇ ਦੇ ਲਈ ਪਰ ਮਾਫ਼ ਉਹਨਾਂ ਨੂੰ ਕਰਨੀ ਆ ਵੀ ਜਿਹੜੇ ਗਰੀਬ ਬੰਦੇ ਹੈਗੇ
ਜੇ ਮੈਂ ਕਿਸੇ ਦੇਖਿਆ ਪਾਣੀ ਦੋ ਦਾ ਬੇਕ ਆਇਆ ਤਾਂ ਉਹਦਾ ਪਹਿਲਾਂ ਮੈਂ ਲੈਣਾ ਹੀ ਹੋ ਕਹਿੰਦੇ ਮੈਂ ਜਾਣਤੀ
ਹਾਂ ਉਹ ਗਰੀਬ ਵੀ ਹੋਵੇ ਪਾਣੀ ਡੋਲਦਾ ਉਹ ਤੋਂ ਬਿੱਲ ਲੈਣਾ
ਪਾਣੀ ਵੇਸਟ ਨੀ ਜਾਂਦੇ ਮੈਂ ਗੱਡੀ ਨੀ ਨਹਾਉਂਦੇ ਪਾਣੀ ਜਾ ਪਾਣੀ ਪੀਣ ਨੂੰ ਦੱਸ ਦੇ
ਨਹਾਉ ਨੀ ਦੇਣਾ ਕੋਈ ਬੰਦਾ
ਨਹੀਂ ਨਹਾਉਗੇ ਬਦਬੋ ਹਟੂਗੀ ਜਿੰਨੇ ਵੀ ਬਦਬੋ ਕਿੰਨੇ ਹੁੰਦੇ
ਆਪਾਂ ਨੀ ਇਹ ਲਾਗੂ ਕਰਦੇ ਇਹ ਰੂਲ ਨਹਾਉਣ ਵਾਲਾ
ਨਹੀਂ ਕਹੇ ਨਹਾਈਦਾ ਫਿਰ ਗੁਰੂ ਘਰ ਜਾਈਦਾ ਫਿਰ ਸਨਾਨ ਕਰੀਦਾ ਸੋਵੇਗਾ
ਨਹੀਂ ਫਿਰ ਪਹਿਲਾਂ ਘਰੇ ਨਾ ਆ ਕੇ ਜਾਣੇ ਫਿਰ
ਗੁਰੂ ਘਰ ਸਨਾਨ ਕਰਕੇ ਫਿਰ ਮੋਟਰ ਹੈਗਾ ਸਨਾਨ ਕਰੀਦਾ ਫਿਰ ਘਰੇ ਆ ਫਿਰ ਦਾਦੀ ਨੂੰ ਦੇਖਦੇ ਆਖਦੇ ਨੇ ਮੇਰੀ ਦਾਦੀ ਆ ਹੋਊਗੀ ਮੈਂ 80 ਸਾਲ ਦੇ ਉੱਪਰ ਆਊਗਾ 80-85 ਸਾਲ ਦਾ ਉਹਨੂੰ ਦੇਖਦੇ ਆਖਦੇ ਨੇ ਤੇ ਉਹ ਸੁੱਖ ਮੰਨਦੀ ਕਹਿੰਦਾ ਸ਼ੁਕਰ ਮਹਾਰਾਜ ਦੇ ਦਾਸਾਂ ਹੋ ਗਏ
ਮੈਂ ਇੱਕ ਹੋਰ ਵੀ ਗੱਲ ਆ ਜਿਹੜੇ ਬੱਚੇ ਆਪਣੇ ਮਾਤਾ ਪਿਤਾ ਦਾ ਦਾਦਾ ਦਾਦੀ ਦਾ ਪਿਆਰ ਕਰਦੇ ਨਾ ਉਹ ਬਹੁਤ ਚੰਗੇ ਹੁੰਦੇ ਨੇ ਅੱਜ ਦੇ ਸਮੇਂ ਦੇ ਵਿੱਚ ਬਜ਼ੁਰਗਾਂ ਨੂੰ ਕੋਈ ਪੁੱਛ ਨਹੀਂ ਰਿਹਾ ਜੇ ਤੁਸੀਂ ਇੰਨੀ ਸੇਵਾ ਕਰ ਰਹੇ ਦਾਦੀ ਦੀ ਤੇ ਪਰਮਾਤਮਾ ਨੇ ਤੁਹਾਡਾ ਬਹੁਤ ਭਲਾ ਕਰਨਾ
ਹੁਣ ਮੇਰੇ ਕੋਲ ਮੋਬਾਇਲ ਹੁੰਦਾ ਮੇਰਾ ਮੈਂ ਯੂਟਿਊਬ ਤੇ ਚੱਲਦਾ ਹੁੰਦਾ ਮੈਂ ਸਵੇਰ ਨਾ ਗੁਰਬਾਣੀ ਘਰੇ ਚੱਲਦੀ ਹੁੰਦੀ ਆ ਤੇ ਅੰਮ੍ਰਿਤਸਰ ਦਾ ਸਿੱਧਾ ਲਾਈਵ ਪ੍ਰੋਗਰਾਮ ਦੇਖਦਾ ਰਹਿੰਦਾ ਹੈ ਸਾਰੀ ਰਾਤ ਦੈਨ ਭੂਆ ਦਾਦੀ ਦੇਖਦੀ ਰਹਿੰਦੀ ਦੈਨ ਰਾਤ ਤੇ ਮੈਨੂੰ ਕਹਿੰਦੀ ਜੇ ਨਾ ਆਪਾਂ ਸੁਧਾਰ ਕਰੀਏ ਥੋੜਾ ਬਹੁਤ ਖਰਚਾ ਕੱਢ ਗਿਆ ਹੈ ਨਾ ਠੀਕਾ ਮੇਰਾ ਪੈਂਦੇ ਆਜ ਵਾਲੇ ਨਾ ਸਾਰੇ ਸਪੀਕਰ ਘੁਮਾ ਦਿੰਦੇ ਆ ਤੇ 24 ਘੰਟੇ ਲੋਕ ਮੈਂ ਗੁਰਬਾਣੀ ਸੁਣਦੇ ਆ
ਕਿਆ ਬਾਤ ਆ
ਬਈ ਹੋ ਜਾਊਗੀ ਤਾਂ ਮੈਂ ਰਸ ਵੀ ਨਾ ਸਦਾ ਕੀਤਾ ਜਾਵੇ ਕੰਟਰੋਲ ਤੇਰੇ ਕੋਲ ਹੋਏਗਾ ਨੀ
ਕਿਆ ਕੰਟਰੋਲ ਤੇਰੇ ਕੋਲ ਤੂੰ ਤਾਂ ਪਿੰਡ ਦਾ ਵੀ ਕੰਟਰੋਲ ਲੈਣ ਨੂੰ ਫਿਰਦਾ
ਨਹੀਂ ਵਾਸਤੇ
ਅੱਛਾ 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 ਜੋ ਚੱਲਣਾ ਪ੍ਰੋਗਰਾਮ
ਸਪੀਕਰ ਮੈਂ ਆਪਣੇ ਖਰਚੇ ਕਰਨਾ 2.5 ਲੱਖ ਰੁਪਏ ਆਉਂਦਾ ਖਰਚਾ ਮੈਂ ਲਾਇਆ
ਐਸਟੀਮੇਟ ਚਲੋ ਹੁਣ ਜਿਹੜਾ 26-27 ਲੱਖ ਆਇਆ ਉਹਦੇ ਵਿੱਚੋਂ ਐਸਟੀਮੇਟ ਕੱਢ ਕੇ ਇੱਧਰ ਲਾ ਦਿਓ
ਨਹੀਂ ਨੈਟਾਂ ਹੋਇਆ ਸੂਜ ਨੇ ਨੈਟਾਂ ਕਰਕੇ 20,000 ਕਰਨੀ ਆਪਣੇ ਪਿੰਡ ਦੇ ਨਿਰਭਰ ਹੋਵੇ ਜੇ 20 ਬਿੱਲ ਬਾਹਰ ਫੂਕਦੇ ਆ ਉਹ ਬਚਦੇ ਹੋਏ
ਵਾਕਿਆ
ਹਾਂਜੀ
ਲਓ ਜੀ ਪਿਆਰੇ ਦੋਸਤੋ ਇਹ ਤੇ ਜਸਪਾਲ ਭਾਜੀ ਦਾ ਸੁਪਨਾ ਜਿਹੜਾ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਦੇ ਵਿੱਚ ਪੂਰਾ ਹੋਣ ਜਾਣ ਵਾਲਾ ਤੇ ਬਾਕੀ ਇਹ ਇੱਛਾ ਉਹਨਾਂ ਦੀ ਤੁਹਾਡੇ ਗਾਣੇ ਸੁਣਨ ਦੀ ਕਿਹੜੀ ਇੱਛਾ ਹੈ ਤੁਸੀਂ ਸਾਨੂੰ ਦੱਸ ਸਕਦੇ ਹੋ ਈਮੇਲ ਕਰਕੇ ਰਿਕਵੈਸਟ ਐਟ ਦੀ ਰੇਟ ਹਰਮਨ ਰੇਡੀਓ ਡੋਟ ਕਾਮ ਤੇ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸਾਨੂੰ ਸੁਨੇਹਾ ਜਿਹੜਾ ਦੋਸਤੋ ਭੇਜਿਆ ਜਾ ਸਕਦਾ ਪ੍ਰੋਗਰਾਮ ਦੇ ਵਿੱਚ ਮਿਲਦੇ ਹਾਂ ਇਹਨਾਂ ਖੂਬਸੂਰਤ ਗੀਤਾਂ ਤੋਂ ਬਾਅਦ
ਮੈਂ ਦਿਲ ਦੀ ਦੁਨੀਆ ਚਿੱਤੇ ਦੇ ਬਾਜੂ ਜੇ ਕੋਈ ਵਸਾਵਾਂ ਤਾਂ ਕਾਫੀ ਰਾਖੀ ਮੈਂ ਤੇਰੀ ਚੌਖਟ ਤੂੰ ਸਾਰੀ ਜ਼ਿੰਦਗੀ ਜੇ ਸਿਰ ਉਠਾਵਾਂ ਤਾਂ ਕਾਫੀ ਰਾਖੀ ਜੇ ਮੇਰੀ ਪੂਜਾ ਚ ਫਰਕ ਆਵੇ ਇਜਾਜ ਖੰਜਰ ਦੀ ਲੋੜ ਕਈ ਨਹੀਂ ਖੁਦਾ ਗਵਾ ਹੈ ਤੂੰ ਅੱਖ ਚ ਬਦਲੇ ਮੈਂ ਮਰ ਨਾ ਜਾਵਾਂ ਤਾਂ ਕਾਫੀ ਰਾਖੀ ਪਿਆਰ ਨਾਲ ਨਾ ਸਹੀ ਪਿਆਰ ਨਾਲ ਨਾ ਸਹੀ ਗੁੱਸੇ ਨਾਲ ਵੇਖ ਲਿਆ ਕਰ ਪਿਆਰ ਨਾਲ ਨਾ ਸਹੀ ਗੁੱਸੇ ਨਾਲ ਵੇਖ ਲਿਆ ਕਰ ਬਿਮਾਰਾਂ ਨੂੰ ਸ਼ਫਾ ਮਿਲ ਜਾਂਦੀ ਏ ਪਿਆਰ ਨਾਲ ਨਾ ਸਹੀ ਗੁੱਸੇ ਨਾਲ ਵੇਖ ਲਿਆ ਕਰ ਬਿਮਾਰਾਂ ਨੂੰ ਸ਼ਫਾ ਮਿਲ ਜਾਂਦੀ ਏ ਪਿਆਰ ਨਾਲ ਨਾ ਸਹੀ ਦੀਦਾਰ ਚੰਨਾ ਸਾਡੀ ਮਜਬੂਰੀ ਏ ਰੋਜ਼ ਤੈਨੂੰ ਤੱਕਣਾ ਬੜਾ ਹੀ ਜ਼ਰੂਰੀ ਏ ਤੇਰਾ ਦੀਦਾਰ ਚੰਨਾ ਸਾਡੀ ਮਜਬੂਰੀ ਏ ਰੋਜ਼ ਤੈਨੂੰ ਤੱਕਣਾ ਬੜਾ ਹੀ ਜ਼ਰੂਰੀ ਏ ਤੂੰ ਜੇ ਨਾ ਦਿਸੇ ਤੇ ਚੁੰਮ ਲਈ ਤਾਏ ਤੇਰਾ ਦਰ ਬਿਮਾਰਾਂ ਨੂੰ ਸ਼ਫਾ ਮਿਲ ਜਾਂਦੀ ਏ ਪਿਆਰ ਨਾਲ ਨਾ ਸਹੀ ਪਿਆਰ ਨਾਲ ਨਾ ਸਹੀ ਖਲੋਦਿਆਂ ਰੋ ਰੋ ਹੱਸਦਿਆਂ ਹੱਸ ਹੱਸ ਰੋਂਦਿਆਂ ਸਾਰਾ ਸਾਰਾ ਦਿਲ ਤੇਰੀ ਰਾਹ ਵਿੱਚ ਖਲੋਦਿਆਂ ਰੋ ਰੋ ਹੱਸਦਿਆਂ ਹੱਸ ਹੱਸ ਰੋਂਦਿਆਂ ਸੁੱਖ ਮਿਲ ਜਾਂਦਾ ਏ ਸੁੱਖ ਮਿਲ ਜਾਂਦਾ ਏ ਪੈਂਦੀ ਏ ਜਾਂ ਤੇਰੇ ਤੇ ਨਜ਼ਰ ਬਿਮਾਰਾਂ ਨੂੰ ਸ਼ਫਾ ਮਿਲ ਜਾਂਦੀ ਏ ਪਿਆਰ ਨਾਲ ਨਾ ਸਹੀ ਪਿਆਰ ਨਾਲ ਨਾ ਸਹੀ ਜੰਗਲਾਂ ਪਹਾੜਾਂ ਵਿੱਚ ਫੁੱਲ ਖਿਲ ਜਾਂਦੇ ਨੇ ਟੁੱਟੇ ਹੋਏ ਦਿਲਾਂ ਨੂੰ ਕਰਾਰ ਮਿਲ ਜਾਂਦੇ ਨੇ ਜੰਗਲਾਂ ਪਹਾੜਾਂ ਵਿੱਚ ਫੁੱਲ ਖਿਲ ਜਾਂਦੇ ਨੇ ਟੁੱਟੇ ਹੋਏ ਦਿਲਾਂ ਨੂੰ ਕਰਾਰ ਮਿਲ ਜਾਂਦੇ ਨੇ ਪਿਆਰ ਦੀਆਂ ਰਾਹਾਂ ਤੇ ਪਿਆਰ ਦੀਆਂ ਰਾਹਾਂ ਤੇ ਤੇਰੇ ਜਿਹਾ ਹੋਵੇ ਹਮ ਸਫ਼ਰ ਬੀ ਬਿਮਾਰਾਂ ਨੂੰ ਸ਼ਫਾ ਮਿਲ ਜਾਂਦੀ ਏ ਪਿਆਰ ਨਾਲ ਨਾ ਸਹੀ ਪਿਆਰ ਨਾਲ ਨਾ ਸਹੀ ਉਸ ਨਾਲ ਵੇਖ ਲਿਆ ਕਰ ਬਿਮਾਰਾਂ ਨੂੰ ਸ਼ਫਾ ਮਿਲ ਜਾਂਦੀ ਏ ਬਿਮਾਰਾਂ ਨੂੰ ਸ਼ਫਾ ਮਿਲ ਜਾਂਦੀ ਏ ਬਿਮਾਰਾਂ ਨੂੰ ਸ਼ਫਾ ਮਿਲ ਜਾਂਦੀ ਏ
ਕਿਉਂ ਤੂੰ ਅੱਛਾ ਲੱਗਦਾ ਹੈ ਵਕਤ ਮਿਲਾ ਤੋ ਸੋਚੇਂਗੇ ਤੁਝਮੇ ਕਿਆ ਕਿਆ ਦੇਖਣਾ ਹੈ ਵਕਤ ਮਿਲਾ ਤੋ ਸੋਚੇਂਗੇ ਸਾਰਾ ਸ਼ਹਿਰ ਸ਼ਨਾਸਾਈ ਕਾ ਦਾਅਵੇਦਾਰ ਤੋ ਹੈ ਲੇਕਿਨ ਸਾਰਾ ਸ਼ਹਿਰ ਸ਼ਨਾਸਾਈ ਕਾ ਦਾਅਵੇਦਾਰ ਤੋ ਹੈ ਲੇਕਿਨ ਕੌਣ ਹਮਾਰਾ ਆਪਣਾ ਹੈ ਵਕਤ ਮਿਲਾ ਤੋ ਸੋਚੇਂਗੇ ਔਰ ਹਮਨੇ ਉਸਕੋ ਲਿਖਾ ਥਾ ਕੁਛ ਮਿਲਨੇ ਕੀ ਤਦਬੀਰ ਕਰੋ ਹਮਨੇ ਉਸਕੋ ਲਿਖਾ ਥਾ ਕੁਛ ਮਿਲਨੇ ਕੀ ਤਦਬੀਰ ਕਰੋ ਉਸਨੇ ਲਿਖ ਕਰ ਭੇਜਾ ਹੈ ਵਕਤ ਮਿਲਾ ਤੋ ਸੋਚੇਂਗੇ ਔਰ ਮੌਸਮ ਖੁਸ਼ਬੂ ਬਾਦ ਸਬਾ ਚਾਂਦ ਸ਼ਫਕ ਔਰ ਤਾਰੋ ਮੇ ਮੌਸਮ ਖੁਸ਼ਬੂ ਬਾਦ ਸਬਾ ਚਾਂਦ ਸ਼ਫਕ ਔਰ ਤਾਰੋ ਮੇ ਕੌਣ ਤੁਮਹਾਰੇ ਜੈਸਾ ਹੈ ਵਕਤ ਮਿਲਾ ਸੋਚੇਂਗੇ ਪ੍ਰਜਾ ਤੂੰ ਆਪਣੇ ਦਿਲ ਕੀ ਮਾਨੋ ਯਾ ਫਿਰ ਦੁਨੀਆ ਵਾਲੋ ਕੀ ਯਾ ਤੂੰ ਆਪਣੇ ਦਿਲ ਕੀ ਮਾਨੋ ਯਾ ਫਿਰ ਦੁਨੀਆ ਵਾਲੋ ਕੀ ਮਸ਼ਵਰਾ ਉਸਕਾ ਅੱਛਾ ਹੈ ਵਕਤ ਮਿਲਾ ਤੋ ਸੋਚੇਂਗੇ ਕਿਉਂ ਤੂੰ ਅੱਛਾ ਲੱਗਦਾ ਹੈ ਵਕਤ ਮਿਲਾ ਤੋ ਸੋਚੇਂਗੇ ਵਕਤ ਮਿਲਾ ਤੋ ਸੋਚੇਂਗੇ ਵਕਤ ਮਿਲਾ ਤੋ ਸੋਚੇਂਗੇ
ਲਾ ਜੀ ਪਿਆਰੇ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਜੀ ਸੋਹਣੇ ਸੋਹਣੇ ਗੀਤ ਤੁਸੀਂ ਸੁਣੇ ਜੀ ਪ੍ਰੋਗਰਾਮ ਦੇ ਵਿੱਚ ਪੂਰਾ ਪੂਰਾ ਤੁਸੀਂ ਆਨੰਦ ਲੈ ਰਹੇ ਹੋ ਖਾਸ ਤੌਰ ਤੇ ਅੱਛਾ ਭਾਰਤ ਦੀ ਗੱਲ ਕਰੀਏ ਤੇ ਭਾਰਤ ਦੇ ਵਿੱਚ ਦੇਖ ਰਹੇ ਹਾਂ ਲਗਾਤਾਰ ਕੋਰੋਨਾ ਪੋਜ਼ਿਟਿਵ ਦੇ ਮਾਮਲੇ ਵੱਧਦੇ ਜਾ ਰਹੇ ਹਨ ਜਸਪਾਲ ਭਾਜੀ ਵੈਸੇ ਪੰਜਾਬ ਦੇ ਚੀਜ਼ ਨੂੰ ਭੁੱਲ ਕੇ ਬੈਠਾ ਵੀ ਕੋਰੋਨਾ ਵੀ ਕੋਈ ਚੀਜ਼ ਹੋਈ ਸੀ ਸਾਰੇ ਆਮ ਨਾਰਮਲ ਜ਼ਿੰਦਗੀ ਜੀ ਰਹੇ ਨੇ ਖਾ ਰਹੇ ਨੇ ਪੀ ਰਹੇ ਨੇ ਆ ਰਹੇ ਨੇ ਜਾ ਰਹੇ ਨੇ ਹੱਥ ਮਿਲਾ ਰਹੇ ਨੇ ਗਲਵਕੜੀਆਂ ਪਾ ਰਹੇ ਨੇ ਪਰ ਭਾਰਤ ਦੇ ਵਿੱਚ ਜਿਹੜੇ ਕੇਸ ਲਗਾਤਾਰ ਵੱਧ ਰਹੇ ਨੇ ਹਾਲ ਹੀ ਦੇ ਵਿੱਚ ਟਵਿੱਟਰ ਦੇ ਉੱਤੇ ਜਾ ਕੇ ਆਮਿਰ ਖਾਨ ਨੇ ਇਹ ਟਵੀਟ ਕੀਤਾ ਕਿ ਉਨ੍ਹਾਂ ਦੇ ਜਿਹੜੇ ਕੁਝ ਸਟਾਫ ਮੈਂਬਰ ਉਹ ਵੀ ਪੋਜ਼ਿਟਿਵ ਪਾਏ ਗਏ ਨੇ ਉਨ੍ਹਾਂ ਨੇ ਆਪਣੇ ਪੂਰੇ ਪਰਿਵਾਰ ਦਾ ਵੀ ਜਿਹੜਾ ਟੈਸਟ ਕਰਵਾਇਆ ਪਰ ਸਾਰਾ ਪਰਿਵਾਰ ਉਨ੍ਹਾਂ ਦਾ ਨੈਗੇਟਿਵ ਪਾਇਆ ਗਿਆ ਉਨ੍ਹਾਂ ਲਿਖਿਆ ਕਿ ਕਹਿੰਦਾ ਮੈਂ ਹੁਣ ਆਪਣੀ ਮਾਂ ਦਾ ਕੋਰੋਨਾ ਟੈਸਟ ਕਰਵਾਉਣ ਜਾ ਰਿਹਾ ਤੇ ਉਹ ਆਖਰੀ ਮੈਂਬਰ ਨੇ ਜਿਨ੍ਹਾਂ ਦਾ ਕੋਰੋਨਾ ਟੈਸਟ ਹੋਣਾ ਬਾਕੀ ਹੈ ਕਹਿੰਦੇ ਜੀ ਉਹ ਕਿਰਪਾ ਕਰਕੇ ਕਹਿੰਦੇ ਪ੍ਰਾਰਥਨਾ ਕਰੋ ਕਿ ਮੇਰੀ ਮਾਂ ਦਾ ਜਿਹੜਾ ਕੋਰੋਨਾ ਟੈਸਟ ਵੀ ਨੈਗੇਟਿਵ ਆਏ ਬਾਕੀ ਉਨ੍ਹਾਂ ਨੇ ਇਹ ਜ਼ਰੂਰ ਲਿਖ ਦਿੱਤਾ ਕਿ ਸਾਡੇ ਜਿਹੜੇ ਮੈਂਬਰ ਨੇ ਕੁਝ ਜਿਹੜੇ ਸਾਡੇ ਸਟਾਫ ਮੈਂਬਰ ਨੇ ਉਨ੍ਹਾਂ ਦੇ ਰਿਪੋਰਟ ਜਿਹੜੀ ਆ ਉਹ ਪੋਜ਼ਿਟਿਵ ਆਇਆ ਤੇ ਉਨ੍ਹਾਂ ਨੂੰ ਇੱਕ ਇਕਾਂਤਵਾਸ ਦੇ ਵਿੱਚ ਰੱਖਿਆ ਗਿਆ ਤੇ ਅਸੀਂ ਉਮੀਦ ਕਰਦੇ ਹਾਂ ਉਹ ਕਹਿੰਦੇ ਕਿ ਇਹ ਬਿਲਕੁਲ ਠੀਕ ਹੋ ਕੇ ਵਾਪਸ ਆਉਣ ਯਾਨੀ ਕਹਿਣ ਦਾ ਭਾਵ ਆ ਕਿ ਕੋਰੋਨਾ ਜਿਹੜਾ ਉਹ ਕਿਤੇ ਵੀ ਕਦੋਂ ਵੀ ਆ ਸਕਦਾ ਉਹਦਾ ਕੋਈ ਸਮਾਂ ਨਹੀਂ ਉਹ ਕਿਸੇ ਨੂੰ ਵੱਡਾ ਛੋਟਾ ਨਹੀਂ ਉਹਨੇ ਦੇਖਣਾ ਨਾ ਉਹਨੇ ਐਕਟਰ ਦੇਖਣਾ ਬਾਕੀ ਆਮਿਰ ਖਾਨ ਦੀ ਜਿਹੜੀ ਇੱਕ ਫਿਲਮ ਬੜੀ ਚਰਚਾ ਦੇ ਵਿੱਚ ਲਾਲ ਸਿੰਘ ਚੱਡਾ ਉਹ ਰਿਲੀਜ਼ ਹੋਣੀ ਸੀ ਕਰੀਨਾ ਕਪੂਰ ਉਹਨਾਂ ਦੇ ਨਾਲ ਨਜ਼ਰ ਆਏਗੀ ਇਹ ਫਿਲਮ ਇਸ ਸਾਲ ਕ੍ਰਿਸਮਿਸ ਤੇ ਰਿਲੀਜ਼ ਹੋਣੀ ਸੀ ਪਰ ਕੋਰੋਨਾ ਦਾ ਕਰਕੇ ਕਹਿੰਦੇ ਆ ਕਿ ਇਹ ਜਿਹੜੀ ਰਿਲੀਜ਼ ਆ ਉਹ ਟਾਲ ਦਿੱਤੀ ਗਈ ਆ ਥੋੜਾ ਅੱਗੇ ਵਧਾ ਦਿੱਤੀ ਗਈ ਆ ਕਿਉਂਕਿ ਲੱਗਦਾ ਨਹੀਂ ਕਿ ਇਸ ਸਾਲ ਦੇ ਵਿੱਚ ਕੋਰੋਨਾ ਜਾਣ ਵਾਲਾ ਦੁਨੀਆ ਤੋਂ ਬਾਕੀ ਪਰਹੇਜ਼ ਕਰਨਾ ਬਹੁਤ ਜ਼ਰੂਰੀ ਆ ਇਲਾਜ ਨਾਲ ਕਹਿੰਦੇ ਹੁੰਦੇ ਪਰਹੇਜ਼ ਕਿਉਂਕਿ ਇਹਦਾ ਇਲਾਜ ਭਾਵੇਂ ਲੱਭ ਵੀ ਰਹੇ ਨੇ ਕਿਤੇ ਲੱਭਿਆ ਵੀ ਜਾ ਰਿਹਾ ਕਈ ਕੁਛ ਹੋ ਰਿਹਾ ਅਸਲ ਗੱਲ ਇਹ ਆ ਕਿ ਵਾਇਰਸ ਜਿਹੜੇ ਹੁੰਦੇ ਨੇ ਉਹਨਾਂ ਤੋਂ ਬਚਣਾ ਹੀ ਉਹਨਾਂ ਦਾ ਇਲਾਜ ਹੈ ਤੇ ਨਹੀਂ ਤੇ ਬਾਡੀ ਬੰਦੇ ਦੀ ਆਪਣੇ ਆਪ ਹੀ ਇਹਨੂੰ ਕਿਲ ਕਰਦੀ ਆਪਣੇ ਆਪ ਹੀ ਮਾਰਦੀ ਆ ਐਸੀ ਇਮਿਊਨਿਟੀ ਬਣਾਉਣੀ ਪੈਂਦੀ ਆ ਜਾਂ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਦਾ ਦਾਵਾ ਕੀਤਾ ਵੀ ਜਾ ਰਿਹਾ ਹੁਣ ਸੱਚ ਆ ਗਲਤ ਆ ਇਹ ਤੇ ਰੱਬ ਰੱਖਾ ਪਰ ਇੰਨਾ ਜ਼ਰੂਰ ਕਹਿ ਸਕਦੇ ਆ ਕਿ ਆਪਣਾ ਖਿਆਲ ਦੋਸਤੋ ਜ਼ਰੂਰ ਰੱਖੋ ਇਹ ਬਿਮਾਰੀ ਛੋਟੀ ਨਹੀਂ ਹੈ ਇਹ ਤੁਹਾਨੂੰ ਸਮੱਸਿਆ ਦੇ ਸਕਦੀ ਆ ਆਰਥਿਕ ਸਮੱਸਿਆ ਵੀ ਦੇ ਸਕਦੀ ਆ ਮਾਨਸਿਕ ਸਮੱਸਿਆ ਦੇ ਸਕਦੀ ਆ ਸਰੀਰਕ ਜਿਹੜੀ ਸਮੱਸਿਆ ਉਹ ਦੇ ਸਕਦੀ ਆ ਖਿਆਲ ਜ਼ਰੂਰ ਤੁਸੀਂ ਰੱਖਣਾ
ਕੰਟਰੋਲ ਖਰੀਦਾ ਆਪਣੇ ਆਪ ਨੂੰ ਜਿਦਾਂ ਆਪਾਂ ਆਪਣੇ ਆਪ ਨੂੰ ਭੇਜ ਕਰੀਏ ਆਪਣਾ ਖਾਣ ਪੀਣਾ ਵਧੀਆ ਰੱਖੀਏ ਆਪਣਾ ਹੱਥ ਪੂਹ ਮੂੰਹ ਧੋ ਕੇ ਰੱਖੀਏ ਦੂਜੇ ਮੇਰੇ ਵਾਸਤੇ ਘੱਟ ਰੱਖੀਏ ਜੇ ਗੱਡੀ ਵੀ ਜਾਂਦੇ ਆਪਣੇ ਆਪ ਨੂੰ ਦੇਖ ਜਾਓ ਬਸ ਜੇ ਲੋਹ ਕਿਸੇ ਨੂੰ ਦੇਖ ਜਾਓ ਹੁਣ ਆਪਾਂ ਮੋਟਰਸਾਈਕਲ ਤੇ ਜਾਂਦੇ ਕੋਈ ਹੱਥ ਦਿੰਦਾ ਆਪਾਂ ਚੜ੍ਹਾ ਦਿੰਦੇ ਉਹ ਵੀ ਗਲਤ ਗੱਲ ਆ ਕੀ ਪਤਾ ਜਿਹੜਾ ਕਿੱਦਾਂ ਹੁੰਦਾ ਹੁਣ ਮੈਂ ਕੱਲ ਗਿਆ ਇੱਕ ਮੁੰਡਾ ਜਿਹਾ ਕਹਿ ਨੂੰ ਤੇ ਮੇਰੇ ਕੋਲ ਮਾਸਕ ਵੀ ਤੇ ਮੇਰੇ ਕੋਲ ਹੱਥੋਂ ਵਾਲਾ ਹੈ ਤੇ ਮੈਂ ਹੁਣ ਕਿਹਾ ਮੈਂ ਹੱਥੋਂ ਮੈਂ ਫੇਰ ਬਹਿਣਾ ਆ ਉਹ ਕਹਿੰਦਾ ਮੈਂ ਨੀ ਬਹਿਣਾ ਮੈਂ ਫੇਰ ਮੈਂ ਨੀ ਬਿਠਾਉਣਾ ਜਾਂ ਇੱਕ ਆਇਆ ਉਹ ਆਇਆ ਉਹਨੇ ਰੋਕਿਆ ਉਹਨੇ ਦੋ ਜਾਣੇ ਹੋਦੇ ਬਹਿ ਗਏ
ਨਾ ਹੱਥ ਧੋਏ ਨਾ ਮੂੰਹ ਬਣਾਏ
ਉਹਨਾਂ ਕੋਲ ਹੈ ਨੀ ਉਹ ਤੇ ਏਦਾਂ ਬਿਮਾਰੀਆਂ ਫੈਲਦੇ ਆ ਹੁਣ ਕਿਸੇ ਕਿਤੇ ਬੰਦਾ ਵੇਖ ਲੂਗਾ
ਆਹ ਗੱਲ ਤੇ ਆ ਬਾਕੀ ਇਹ ਭਾਈ ਪਰਹੇਜ ਹੀ ਲਾਜ
ਆਪਣਾ ਕੰਟਰੋਲ ਕਰੋ ਬਾਕੀ ਸਭ ਹੋਇਆ ਆਪਣੇ ਆਪ ਕੰਟਰੋਲ ਕਰੋ
ਸਹੀ ਗੱਲ ਆ ਬਾਕੀ ਇਹ ਜੀ ਕੰਟਰੋਲ ਕਰਨਾ ਬਹੁਤ ਜ਼ਰੂਰੀ ਆ ਇਹੀ ਸਿੱਖਿਆ ਅਸੀਂ ਦਿੰਨੇ ਆ ਪ੍ਰੋਗਰਾਮ ਦੇ ਵਿੱਚ ਬਾਕੀ ਜਿੰਨੇ ਸਾਡੇ ਸਰੋਤੇ ਸੁਣਦੇ ਨੇ ਉਹਨਾਂ ਨੇ ਵੀ ਜੇ ਫਰਮਾਇਸ਼ ਭੇਜਣੀ ਹੈ ਤਾਂ ਰਿਕਵੈਸਟ ਐਟ ਹਰਮਨ ਰੇਡੀਓ ਡਾਟ ਕਾਮ ਤੇ ਈਮੇਲ ਕਰਕੇ ਸਾਨੂੰ ਫਰਮਾਇਸ਼ ਭੇਜ ਸਕਦੇ ਨੇ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸਾਨੂੰ ਸੁਨੇਹਾ ਜਿਹੜਾ ਉਹ ਭੇਜਿਆ ਜਾ ਸਕਦਾ ਇਹਨਾਂ ਗੀਤਾਂ ਤੋਂ ਬਾਅਦ ਮਿਲਦੇ ਆ ਪਿਆਰੇ ਦੋਸਤੋ
ਗੁਲਾਬ ਸ਼ਕਦਾ ਉਹ ਤੈਨੂੰ ਨਾਗ ਇਸ਼ਕ ਦਾ ਲੜਿਆ ਨਹੀਂ ਤੈਨੂੰ ਉਹ ਤੈਨੂੰ ਨਾਗ ਇਸ਼ਕ ਦਾ ਲੜਿਆ ਨਹੀਂ ਤੈਨੂੰ ਨਾਗ ਇਸ਼ਕ ਦਾ
ਬੰਦੇ ਦੇ ਅੰਦਰ ਹੈ ਕਲਾ ਹੁੰਦੀ ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ ਕੀ ਤੁਸੀਂ ਕਲਾਕਾਰ ਹੋ ਕੀ ਤੁਸੀਂ ਅਦਾਕਾਰ ਹੋ ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ
ਹਾਂਜੀ ਪਿਆਰੇ ਖੂਬਸੂਰਤ ਗੀਤਾਂ ਤੋਂ ਬਾਅਦ ਇੱਕ ਵਾਰੀ ਹਾਜ਼ਰ ਹੋ ਗਏ ਜੀ ਪ੍ਰੋਗਰਾਮ ਦੇ ਵਿੱਚ ਸਾਡੇ ਸਰੋਤੇ ਵੀ ਆਉਣੇ ਸ਼ੁਰੂ ਹੋ ਗਏ ਨੇ ਪਰ ਉਹਨਾਂ ਨੂੰ ਸ਼ਾਮਲ ਜ਼ਰੂਰ ਕਰਾਂਗੇ ਕੁਝ ਦੋ ਚਾਰ ਜਾਣਕਾਰੀਆਂ ਦੇ ਕੇ। ਅੱਛਾ ਪਾਲੇ ਭਾਜੀ ਜਦੋਂ ਆਪਾਂ ਕੋਈ ਵੀ ਚੀਜ਼ ਲਾਉਂਦੇ ਹਾਂ ਅੱਜ ਕੱਲ ਡਿਜੀਟਲ ਜ਼ਮਾਨਾ ਹਰ ਚੀਜ਼ ਡਿਜੀਟਲ ਹੋ ਗਈ ਹੈ ਹਨਾ ਅਸੀਂ ਪਾਸਵਰਡ ਵੀ ਡਿਜੀਟਲ ਲਾਉਂਦੇ ਹਾਂ ਚਾਹੇ ਉਹ ਤਿਜੋਰੀਆਂ ਹੋ ਗਈਆਂ ਲਬਾਰੀਆਂ ਹੋ ਗਈਆਂ ਬੈਂਕਾਂ ਹੋ ਗਈਆਂ ਪਾਸਵਰਡ ਅਸੀਂ ਲਾਉਂਦੇ ਹਾਂ ਫੇਸਬੁੱਕ ਤੇ ਵੀ ਲਾਉਂਦੇ ਹਾਂ ਟੈਲੀਫੋਨਾਂ ਤੇ ਵੀ ਲਾਉਂਦੇ ਫਿੰਗਰਪ੍ਰਿੰਟ ਵੀ ਲਾਉਂਦੇ ਕੀ ਤੈਨੂੰ ਪਤਾ ਕਿ ਪਾਸਵਰਡ ਜਿਹੜਾ ਲਾਉਂਦੇ ਹਾਂ ਹਰ ਬੰਦੇ ਦਾ ਵੱਖਰਾ ਵੱਖਰਾ ਆਪਾਂ ਲਾਉਂਦੇ ਤੂੰ ਆਪਣੀ ਆਈ ਡੀ ਦਾ ਵੱਖਰਾ ਪਾਸਵਰਡ ਹੋਊਗਾ ਮੇਰੇ ਵੱਖਰਾ ਹੋਊਗਾ ਪਰ ਹੈਰਾਨੀ ਵਾਲੀ ਗੱਲ ਆ ਜ਼ਿਆਦਾਤਰ ਲੋਕ ਜਿਹੜਾ ਪਾਸਵਰਡ ਰੱਖਦੇ ਨੇ ਉਹ ਲਗਭਗ ਇਨ੍ਹਾਂ ਵਿੱਚੋਂ ਦੁਨੀਆਂ ਦੇ ਵਿੱਚ 2 ਕਰੋੜ ਐਸੇ ਲੋਕ ਆ ਜਿਹੜੇ ਇੱਕੋ ਹੀ ਪਾਸਵਰਡ ਰੱਖਦੇ ਨੇ 2 ਕਰੋੜ ਬੰਦੇ ਇੱਕੋ ਹੀ ਪਾਸਵਰਡ ਰੱਖਣ ਪਤਾ ਕੀ ਪਾਸਵਰਡ ਕਿਹੜਾ ਰੱਖਦੇ ਨੇ ਇੱਕ ਦੋ ਤਿੰਨ ਚਾਰ ਪੰਜ ਛੇ 2 ਕਰੋੜ ਬੰਦੇ ਲਗਭਗ ਇਸੇ ਪਾਸਵਰਡ ਨੂੰ ਰੱਖਦੇ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਭਾਈ ਆਪਣਾ ਪਾਸਵਰਡ ਕੰਪਲੈਕਸ ਰੱਖੋ ਪਹਿਲਾ ਅੱਖਰ ਵੱਡਾ ਰੱਖੋ ਫਿਰ ਅਲਫਾਬੈਟ ਵੀ ਰੱਖੋ ਫਿਰ ਤੁਸੀਂ ਨਮੈਰਿਕ ਯਾਨੀ ਕਹਿਣ ਦਾ ਭਾਵ ਆ ਜਦੋਂ ਤੁਸੀਂ ਇੱਕੋ ਹੀ ਪਾਸਵਰਡ ਰੱਖਣਾ ਤੇ ਫਿਰ ਤੁਸੀਂ ਹੈਕ ਵੀ ਕੀਤਾ ਜਾ ਸਕਦੀ ਤੁਹਾਡੇ ਕੋਈ ਵੀ ਅਕਾਊਂਟ ਨੂੰ ਤੇ ਉਹਨੂੰ ਉਹ ਚ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਉਹਦੇ ਵਿਚੋਂ ਕੁਛ ਚੋਰੀ ਕੀਤਾ ਜਾ ਸਕਦਾ ਉਹਦੇ ਵਿਚੋਂ ਕੁਛ ਡਿਲੀਟ ਕੀਤਾ ਜਾ ਸਕਦਾ ਹੈਰਾਨੀ ਵਾਲੀ ਗੱਲ ਆ ਮੈਂ ਬੜਾ ਹੈਰਾਨ ਹੋਇਆ ਰਿਸਰਚ ਕਹਿੰਦੀ ਹੈ ਕਿ 2 ਕਰੋੜ ਲੋਕਾਂ ਦਾ ਇੱਕੋ ਹੀ ਪਾਸਵਰਡ 1 2 3 4 5 6
ਆਪੇ ਠੱਗ ਹੋਣਾ
ਹਾਂ ਗੱਲ ਇਹ ਕਿ ਦੋਸਤੋ ਜਦੋਂ ਵੀ ਆਪਣੀ ਜਿਹੜੀ ਆ ਕੋਈ ਵੀ ਆਈ ਡੀ ਆ ਚਾਹੇ ਉਹ ਬੈਂਕ ਦਾ ਜਾਂ ਉਹਨੂੰ ਹਰ 2-3 ਮਹੀਨੇ ਬਾਅਦ ਉਸ ਦਾ ਪਾਸਵਰਡ ਬਦਲਦੇ ਰਹੋ ਪਾਸਵਰਡ ਕੰਪਲੈਕਸ ਰੱਖਣ ਦੇ ਲਈ ਮੈਂ 2-4 ਹਦਾਇਤਾਂ ਦੱਸ ਦਿੰਦਾ ਪਹਿਲਾ ਅੱਖਰ ਜਿਹੜਾ ਪਾਸਵਰਡ ਦਾ ਉਹ ਵੱਡਾ ਹੀ ਰੱਖੋ ਫਿਰ ਉਹਦੇ ਵਿਚ 1-2-3 ਯਾਨੀ ਨਮੈਰਿਕ ਅੱਖਰ ਵੀ ਰੱਖੋ ਸਪੈਸ਼ਲ ਸਿੰਬਲ ਵੀ ਰੱਖੋ ਐਟ ਦੀ ਰੇਟ ਜਾਂ ਡਾਲਰ ਜਾਂ ਕੁਝ ਐਵੇਂ ਪਰਸੈਂਟੇਜ ਕੁਝ ਏਦਾਂ ਦੇ ਅੱਖਰ ਰੱਖੋ ਫਿਰ ਤੁਸੀਂ ਜਿਹੜੇ ਅੱਖਰ ਅਲਫਾਬੈਟ ਰੱਖੋ ਤਾਂ ਕਿ ਜਿੰਨਾ ਕੰਪਲੈਕਸ ਬਣੂਗਾ ਓਨਾ ਹੀ ਕਿਸੇ ਦੁਆਰਾ ਹੈਕ ਕਰਨਾ ਔਖਾ ਹੋਏਗਾ ਕਿਉਂਕਿ ਜਿਹੜੀਆਂ ਐਲਗੋਰਿਥਮ ਬਣਦੀਆਂ ਨੇ ਉਹ ਕੀ ਕਰਦੀਆਂ ਨੇ ਜਿਹੜੇ ਸਿੰਪਲ ਜਿਹਾ ਪਾਸਵਰਡ ਆ ਉਹਨੂੰ ਜਲਦੀ ਆਈਡੈਂਟੀਫਾਈ ਕਰਕੇ ਤੁਹਾਨੂੰ ਹੈਕ ਕੀਤਾ ਸਕਦਾ ਚਾਹੇ ਤੁਹਾਡੀ ਫੇਸਬੁੱਕ ਦੀ ਆਈ ਡੀ ਆ ਚਾਹੇ ਉਹ ਟੈਲੀਫੋਨ ਦਾ ਚਾਹੇ ਕੁਛ ਵੀ ਤਰੀਕੇ ਦੇ ਆ ਜਿੰਨਾ ਕੰਪਲੈਕਸ ਪਾਸਵਰਡ ਰੱਖੋਗੇ ਕੰਪਲੈਕਸ ਇੰਨਾ ਵੀ ਨਾ ਹੋਵੇ ਕਿ ਤੁਹਾਨੂੰ ਯਾਦ ਹੀ ਭੁੱਲ ਜਾਏ ਪਰ ਕੋਸ਼ਿਸ਼ ਕਰੋ ਐਸਾ ਪਾਸਵਰਡ ਰੱਖਿਆ ਜਾਵੇ ਜਿਹੜਾ ਜਲਦੀ ਕਿਤੇ ਹੈਕ ਨਾ ਕੀਤਾ ਜਾ ਸਕਦਾ ਹੋਵੇ ਲਓ ਜੀ ਇਹ ਤਾਂ ਸਿਕਿਉਰਿਟੀ ਦੀ ਗੱਲ ਸੀ ਪਾਸਵਰਡ ਦੀ ਗੱਲ ਜਿਹੜਾ ਪਾਲਾ ਭਾਜੀ ਅਕਸਰ ਹੀ ਭੁੱਲ ਜਾਂਦਾ ਹਨਾ ਲਾ ਕੇ ਪਾਸਵਰਡ ਭੁੱਲ ਜਾਂਦਾ
ਹਾਂਜੀ ਹਾਂਜੀ ਬਈ ਮੈਂ ਗੱਲ ਕੰਮ ਕਹਾਂ ਬਾਪੂ ਮੇਰਾ ਮੈਨੂੰ ਪੈਸੇ ਦੇ ਤੇ 50,000 ਰੁਪਇਆ ਕਹਿੰਦਾ ਜਾਂ ਆਪਾਂ ਵੋਟਾਂ ਦੇਵਾਂਗੇ ਜਾਂ ਤੂੰ ਹੀ ਉਹ ਕੰਮ ਕਰਨਾ ਹੋ ਕੋਈ ਨੀ ਕਰਦਾ ਤੇ ਮੈਂ ਮਾਮੇ ਦਾ ਕਹਿੰਦਾ ਤੂੰ ਬੰਦਾ ਨੀ ਕਰ ਚੱਲ ਵਿਆਹ ਮੈਨੂੰ ਤੇ ਮੈਂ ਚਲ ਗਿਆ ਬਸ ਦਾ ਕਿਰਾਇਆ ਦੇਤਾ 100 ਰੁਪਇਆ
100 ਰੁਪਇਆ
ਤੇ ਆਹੋ ਕਹਿੰਦਾ ਜਾ ਸਾਹ ਕੋਲ ਨਕੁਦ ਵੀ ਆਇਆ ਪਿਆ ਸਾਹ ਕੋਲ ਗਏ ਤੇ ਉਹ ਕਹਿੰਦੇ ਵੀ ਤਾਜਾ ਫੈਲ ਨੀ ਆਈ ਨਕੁਦ ਗਏ ਤਾਰੀ ਕਹਿੰਦਾ ਫੈਲ ਜਾਵਾਂ ਨੀ ਕਰਾਈ 2 ਗੇੜੇ ਪੈ ਗਏ ਤੀਜੇ ਗੇੜੇ ਮੈਨੂੰ ਕਿਹਾ ਮੈਂ ਭਾਈ
ਤੀਜੇ ਪੈਸੇ ਮੋ ਗਏ ਹੋਣੇ
ਨਹੀਂ ਤੀਜੇ ਗੇੜੇ ਮੈਂ ਫੇਰ ਗਿਆ ਨਕੁਦ ਉਹ ਵੱਡਾ ਅਫਸਰ ਨਾ ਮੇਰਾ ਮੈਂ ਸਿੱਧਾ ਜਾ ਮੈਂ ਮੇਰੀ ਜਾਣ ਮੇਰੀ ਆਈ
ਅਫਸਰ
ਤੈਨੂੰ ਆਹ ਗੱਲ ਕਰਦਾ ਵੀ ਫੈਲ ਦੇਣੀ ਆ ਕਿਦਾਂ ਕਰਨੀ ਆ ਤੇ ਉਹਨੇ ਨੰਬਰ ਲੈ ਕੇ ਦਿੱਤਾ
ਅੱਛਾ
ਤੇ ਨੰਬਰ ਲੈ ਕੇ ਦਿੱਤਾ ਤੇ ਮੈਂ ਉੱਥੇ ਗਿਆ ਤੇ ਮੈਂ ਬਈ ਆਹ ਨੰਬਰ ਆ ਤੇ ਉਹਨੇ ਫੈਲ ਕਰਤੀ ਹੈ
ਅੱਛਾ
ਤੇ ਕਹਿੰਦਾ ਵੀ ਆਹ ਭੱਜ ਕੇ ਨਾ ਖਜ਼ਾਨਾ ਦਫ਼ਤਰ ਸਾਰਾ ਕੁਝ ਮੋਹਨ ਵਾਲੇ
ਖਜ਼ਾਨੇ ਦਫ਼ਤਰ
ਆ ਮੋਹਨ ਵਾਲਾ ਜਾ ਹੈ ਤੇ ਮੈਂ ਗਿਆ ਤੇ ਉੱਥੇ ਖਜ਼ਾਨਾ ਦਫ਼ਤਰ ਹੈ ਜਿਹੜਾ ਨਵੀਂ ਤਸੀਲ ਬਦਲ ਗਈ ਖਜ਼ਾਨਾ ਦਫ਼ਤਰ ਉੱਥੇ ਜੀ ਪੁਰਾਣੀ ਤਸੀਲ ਦੇ ਮੈਂ ਗਿਆ ਤੇ ਉੱਥੇ ਪੁਲਿਸ ਦਾ ਇੰਚਾਰਜ ਸੀ ਉੱਥੇ ਪੁਲਿਸ ਦਾ ਤੂੰ ਐਨ ਵਾਸਤੇ ਡਿਊਟੀ ਉਹਨਾਂ ਦੀ ਉੱਥੇ ਜੀ
ਅੱਛਾ
ਜਿਹੜਾ ਗਿਆ ਤੇ ਮੈਂ ਉੱਥੇ ਗਿਆ ਤੇ ਪੁਲਿਸ ਅਫਸਰ ਬੰਦੇ ਬਹੁਤ ਵਧੀਆ ਸੀ ਉਹ ਮੈਂ ਉਹਨਾਂ ਵਿਆਹ ਤੇ ਉਹਨਾਂ ਨੂੰ ਚਾਹ ਪਾਣੀ ਪੁੱਛਿਆ ਬਜਾਇਆ ਵੀ ਉਹਦਾ ਵਧੀਆ ਬੰਦੇ ਸੀ ਮੈਂ ਬਈ ਮੋਹਨ ਮੋਹਿਆ ਮੈਂ ਕਹਿੰਦਾ ਬੰਦਾ ਆਉਂਗਾ ਮੈਂ ਸਾਹ ਘੁੱਟ ਗਿਆ ਫਿਰ ਕਿਤੇ ਕੰਮ ਮੈਂ ਤੂੰ ਦਿਨ ਲਾ ਲਾਂਗੇ ਹੈ ਤੇ ਦੇਖਿਆ ਤਾਂ ਉਹਨਾਂ ਕਮਰੇ ਜਾਂ ਟੈਂਕ ਹੀ ਟੈਂਕ ਪਏ
ਅੱਛਾ
ਹੈ ਤੇ
ਪੈਸਿਆਂ ਦੇ ਕੱਪੜਿਆਂ ਮੈਂ ਸੋਚਿਆ ਮਾਇਆ ਭਰੀ
ਮੈਨੂੰ ਮੇਰੀ ਗੱਲ ਤਾਂ ਹੁੰਦਾ ਨੀ ਮੈਂ ਉਹਨਾਂ ਕਿਹਾ ਬਸ ਬਈ ਜਖੋ ਵੀ ਤੁਹਾਡੇ ਤਾਂ ਕਰੇ ਜਾਂ ਕੰਮ ਕਾਜ ਕਰਦੇ ਆ ਤੁਹਾਡੇ ਵਜਦੀਆਂ ਰਹੇ ਆ ਪੱਗਾਂ ਵੀ ਬੰਨੀ ਜਾਂਦੇ ਆਪਣੇ ਆਪ ਜੋ ਵੀ ਹੈ ਮੈਨੂੰ ਇਹ ਨੀ ਸਮਝ ਆਉਂਦਾ ਕਿ ਤਾਂ ਕਦਾ ਰਿਹਾ ਖਾਇਆ ਆਪੋ ਆਪਣੇ ਆ ਤੇ ਜਿੰਨਾ ਕੁ ਲਾਇਆ ਆ ਜਿੰਨਾ ਕੀ ਹੋਇਆ ਪੁਲਿਸ ਵਾਲੇ ਚੋਰ ਸਕਦੇ ਆਪਣੇ ਆਪ ਨੂੰ ਕੀ ਹੋਊਗਾ
ਹਾਂ ਵੀ ਪੁਲਿਸ ਵਾਲੇ ਆਪ ਨੀ ਚੋਰ ਹੋ ਸਕਦੇ ਕਹਿਣ ਦਾ ਭਾਵ
ਮੈਨੇ ਬੜਾ ਕੰਟਰੋਲ ਰੱਖਿਆ ਬੰਦਾ ਆਪਣੇ ਆਪ ਨੂੰ ਕਹਿੰਦਾ ਜਿੰਨਾ ਲਗਾ ਕਹਾਂ ਗਿਆ ਸਾਡਾ ਜਿੰਨਾ ਲਗਾ ਹੈ ਅੱਜ
ਆਏ ਹਾਏ ਹਾਏ
ਮੇਰਾ ਕਿੰਨੇ ਹੋ ਜਾ
ਕਿੰਨੀ ਸੋਚ ਦੇ ਮਾਲਕ ਕਿੰਨੀ ਮਤਲਬ ਇਮਾਨਦਾਰੀ ਉਹਨਾਂ ਚ ਜਿੰਦਾ ਲਾ ਕੇ ਰੱਖਣਾ ਪੈਂਦਾ ਇੱਥੇ ਤਾਂ ਭਾਈ ਆਪਣਿਆਂ ਤੋਂ ਵੀ ਜਿੰਦਾ ਲਗਾ ਕੇ ਰੱਖਣਾ ਪੈਂਦਾ ਆਪਣੇ ਆਪ ਚੋਂ ਗੱਲ ਨਿਕਲ ਜਾਂਦੀ ਕਈ ਵਾਰ ਜਵਾਨ ਨੂੰ ਵੀ ਜਿੰਦਾ ਲਾਉਣਾ ਪੈਂਦਾ
ਜਵਾਨ ਕਹਿੰਦੇ ਮੈਨੂੰ ਮੂੰਹ ਕਹਿੰਦੇ ਮੈਂ ਪਿੰਡੋਂ ਘਟਾਉਣੀ
ਹਾਏ 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 ਕਹਿੰਦੇ ਜਵਾਨ ਦਾ ਕਸੂਰ ਹੁੰਦਾ ਛਿੱਤਰ ਸਿਰ ਦੇ ਪੈਂਦੇ ਆ ਕਾਨੂੰਨ ਮਾੜਾ ਨੀ ਆ
ਨਾ ਦੇਖੋ ਬਈ ਦੇਖੋ ਕਹਿੰਦੇ ਨਾ ਜਵਾਨ ਇੱਕ ਹੋਏ
ਦਲੇਰੀ ਦੀ ਗੱਲ ਆ ਉਹ ਕਹਿੰਦਾ ਪਹਿਲਾਂ ਭੱਜ ਗਿਆ ਉਹ ਕੱਟ ਖਾਊ ਜਿਹੜਾ ਤੇ ਮੇਰੇ ਹੈਗਾ ਆਕੜ ਗਿਆ ਉਹਦੇ ਛੇਤਰ ਜਿਆਦੇ ਪੈਣਗੇ
ਨਹੀਂ ਕਹਿੰਦੇ ਹੁੰਦੇ ਕੰਮ ਕੋਈ ਹੋਵੇ ਮਿੰਟ ਕਰ ਦੋ
ਇਹ ਸਭ ਤੋਂ ਵਧੀਆ ਤੇਰਾ ਮੈਨੂੰ ਅਸੂਲ ਚੰਗਾ ਲੱਗਾ ਮਾਫ਼ੀ ਪਹਿਲਾਂ ਮੰਗ ਲੈਣੀ ਚਾਹੀਦੀ ਆ
ਜੇ ਮਾਫ਼ੀ ਵਾਲਾ ਹੁੰਦਾ ਤੇ ਮਾਫ਼ ਕਰਨ ਵਾਲੇ ਤੋਂ ਵੱਡਾ ਹੁੰਦਾ
ਇਹ ਕਹਿ ਕੇ ਤਾਂ ਉਦੋਂ ਵੀ ਛੇਤੀ ਮਾਫ਼ੀ ਮਿਲ ਜਾਂਦੀ ਸਗੋਂ ਆਹ ਗੱਲ ਕਹਿ ਦਈਏ ਨਾ ਜਦੋਂ ਫਿਰ ਬੰਦਾ ਮਾਫ਼ੀ ਛੇਤੀ ਦੇ ਦਿੰਦਾ ਲਾਭੇ ਸਾਨੂੰ ਵੀ ਮਾਫ਼ ਕਰ ਦਿਓ, ਆਪਾਂ ਪਹਿਲਾਂ ਮੰਗ
ਲੈਂਦੇ
ਅਸੀਂ ਤੁਹਾਨੂੰ ਬੋਰ ਕਰਦੇ ਹਾਂ ਤੇ ਸਾਨੂੰ ਮਾਫ਼ ਕਰ ਦਿਓ, ਪਰ ਤੁਹਾਡੇ ਸੁਨੇਹੇ ਆਉਣ ਲੱਗ ਗਿਆ ਇਹਨਾਂ ਗੀਤਾਂ ਤੋਂ ਬਾਅਦ ਹੁਣ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ, ਤੇ ਜਿਹੜੇ ਸਾਡੇ ਨਵੇਂ ਸਰੋਤੇ ਜੁੜੇ ਨੇ ਜਿਨ੍ਹਾਂ ਨੂੰ ਸਾਡੀਆਂ ਗੱਲਾਂ ਪਸੰਦ ਨੇ ਤੇ ਜਿਨ੍ਹਾਂ ਨੂੰ ਨਹੀਂ ਵੀ ਪਸੰਦ ਉਹ ਵੀ ਤੇ ਆ ਹੀ ਸਕਦਾ,
ਸਾਰੇ ਆਉਗੇ ਕੋਈ ਨੀ, ਕੋਈ ਹੋਊਗਾ ਜਾਂ ਨਾ ਹੋਊਗਾ, ਮੈਨੂੰ ਸਾਰੇ ਵਧੀਆ ਲੱਗਦੇ ਆ
ਆਪਾਂ
ਜਿੱਦਾਂ ਭਾਜੀ ਆਪਣੇ ਹੋਏ
ਉਹਨਾਂ ਨੂੰ
ਜਨਮਾਂ ਲਾਏ ਹੋਏ ਤੇ ਆਸਟ੍ਰੇਲੀਆ ਤੇ ਇੱਕ ਜਾਂ ਆਪਣੇ ਇੱਕ ਭਾਜੀ ਆ ਨਹੀਂ
ਇਟਲੀ ਤੋਂ
ਨਹੀਂ ਇਟਲੀ ਕਮਾਲ ਗੁੱਡੀ ਝਗਾ ਝੁਗਾ ਲਾ ਕੇ ਮੈਂ ਮੈਨੂੰ ਯਾਰ ਆਸ ਵੀ ਪਈ ਖੱਤੇ ਖੱਤੇ ਕੰਮ ਕਰਨਾ
ਪੁੱਤਾਂ ਨੇ ਘਾ ਹੀ ਖੁਦ ਨੇ
ਹਾਂਜੀ ਹਾਂਜੀ ਮੈਂ ਖੱਤੇ ਵੀ ਜਾਂਦਾ ਜੋ ਦੇਖੋ
ਨਹੀਂ ਚੰਗੀ ਗੱਲ ਆ ਚੰਗੀ ਗੱਲ ਆ ਖਤੇ ਜੀ ਹੋਣਾ ਚਾਹੀਦਾ ਮਿੱਟੀ ਦੇ ਨਾਲ ਮਿੱਟੀ ਹੋ ਗਈ ਜੋ ਸਵਾਦ ਆਉਂਦਾ ਨਾ
ਨਹੀਂ ਬਈ ਆਪਾਂ ਘਰੇ ਰੋਟੀ ਪਾਣੀ ਖਾਧਾ ਤੇ ਆਪਾਂ ਹੋਣ ਗਿਆ ਤਾਂ ਕੀ ਫਾਇਦਾ ਹੁਣ ਇਸੀ ਮੁੰਨੀ ਵੀ ਕਹਿੰਦੇ ਆ ਜਿਹਨੇ ਨੀ ਹੋਇਦਾ ਜੇ ਸਿਆਲ ਨੂੰ ਮੈਂ ਸੁੱਤੇ ਦਿਨੇ ਆਪਣੀ ਉਮਰ ਗਈ ਅੱਧੀ ਅੱਧੀ ਉਹ ਘਰ ਗਏ
ਤੇ ਆਪਾਂ ਲੰਮੀ ਉਮਰ ਕਰਨੀ ਕੀ ਆ
ਖਾ ਪੀ ਕੇ ਗਵਾਲੇ ਜ਼ਿੰਦਗੀ ਨੂੰ ਕੋਈ ਮੈਂ ਨਾ ਰਹੋ ਜ਼ਿੰਦਗੀ ਜਵਾਇਓ ਜੀਓ
ਜਵਾਏ ਕਰੋ ਜਵਾਏ
ਹਾਂਜੀ ਹਾਂਜੀ
ਹੈਨਾ
ਹਾਂਜੀ ਹਾਂਜੀ
ਇਹ ਸੋਹਣਾ ਸੁਨੇਹਾ ਦਿੱਤਾ ਜੀ ਜ਼ਿੰਦਗੀ ਦਾ ਇੰਜੋਏ ਕਰਨਾ ਚਾਹੀਦਾ ਪਾਲੇ ਭਾਜੀ ਨੇ ਸੁਨੇਹਾ ਜਿਹੜਾ ਬਹੁਤ ਵਧੀਆ ਦਿੱਤਾ ਪਿਆਰੇ ਦੋਸਤੋ ਫਿਰ ਗੀਤਾਂ ਤੋਂ ਬਾਅਦ ਤੁਹਾਡੇ ਨਾਲ ਜਿਹੜੀਆਂ ਵਿਚਾਰਾਂ ਦੀ ਆ ਉਹ ਸਾਂਝ ਪਾਉਂਦੇ ਆ
ਉਹ ਚੰਗੇ ਭਲੇ ਵਸਦੇ ਸਾਂ ਕੋਈ ਨਾ ਸੀ ਰੋਗ ਵੇ ਕੈਸੀ ਤੂੰ ਚੁਗਾਈ ਸਾਨੂੰ ਇਸ਼ਕੇ ਦੀ ਚੋਗ ਵੇ ਚਰਖੇ ਵੀ ਛੁੱਟ ਗਏ ਤੇ ਰਿੰਜਣ ਵੀ ਛੁੱਟ ਗਏ ਚਰਖੇ ਵੀ ਛੁੱਟ ਗਏ ਤੇ ਰਿੰਜਣ ਵੀ ਛੁੱਟ ਗਏ ਛੁੱਟ ਕੇ ਸਹੇਲੀਆਂ ਦੇ ਤੂੰ
ਕਿਆ ਮਾਤਾ ਜੀ, ਹਰ ਰਾਤ ਜਾਗਾ ਮੈਂ ਦੀਵਾਲੀ ਵਾਲੇ ਦੀਵੇ ਵਾਂਗੂ ਜਦੋਂ ਤੱਕ ਗਿਆ ਤੂੰ ਸਾਥੋ ਦੂਰ। ਦੀਵਾਲੀ ਵਾਲਾ ਦੀਵਾ ਕੱਲਾ ਜਗਦਾ ਰਹਿੰਦਾ, ਰੋਸ਼ਨੀ ਦਿੰਦਾ ਸਭ ਦੇ ਲਈ, ਹੈ ਨਾ, ਪਰ ਆਪ ਉਹ ਜਲ ਰਿਹਾ, ਪਲ ਪਲ ਮਰ ਰਿਹਾ। ਇਸੇ ਤਰੀਕੇ ਦਾ ਇਹ ਗੀਤ ਮਨਮੋਹਨ ਵਾਰਸ ਸਾਹਿਬ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣਿਆ ਜੀ, ਬਹੁਤ ਪਿਆਰਾ ਲੱਗਾ। ਤੇ ਪਿਆਰੇ ਦੋਸਤੋ, ਇੱਕ ਵਾਰੀ ਫਿਰ ਤੋਂ ਹਾਜ਼ਰ ਹੋ ਗਏ ਜੀ ਪ੍ਰੋਗਰਾਮ ਦੇ ਨਾਲ। ਤੇ ਦੋਸਤੋ, ਨਾਲ ਜਸਪਾਲ ਭਾਜੀ ਹੋਰੀ ਚਾਹ ਲੈਣ ਚਲੇ ਗਏ ਨੇ। ਮੈਂ ਕਿਹਾ ਵੀ ਜਦ ਤੱਕ ਥੋੜੇ ਜਿਹਾ ਚਾਹ ਦੇ ਨਾਲ ਥੋੜੇ ਜਿਹੇ ਗਰਮ ਹੋ ਜਾਂਦੇ ਆ, ਵੈਸੇ ਤੇ ਗਰਮੀ ਜਿੰਨੀ ਹੈਗੀ ਆ ਵੈਸੇ ਬੰਦਾ ਗਰਮ ਚੱਲਣ ਦਿਆ, ਪਰ ਥੋੜਾ ਜਿਹਾ ਕਹਿੰਦੇ ਨਾ ਨਾੜੀਆਂ ਨਾੜਾਂ ਦੇ ਵਿੱਚ ਥੋੜੀ ਜਿਹੀ ਗਰਮੈਸ਼ ਆਜੂਗੀ ਤੇ ਸੋਹਣੀਆਂ ਗੱਲਾਂ ਬਾਤਾਂ ਹੋ ਜਾਣਗੀਆਂ, ਸਮਾਂ ਸੋਹਣਾ ਲੰਘ ਜਾਊਗਾ। ਇਸ ਲਈ ਜਸਪਾਲ ਭਾਜੀ ਤੇ ਚੰਦ ਪਲਾਂ ਦੇ ਵਿੱਚ ਫਿਰ ਤੋਂ ਹਾਜ਼ਰ ਹੁੰਦੇ ਨੇ, ਆਪਾਂ ਪਰ ਤੁਹਾਡੇ ਸੁਨੇਹ ਤੁਹਾਡੀਆਂ ਗੱਲਾਂ ਜ਼ਰੂਰ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਨੀਆਂ ਨੇ। ਤੇ ਜਿਹੜੇ ਸਾਡੇ ਸੱਜਣ ਸਾਨੂੰ ਸੁਣਦੇ ਪਏ ਨੇ ਜੀ, ਉਹਨਾਂ ਨੇ ਵੀ ਸੁਨੇਹਾ ਭੇਜਣਾ ਪਿਆਰੇ ਦੋਸਤੋ, ਤੇ ਤੁਸੀਂ ਸਾਨੂੰ ਈਮੇਲ ਕਰਨੀ ਹੈ। ਈਮੇਲ ਆਈਡੀ ਹੈ ਜੀ request@harmanradio.com ਜਾਂ ਫਿਰ ਟੈਲੀਗ੍ਰਾਮ ਤੇ ਤੁਸੀਂ ਹਰਮਨ ਰੇਡੀਓ ਬਿਨਾਂ ਕਿਸੇ ਸਪੇਸ ਤੋਂ ਲਿਖ ਕੇ ਵੀ ਸਰਚ ਕਰ ਸਕਦੇ ਹੋ ਪ੍ਰੋਗਰਾਮ ਚ। ਲਓ ਜੀ, ਜਨਾਗਲ ਸਾਹਿਬ ਸਾਡੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ। ਪ੍ਰੋਗਰਾਮ ਦੀ ਸ਼ਾਨ ਹੈ, ਬਹੁਤ ਹੀ ਪਿਆਰੀਆਂ ਪਿਆਰੀਆਂ ਗੱਲਾਂ ਸਾਡੇ ਤੱਕ ਲੈ ਕੇ ਆਉਂਦੇ ਨੇ ਅਕਸਰ, ਮਤਲਬ ਐਕਸਾਈਟਡ ਰਹਿੰਦੇ ਆ ਕਿ ਜਨਾਗਲ ਸਾਹਿਬ ਅੱਜ ਕੀ ਖਾਸ ਲੈ ਕੇ ਆਏ ਹੋਣਗੇ। ਤਾਂ ਪਹਿਲਾਂ ਸ਼ੁਰੂਆਤ ਕਰਦੇ ਬੜੀ ਸੋਹਣੀ ਪਿਆਰੀ ਸ਼ਾਇਰੀ ਦੇ ਨਾਲ। ਕਹਿੰਦੇ ਜ਼ਿੰਦਗੀ ਦੇ ਵਿੱਚ ਸਮਝੌਤੇ ਕਰਨੇ ਵੀ ਸਿੱਖੀਏ, ਜੇਕਰ ਦਰਵਾਜ਼ਾ ਛੋਟਾ ਹੈ ਤਾਂ ਤੋੜਨ ਦੀ ਬਜਾਏ ਝੁੱਕੇ ਲੰਘਣ ਵਿੱਚ ਹੀ ਸਮਝਦਾਰੀ ਹੈ। ਜਨਾਬ, ਕਿਆ ਬਾਤਾਂ, ਕਿਆ ਬਾਤਾਂ ਜੀ। ਸਮਝੌਤੇ ਕਰਨੇ ਸਿੱਖਣੇ ਚਾਹੀਦੇ ਨੇ ਭਾਜੀ ਜ਼ਿੰਦਗੀ ਦੇ ਵਿੱਚ। ਜਿਹੜਾ ਸੈਕਰੀਫਾਈਸ ਨਹੀਂ ਕਰਦਾ, ਜਿਹੜਾ ਸਮਝੌਤੇ ਨਹੀਂ ਕਰਦਾ, ਉਹ ਅਕਸਰ ਟੁੱਟ ਜਾਂਦਾ, ਨਿਰਾਸ਼ ਹੋ ਜਾਂਦਾ ਤੇ ਉਹ ਕੱਲਾ ਤਨਹਾਈ ਦੇ ਵਿੱਚ ਜ਼ਿੰਦਗੀ ਨੂੰ ਜੀਂਦਾ। ਬਹੁਤ ਕੁਝ ਸਿੱਖਣਾ ਪੈਂਦਾ, ਬਹੁਤ ਕੁਝ ਸਹਿਣਾ ਪੈਂਦਾ, ਬਹੁਤ ਕੁਝ ਕਹਿਣਾ ਵੀ ਪੈਂਦਾ, ਪਰ ਕਹਿਣੀ ਨਾਲੋਂ ਸਹਿਣੀ। ਕਹਿੰਦੇ ਕਹਿਣੀ, ਬਹਿਣੀ, ਰਹਿਣੀ ਤੇ ਸਹਿਣੀ ਜਿਹਨੂੰ ਆ ਗਿਆ, ਸਮਝ ਲਓ ਜ਼ਿੰਦਗੀ ਉਹਦੀ ਸਫਲ ਹੀ ਹੈ, ਉਹਨੂੰ ਕੋਈ ਰੋਕ ਨਹੀਂ ਸਕਦਾ। ਅੱਗੇ ਸੁਨੇਹਾ ਭੇਜਦੇ ਨੇ, ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਭਾਜੀ ਪਿਆਰ ਭਰੀ, ਸਤਿ ਸ੍ਰੀ ਅਕਾਲ। ਕਹਿੰਦੇ ਇੱਕ ਗੁਆਂਢੀ ਨੇ ਮੇਰੀ 10 ਗਜ਼ ਚ ਜ਼ਮੀਨ ਦੱਬ ਲਈ ਤੇ ਮੈਂ ਉਹਦਾ ਵਟਸਐਪ ਬਲੌਕ ਕਰਤਾ, ਕੀ ਮੈਂ ਸਹੀ ਕੀਤਾ ਮਿੱਤਰੋ? ਬਾਕੀ ਜ਼ਿਆਦਾ ਪਤਾ ਹੋਣਾ ਮੋਦੀ ਸਾਹਿਬ ਨੂੰ ਜੀ, ਮਹਾਰਾ ਤੁਸੀਂ ਚੰਗਾ ਜਿਹੜਾ ਮੋਦੀ ਸਾਹਿਬ ਦਾ ਜਿਹੜਾ ਉਹ ਮਜ਼ਾਕ ਉਡਾਇਆ ਤੇ ਗੱਲ ਸਹੀ ਹੈ। ਵੈਸੇ ਇਹ ਅਸਲ ਦੇ ਵਿੱਚ ਭਾਜੀ ਮਸਲੇ ਜਿਹੜੇ ਆ ਨਾ ਉਹ ਕਈ ਤਰੀਕੇ ਦੇ ਨਾਲ ਸਾਹਮਣੇ ਆਉਂਦੇ ਨੇ। ਗੱਲ ਇਹ ਨਹੀਂ ਆ ਕਿ ਉਹਨਾਂ ਨੇ ਜਿਹੜੀਆਂ 59 ਐਪਲੀਕੇਸ਼ਨਾਂ ਬਲੌਕ ਕਰ ਦਿੱਤੀਆਂ। ਗੱਲ ਇਹ ਆ ਕਿ ਦੇਖੋ, ਜਦੋਂ ਸਾਡਾ ਮੁਲਕ ਉਹ ਇੰਨੀਆਂ ਐਪਲੀਕੇਸ਼ਨਾਂ ਨੂੰ ਯੂਜ਼ ਕਰ ਰਿਹਾ ਤੇ ਉਹਦਾ ਜਿਹੜਾ ਪੈਸਾ ਵਾ ਉਹ ਚੀਨ ਬਟੋਰ ਰਿਹਾ, ਉਹ ਗੱਲ ਉਹਨਾਂ ਨੂੰ ਨਹੀਂ ਚੰਗੀ ਲੱਗੀ ਲੱਗਦਾ। ਪਰ ਕਹਿੰਦੇ ਆ ਕਿ ਕੰਮ ਤਾਂ ਚੱਲਦੇ ਰਹਿੰਦੇ ਨੇ, ਕੰਮ ਤਾਂ ਕਦੇ ਕਿਸੇ ਦੇ ਰੁਕੇ ਨਹੀਂ। ਜਦੋਂ ਆਪਾਂ ਕਿਸੇ ਦੇ ਰੋਕਿਆ ਜਾਂ ਕਿਸੇ ਦੀ ਕੰਮ ਛਡਾਇਆ ਤੇ ਉਹ ਕੰਮ ਰੁਕ ਨਹੀਂ ਜਾਂਦੇ। ਮੈਨੂੰ ਤੁਹਾਡੀਆਂ ਗੱਲਾਂ ਤੋਂ ਇੱਕ ਗੱਲ ਬੜੀ ਸੋਹਣੀ ਯਾਦ ਆ ਗਈ। ਕਹਿੰਦੇ ਇੱਕ ਮਾਤਾ ਦੇ ਕੋਲ ਕੁੱਕੜ ਹੁੰਦਾ ਸੀ ਤੇ ਸਾਰੇ ਪਿੰਡ ਦੇ ਵਿੱਚ ਇੱਕੋ ਹੀ ਕੁੱਕੜ ਹੁੰਦਾ ਸੀ ਤੇ ਮਾਤਾ ਅਕਸਰ ਉਹ ਜਦੋਂ ਸੂਰਜ ਚੜ੍ਹਦਾ ਹੁੰਦਾ ਸੀ ਤੇ ਕੁੱਕੜ ਵਾਂਗ ਦਿੰਦਾ ਸੀ ਤੇ ਸਾਰਾ ਪਿੰਡ ਉੱਠਦਾ ਸੀ, ਜੰਗਲ ਪਾਣੀ ਜਾਣਾ ਜਾਂ ਉਹ ਜੋ ਕਰਦੇ ਕੰਮ ਕਰਨੇ ਆ ਨਾ, ਮਧਾਣੀਆਂ ਚਾਟੀਆਂ ਜੋ ਵੀ ਆ ਉੱਠਦੇ ਸੀ। ਇੱਕ ਦਿਨ ਮਾਤਾ ਨੂੰ ਬੜਾ ਮਾਣ ਹੋ ਗਿਆ, ਹੰਕਾਰ ਹੋ ਗਿਆ ਵੀ ਮੇਰਾ ਕੁੱਕੜ ਇਹ ਸਾਰੀ ਮਤਲਬ ਪਿੰਡ ਨੂੰ ਚਲਾਈ ਫਿਰਦਾ, ਦੁਨੀਆਂ ਨੂੰ ਚਲਾਈ ਫਿਰਦਾ। ਯਾਨੀ ਇਹ ਕੁੱਕੜ ਵਾ ਤੇ ਸੂਰਜ ਚੜ੍ਹਦਾ ਵਾ, ਸੂਰਜ ਚੜ੍ਹਦਾ ਵਾ ਤਾਂ ਰੋਸ਼ਨੀ ਹੁੰਦੀ ਹੈ ਤੇ ਲੋਕ ਕੰਮਾਂ ਕਾਰਾਂ ਤੇ ਜਾਂਦੇ ਨੇ। ਤੇ ਜੀ ਆਕੜ ਬੜੀ ਹੋ ਗਈ ਮਾਤਾ ਦੀ, ਜਿੱਥੇ ਜਾਣਾ ਉਹਨੇ ਆਕੜ ਕੇ ਤੁਰਨਾ, ਗਾਲਣਾ ਸਹੀ ਕਰਨੀ ਤੇ ਲੋਕਾਂ ਨੂੰ ਮਤਲਬ ਬੁਰਾ ਲੱਗਾ। ਲੋਕਾਂ ਨੇ ਇੱਕ ਦੋ ਵਾਰੀ ਜਵਾਬ ਦਿੱਤਾ ਤੇ ਲੜ ਪਈ ਉਹਨਾਂ ਨਾਲ, ਲੜ ਪਈ ਤੇ ਕਹਿੰਦੀ ਮੈਂ ਪਿੰਡ ਛੱਡ ਜਾਣਾ, ਆਪਣਾ ਕੁੱਕੜ ਲੈ ਜਾਣਾ, ਆਪੇ ਸੁੱਤੇ ਰਹੋ। ਉਹਨੇ ਕੁੱਕੜ ਚੱਕਿਆ ਤੇ 4-5 ਪਿੰਡ ਛੱਡ ਕੇ ਤੇ ਹੋਰ ਕਿਤੇ ਰਹਿਣ ਲੱਗ ਗਏ। ਜ਼ਾਹਿਰ ਜੀ ਗੱਲ ਆ ਕਿ ਸੂਰਜ ਤੇ ਚੜ੍ਹਨਾ ਹੀ ਸੀਗਾ, ਫਿਰ ਸੂਰਜ ਚੜ੍ਹਿਆ, ਕੁੱਕੜ ਨੇ ਵਾਂਗ ਦਿੱਤੀ ਤਾਂ ਉੱਠ ਕੇ ਕੁੱਕੜ ਨੂੰ ਫੜ ਕੇ ਕਹਿੰਦੀ ਆ, ਕਹਿੰਦੀ ਹੁਣ ਇਹਨਾਂ ਨੂੰ ਪਤਾ ਲੱਗੂਗਾ ਸੂਰਜ ਇੱਥੇ ਚੜ੍ਹ ਗਿਆ ਨਾ, ਹੁਣ ਉੱਥੇ ਰਾਤ ਨੂੰ ਸੁੱਤੇ ਪਏ ਹੋਣੇ, ਹੁਣ ਉਹਨਾਂ ਨੂੰ ਅਕਲ ਆਉਣੀ ਆ ਕਿ ਇਹ ਮਾਤਾ ਕੀ ਚੀਜ਼ ਆ ਤੇ ਕੁੱਕੜ ਕੀ ਚੀਜ਼ ਆ। ਯਾਨੀ ਉਹਨੂੰ ਭੁਲੇਖਾ ਸੀ ਬਈ ਜਿਹੜਾ ਸੂਰਜ ਆ ਉਹ ਮੇਰੇ ਕੁੱਕੜ ਦੀ ਵਾਂਗ ਦੇ ਨਾਲ ਹੀ ਚੜ੍ਹਦਾ, ਪਰ ਇਹ ਭੁਲੇਖਾ ਜਿਹੜਾ ਉਹ ਛੇਤੀ ਦੂਰ ਹੋ ਗਿਆ। ਕਿਉਂਕਿ ਦੇਖੋ ਕੁੱਕੜ ਚੱਲ ਰਿਹਾ ਵਾ ਸੂਰਜ ਦੇ ਨਾਲ, ਸੂਰਜ ਕੁੱਕੜ ਦੇ ਨਾਲ ਨਹੀਂ ਚੱਲ ਰਿਹਾ। ਇਸੇ ਤਰੀਕੇ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜ਼ਿੰਦਗੀ ਦੇ ਵਿੱਚ, ਜਿਹੜਾ ਸਾਨੂੰ ਲੱਗਦਾ ਕਿ ਆਹ ਬੰਦ ਕੀਤੇ ਤੇ ਅਸੀਂ ਇੱਦਾਂ ਕਰ ਸਕਦੇ ਹਾਂ, ਆਹ ਬੰਦ ਕੀਤੇ ਤੇ ਇੱਦਾਂ ਕਰ ਸਕਦੇ, ਜ਼ਿੰਦਗੀ ਦੇ ਪਿਆਰੇ ਦੋਸਤੋ ਚੱਲਦੀ ਰਹਿੰਦੀ ਆ। ਇਹ ਤੇ ਸਾਨੂੰ ਲੱਗਦਾ ਕਿ ਕਿਸੇ ਦੇ ਰੋਕਿਆਂ ਕੁਛ ਰੁਕ ਜਾਂਦਾ, ਪਰ ਨਹੀਂ, ਜੀਵਨ ਉਸੇ ਤਰੀਕੇ ਦੇ ਨਾਲ ਚੱਲਦਾ ਰਿਹਾ। ਕੁੱਕੜ ਦੇ ਜਾਣ ਤੋਂ ਬਾਅਦ ਵੀ ਉਹ ਪਿੰਡ ਟਾਈਮ ਨਾਲ ਉੱਠਦਾ ਰਿਹਾ, ਟਾਈਮ ਨਾਲ ਜਾਂਦਾ ਰਿਹਾ, ਕੰਮ ਹੁੰਦੇ ਰਹੇ। ਥੋੜਾ ਔਖਾ ਲੱਗ ਸਕਦਾ ਸ਼ਾਇਦ, ਪਰ ਇੰਨਾ ਔਖਾ ਨਹੀਂ ਜਿੰਨਾ ਆਪਾਂ ਸੋਚਿਆ ਹੁੰਦਾ। ਬਾਕੀ ਮੈਨੂੰ ਲੱਗਦਾ ਕਿ ਇਸ ਕਹਾਣੀ ਤੋਂ ਬਾਬਾ ਬਹੁਤ ਕੁਛ ਸਿੱਖਣ ਨੂੰ ਮਿਲ ਗਿਆ ਹੋਣਾ ਜੀ। ਬਾਕੀ ਕਹਿੰਦੇ ਭਾਜੀ ਇੱਕ ਇਹ ਵੀ ਸਮਾਂ ਹੁੰਦਾ ਸੀ ਪਿੰਡ ਚ ਛੱਤ ਪੈਣ ਦਾ ਚਾਅ ਵਾ ਜੀ। ਕਹਿੰਦੇ ਪ੍ਰਾਤਨ ਸਮੇਂ ਵਿੱਚ ਜਦੋਂ ਕਿਸੇ ਦੇ ਘਰ ਛੱਤ ਪੈਂਦੀ ਸੀ ਤਾਂ ਵਿਆਹ ਵਰਗਾ ਮਾਹੌਲ ਬਣ ਜਾਂਦਾ ਸੀ। ਸਹੀ ਗੱਲ ਆ ਭਾਜੀ, ਜਿਸ ਘਰ ਛੱਤ ਪੈਣੀ ਹੁੰਦੀ ਸੀ ਉਸ ਘਰ ਦਾ ਕੋਈ ਮੈਂਬਰ ਦੋ ਦਿਨ ਪਹਿਲਾਂ ਜਾ ਕੇ ਗੁਆਂਢ ਸਕੇ ਸੰਬੰਧੀ ਤੇ ਰਿਸ਼ਤੇਦਾਰਾਂ ਨੂੰ ਬੁਲਾਵਾ ਦੇ ਕੇ ਆਉਂਦਾ ਸੀ। ਮੁੰਡੇ ਖੁੰਡੇ ਆਪਣੇ ਖਾਸ ਯਾਰਾਂ ਮਿੱਤਰਾਂ ਨੂੰ ਸੁਨੇਹਾ ਕਰਦੇ ਹੁੰਦੇ ਸੀ ਵੀ ਅੱਜ ਸਾਡੇ ਘਰ ਦੀ ਛੱਤ ਪੈਣੀ ਹੈ। ਇਹਦੇ ਘਰ ਮਿਹਨਤ ਤੇ ਘਰ ਮਿਹਨਤ ਤੇ ਪਾਈ ਪਾਈ ਜੋੜ ਕੇ ਬਣਦਾ, ਇਸ ਲਈ ਸੁਆਣੀਆਂ ਨੂੰ ਵੀ ਬੜਾ ਚਾਅ ਹੁੰਦਾ ਸੀ ਛੱਤ ਦਾ। ਸੁਆਣੀਆਂ ਵੀ ਆਪਣੇ ਪੇਕੇ ਤੇ ਭੈਣਾਂ ਨੂੰ ਸੁਨੇਹਾ ਕਰਦੀਆਂ ਸੀ ਵੀ ਭਾਈ ਅੱਜ ਸਾਡੇ ਛੱਤ ਪੈਣੀ ਹੈ। ਕਹਿੰਦੇ ਜਦੋਂ ਮੈਂ 15 ਕੁ ਸਾਲ ਦਾ ਸੀ ਤਾਂ ਮੇਰੇ ਹਮ ਉਮਰ ਦੋਸਤਾਂ ਵਿੱਚੋਂ ਇੱਕ ਦੋਸਤ ਦੇ ਘਰੇ ਛੱਤ ਪੈਣੀ ਸੀ ਤੇ ਉਹਨੇ ਸਾਰੇ ਯਾਰ ਬੇਲੀਆਂ ਨੂੰ ਸੁਨੇਹਾ ਦਿੱਤਾ। ਕਰੀਬ 8 ਵਜੇ ਅਸੀਂ ਉਹਨਾਂ ਦੇ ਘਰ ਪਹੁੰਚ ਗਏ ਤੇ ਨਵੇਂ ਘਰ 'ਚ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਸੀ ਤੇ ਉਸ ਟਾਈਮ ਅੱਜ ਦੇ ਸਮੇਂ ਵਾਲੇ ਮਸ਼ੀਨਰੀ ਟਾਈਮ ਦੇ ਨਹੀਂ ਸੀ। ਕਹਿੰਦੇ ਜੀ ਬਟਨਾਂ ਦੇ ਨਾਲ ਮਸਾਲਾ ਛੱਤ 'ਤੇ ਚੜਾਉਣਾ ਪੈਂਦਾ ਸੀ ਤੇ ਅਸੀਂ ਸਾਰੇ ਲਾਈਨ ਬਣਾ ਕੇ ਖੜ ਗਏ। 3 ਬੰਦੇ ਥੱਲੇ, 2 ਪੌੜੀਆਂ ਤੇ, 2 ਛੱਤ ਤੇ, ਫੌਜੀਆਂ ਵਾਂਗ ਪੋਜੀਸ਼ਨਾਂ ਲੈ ਕੇ ਖੜ ਗਏ ਤੇ ਮਾਹੌਲ ਗਰਮਾਈ ਰੱਖਣ ਲਈ ਮਿਸਤਰੀ ਦਾ ਬਹੁਤ ਰੋਲ ਹੁੰਦਾ ਸੀ। ਕਹਿੰਦੇ ਮਿਸਤਰੀ ਲਗਾਤਾਰ ਲਲਕਾਰੇ ਮਾਰਦਾ ਰਹਿੰਦਾ ਸੀ, ਚਲੋ ਪੁੱਤਰੋ ਸ਼ਾਬਾਸ਼ ਖਿੱਚ ਦਿਓ ਕੰਮ ਖਿੱਚ ਦਿਓ। ਕਹਿੰਦੇ ਛੱਤ ਲਗਭਗ ਪੈਣ ਵਾਲੀ ਸੀ ਕਿ 5 ਵਜੇ ਸੁਆਣੀਆਂ ਨੇ ਕੜਾਹ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਇੱਕ ਬੰਦਾ ਦਾਰੂ ਦੀ ਪੇਟੀ ਲੈਣ ਚਲੇ ਗਿਆ। ਜਦੋਂ ਦਾਰੂ ਦੀ ਪੇਟੀ ਦੀ ਗੱਲ ਦਾ ਪਤਾ ਲੱਗਾ ਤਾਂ ਬੰਦਿਆਂ ਦੀਆਂ ਅੱਖਾਂ ਚਮਕ ਆ ਗਈਆਂ। ਕਹਿੰਦੇ ਜੀ ਕੰਮ ਹੋਰ ਤੇਜ਼ ਹੋ ਗਿਆ ਤੇ ਅਖੀਰਲਾ ਬਟਲ ਛੱਤ ਤੇ ਪਹੁੰਚਾਉਂਦੇ ਹੀ ਲਲਕਾਰਾ ਛੱਡ ਦਿੱਤਾ ਤੇ ਲੋਕਾਂ ਨੇ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਤੋਂ ਬਾਅਦ ਦਾਰੂ ਦਾ ਮਾਹੌਲ ਯਾਨੀ ਚੱਲ ਪਿਆ ਤੇ ਸਾਡਾ ਦਿਲ ਵੀ ਕਰ ਰਿਹਾ ਸੀ ਵੀ ਦਿਮਾਗ ਘੁਮਾਉਣ ਨੂੰ ਥੋੜਾ ਜਿਹਾ, ਪਰ ਚਾਚੇ ਤਾਇਆ ਤੋਂ ਸ਼ਰਮ ਜੀ ਆਉਂਦੀ ਸੀ। ਕਹਿੰਦੇ ਸੀ ਸਾਡਾ ਇੱਕ ਬਸ਼ਰਮ ਜਿਹਾ ਕਹਿੰਦੇ ਜੀ ਲਿਆਜੀ ਹੁੰਦਾ ਸੀ, ਉਹ ਕਹਿੰਦਾ ਆ ਜਾਓ ਕੁਛ ਨਹੀਂ ਹੁੰਦਾ, ਅਸੀਂ ਵੀ ਬਹਾਨਾ ਪਾਲਦੇ ਸੀ ਚੱਕਦਾ ਕੰਮ। ਕਹਿੰਦੇ ਜੀ ਇੱਧਰ ਕਿੱਧਰ ਗਿਆ ਉਹ ਜ਼ਮਾਨਾ ਤੇ ਕਿੱਧਰ ਗਈਆਂ ਉਹ ਸਾਂਝਾ। ਤਰੱਕੀ ਭਾਵੇਂ ਆਪਾਂ ਬਹੁਤ ਕਹਿੰਦੇ ਕਰ ਲਈ ਹੈ ਪਰ ਖੋ ਵੀ ਬਹੁਤ ਕੁਝ ਦਿੱਤਾ। ਹਰਪ੍ਰੀਤ ਗੁਲੇਰੀਆ ਸਾਹਿਬ ਨੇ ਇਹ ਲਿਖਿਆ ਸੀ ਤੇ ਭਾਜੀ ਹੋਰਾਂ ਨੇ ਸਾਂਝਾ ਕੀਤਾ। ਚੰਗੀ ਗੱਲ ਹੈ, ਨਾਲ ਨਾਮ ਵੀ ਦੱਸਦੇ ਨੇ, ਇਹ ਬਹੁਤ ਚੰਗੀ ਇੱਕ ਸਮੇਂ ਦੀ ਗੱਲ ਹੈ ਕਿ ਜਿਸ ਦੀ ਕਲਾ ਉਹਦਾ ਨਾਮ ਉਹਦਾ ਜ਼ਿਕਰ ਜ਼ਰੂਰ ਹੋਣਾ ਚਾਹੀਦਾ। ਤੇ ਬਾਕੀ ਭਾਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਲੈਂਟਰ ਪੈਣਾ, ਹੈ ਨਾ, ਪਹਿਲਾਂ ਛੱਤਾਂ ਪੈਂਦੀਆਂ ਸੀ ਫਿਰ ਲੈਂਟਰ ਪੈਣ ਦੀਆਂ ਬੜੀਆਂ ਵਧਾਈਆਂ ਦੇਣ ਲੱਗ ਗਿਆ, ਬੜਾ ਕੁਛ ਚੱਲਣ ਲੱਗ ਗਿਆ ਜਿੱਦਾਂ ਤੁਸੀਂ ਕਿਹਾ ਵੀ ਖਾਣ ਪੀਣ ਸਭ ਕੁਛ ਚੱਲਦਾ। ਸਮੇਂ ਬਦਲ ਜਾਂਦੇ ਨੇ ਭਾਜੀ। ਹੁਣ ਦੇਖੋ ਹਰ ਬੰਦੇ ਕੋਲ ਇੰਨੀ ਕੁ ਪਾਵਰ ਹੈ, ਇੰਨੀ ਕੁ ਸ਼ਕਤੀ, ਆਪਣੀ ਮਨਪਸੰਦ ਦਾ ਚੀਜ਼ ਉਹ ਖਾ ਸਕਦਾ ਮੰਗਾ ਕੇ ਮੁੱਲ ਲੈ ਕੇ। ਪਹਿਲਾਂ ਇਹ ਕਿੱਥੇ ਹੁੰਦਾ ਸੀ, ਜਦੋਂ ਖਾਣ ਨੂੰ ਆਪਸ਼ਨ ਬਹੁਤ ਘੱਟ ਹੁੰਦੀਆਂ ਨੇ ਨਾ, ਉਦੋਂ ਖਾਣ ਦਾ ਸਵਾਦ ਬਹੁਤ ਆਉਂਦਾ। ਜਦੋਂ ਪਕਵਾਨ ਬੜੇ ਪਏ ਹੁਣ ਫਿਰ ਪਤਾ ਨਹੀਂ ਲੱਗਦਾ ਕਿਹੜੀ ਚੀਜ਼ ਖਾਈਏ ਕਿਹੜੀ ਨਾ ਖਾਈਏ। ਮਸਲਾ ਇੱਥੇ ਆ ਕੇ ਖੜ ਜਾਂਦਾ, ਸਾਡੇ ਕੋਲ ਆਪਸ਼ਨਸ ਬਹੁਤ ਹੋ ਗਈਆਂ ਨੇ, ਜਿਹਦਾ ਕਰਕੇ ਹੁਣ ਲੱਡੂਆਂ ਨੂੰ ਕੌਣ ਪੁੱਛਦਾ ਨਹੀਂ ਕਿੱਥੇ ਲੱਡੂ ਆਉਣੇ ਤੇ ਚਾਹ ਚੜ ਜਾਣਾ ਵੀ ਹੁਣ ਆਪਾਂ ਚਾਹ ਦੇ ਨਾਲ ਲੱਡੂ ਖਾਇਆ ਕਰਾਂਗੇ। ਸਮੇਂ ਭਾਜੀ ਚੱਲ ਜਾਂਦੇ ਨੇ ਸਾਰੇ। ਬਾਕੀ ਭਾਜੀ ਕਹਿੰਦੇ ਲਿਖਦੇ ਲਿਖਦੇ ਅੱਖਾਂ ਨਮ ਹੋ ਗਈਆਂ ਨੇ, ਕਹਿੰਦੇ ਪਤਾ ਨਹੀਂ ਬੀਤਾ ਜਿਹਾ ਸਮਾਂ ਯਾਦ ਆਉਣ ਲੱਗ ਪੈਂਦਾ। ਹੋ ਜਾਂਦਾ ਭਾਜੀ, ਯਾਦਾਂ ਜਿਹੜੀਆਂ ਨਾ ਉਹ ਲਿੰਕ ਕਰ ਜਾਂਦੀਆਂ ਨੇ ਕਿਸੇ ਕਹਾਣੀ ਦੇ ਨਾਲ। ਤੇ ਬਾਕੀ ਕਹਿੰਦੇ ਸੁਖਵਿੰਦਰ ਬਬਲੂ ਦਾ ਗੀਤ ਸੁਣਾਇਆ, ਬਹੁਤ ਵਧੀਆ ਲੱਗਾ ਜੀ, ਬਹੁਤ ਹੀ ਉਹ ਵੀ ਪੁਰਾਣਾ ਹੀ ਸੀ। ਜੇਕਰ ਅੱਜ ਦੇ ਹਿਸਾਬ ਨਾਲ ਅਸੀਂ ਸੋਚ ਕੇ ਦੇਖੀਏ ਤਾਂ ਅਤੀਤ ਵਧੀਆ ਸੀ। ਕੈਸਟਾਂ ਭਰਾਉਣੀਆਂ, ਫਿਰ ਘਰ ਜਾ ਕੇ ਘੜੇ ਵਾਲੇ ਸਪੀਕਰਾਂ 'ਚ ਸੁਣਨਾ ਹੋਣਾ, ਹੈ ਨਾ, ਕੈਸਟ ਫਸ ਜਾਣੀਆਂ, ਟੁੱਟ ਜਾਣੀਆਂ, ਨੇਲ ਪਾਲਛਾ ਨਾਲ ਜੋੜਨੀਆਂ ਫੂਕਾਂ ਮਾਰ ਮਾਰ ਕੇ, ਉਹ ਵੀ ਬਹੁਤ ਕੁਝ ਹੌਲੀ ਹੌਲੀ ਸਾਂਝੇ ਕਰਦੇ ਕਹਿੰਦੇ ਰਹਾਂਗੇ। ਵਾਕਿਆ ਭਾਜੀ ਗੱਲ ਸਹੀ ਹੈ ਤੁਹਾਡੀ, ਇਹ ਜਿਹੜਾ ਜ਼ਮਾਨਾ ਨਾ ਉਹ ਜਿਹੜਾ ਸਮਾਂ ਸੀ ਕੈਸਟਾਂ ਵਾਲਾ, ਉਹ ਕਈਆਂ ਦੀ ਚੀਚੀ ਪੈ ਜਾਂਦੀ ਸੀ, ਕਈਆਂ ਦੀ ਉਂਗਲ ਪੈ ਜਾਂਦੀ ਸੀ, ਹੈ ਨਾ, ਰੀਲ ਬੈਕ ਕਰਨ ਦੇ ਲਈ, ਅਤੇ ਕਈ ਇੱਕ ਪੈਨਸਲ ਜਿਹੜੀ ਆ ਉਹ ਬੜੀ ਵਧੀਆ ਟੈਕ ਕੇ ਫਸਦੀ ਸੀ ਅਤੇ ਉਹਦੇ ਨਾਲ ਰੀਲ ਇੱਕ ਮਿੰਟ ਵਿੱਚ ਹੀ ਗੈਪ ਹੋ ਜਾਂਦੀ। ਮੈਂ ਤਾਂ ਪੈਨਸਲ 'ਚ ਪਾ ਕੇ ਘੁਮਾ ਦੇਣਾ ਹੁੰਦਾ ਸੀ ਇੱਦਾਂ ਤਾਂ ਨੂੰ, ਅਤੇ ਬੜੀ ਛੇਤੀ ਬੈਕ ਹੋ ਜਾਂਦੀ ਸੀ। ਅਤੇ ਸਮਾਂ ਚੱਲ ਜਾਂਦਾ ਭਾਜੀ, ਸਮੇਂ ਤਾਂ ਬੀਤਦੇ ਜਾਂਦੇ ਨੇ। ਕੱਲ੍ਹ ਦੀਆਂ ਗੱਲਾਂ ਲੱਗਣੀਆਂ ਬਾਅਦ 'ਚ, ਜਦੋਂ ਆਪਾਂ ਬੁੱਢੇ ਹੋ ਗਏ ਕੱਲ੍ਹ ਦੀਆਂ ਗੱਲਾਂ ਲੱਗਣੀਆਂ ਕਿ ਅਸੀਂ ਰੇਡੀਓ 'ਤੇ ਵੀ ਆਉਂਦੇ ਸੀ, ਬੋਲਦੇ ਸੀ, ਸੁਣਦੇ ਸੀ ਗਾਣੇ, ਹੈ ਨਾ। ਬਸ ਚੰਦ ਪਲਾਂ ਦੇ ਵਿੱਚ ਹੀ ਜ਼ਿੰਦਗੀ ਫਨਾਹ ਹੋ ਜਾਂਦੀ ਹੈ ਭਾਜੀ, ਬਸ ਪਤਾ ਹੀ ਨਹੀਂ ਲੱਗਦਾ। ਤੁਸੀਂ ਇਹ ਹਿਸਾਬ ਲਾਉਣਾ ਹੋਵੇ ਨਾ ਕਿ ਜ਼ਿੰਦਗੀ ਕਿੰਨੀ ਤੇਜ਼ ਆ ਰਹੀ ਹੈ, ਅਤੇ ਤੁਸੀਂ ਅੱਜ ਸੋਚੋ ਹਾਲੇ ਕੱਲ੍ਹ ਐਤਵਾਰ ਸੀ ਅਤੇ ਹਾਲੇ 2 ਦਿਨ ਹੋਰ ਅਤੇ ਐਤਵਾਰ ਫਿਰ ਆ ਜਾਣਾ। ਵੀਕੈਂਡ ਹੀ ਇੱਦਾਂ ਜਾਂਦਾ ਭਾਜੀ ਜਿੱਦਾਂ ਦਿਨ ਬੀਤਦੇ ਹੁੰਦੇ ਨੇ। ਅੱਜ ਕਹਿੰਦੇ ਗੀਤ ਸੁਣਾ ਦਿਓ ਜੀ ਸਾਡੇ ਹੋਮ ਮਿਨਿਸਟਰ ਦੇ ਫੇਵਰੇਟ ਕਲਾਕਾਰ ਦੀ ਆਵਾਜ਼ ਦੇ ਵਿੱਚ, ਬਿਲਕੁਲ ਨਵਾਂ ਨਕੋਰ ਗੀਤ ਆ, ਸਾਹ ਰੋਕੀ ਬੈਠੇ ਕਲੰਠ ਕਲੇਰ ਸਾਹਿਬ ਦੀ ਆਵਾਜ਼ ਦੇ ਵਿੱਚ ਜ਼ਰੂਰ ਸੁਣਾਵਾਂਗੇ ਭਾਜੀ। ਬਹੁਤ ਹੀ ਪਿਆਰਾ ਲੱਗਾ ਤੁਹਾਡਾ ਸੁਨੇਹਾ, ਬਹੁਤ ਭਾਵਕ ਜਾਂ ਭਾਵਨਾ ਦੇ ਨਾਲ ਭਰਿਆ, ਬੜੀ ਫੀਲ ਦੇ ਨਾਲ ਭਰਿਆ ਹੋਇਆ ਸੀ। ਬੜੀਆਂ ਯਾਦਾਂ ਤੁਸੀਂ ਸਾਡੀਆਂ ਯਾਦ ਤਾਜ਼ੀਆਂ ਕਰਾਈਆਂ, ਥੈਂਕ ਯੂ ਵੈਰੀ ਮੱਚ ਸੁਨੇਹਾ ਭੇਜਣ ਦੇ ਲਈ। ਪਰਦੇਸੀਆਂ ਨੂੰ ਤਾਂ ਜ਼ਿਆਦਾ ਯਾਦ ਆਉਂਦੀ ਹੋਣੀ ਮੈਨੂੰ ਲੱਗਦਾ, ਕਿਉਂ ਤਾਂ ਚੱਲ ਅਸੀਂ ਤਾਂ ਹੈ ਹੀ ਉੱਥੇ ਜਿੱਥੇ ਪੈਦਾ ਹੋਏ ਹਾਂ ਤਾਂ ਸਾਰਾ ਕੁਛ ਅਸੀਂ ਮਹਿਸੂਸ ਕਰ ਸਕਦੇ ਹਾਂ। ਜਿਹੜਾ ਬੰਦਾ ਦੂਰ ਬੈਠਾ ਉਹਨੂੰ ਤਾਂ ਬਹੁਤ ਜ਼ਿਆਦਾ ਯਾਦ ਆਉਂਦੀ ਹੋਊਗੀ ਹੈ ਨਾ ਸਾਰੀਆਂ ਚੀਜ਼ਾਂ ਦੀ, ਪਰ ਕੀ ਹੈ ਪਰਦੇਸ ਕੱਟਣਾ ਵੀ ਔਖਾ ਹੀ ਹੁੰਦਾ ਭਾਜੀ। ਪੰਗੂ ਸਾਹਿਬ ਵੀ ਅੱਜ ਸੁਣਦੇ ਪਏ ਨੇ ਸਾਨੂੰ, ਜਤਿੰਦਰ ਸਿੰਘ ਪੰਗੂ ਸਾਹਿਬ ਤਾਇਆ ਜੀ ਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਭਾਜੀ, ਤੇ ਤਾਇਆ ਜੀ ਹਲੇ ਝੋਨਾ ਲਾ ਕੇ ਨਹੀਂ ਆਏ, ਕਿੱਦਾਂ ਹੀ ਜਦੋਂ ਆਉਂਦੇ ਨੇ ਤੇ ਆਪਾਂ ਉਹਨਾਂ ਨੂੰ ਸ਼ਾਮਿਲ ਕਰ ਲੈਣਾ, ਤੇ ਤੁਸੀਂ ਥੋੜਾ ਜਿਹਾ ਅੱਜ ਆਏ ਬੜੇ ਚਿਰਾਂ ਬਾਅਦ, ਮੈਨੂੰ ਲੱਗਦਾ ਤਾਇਆ ਜੀ ਤੋਂ ਬਾਅਦ ਚ ਫਿਰ ਤੁਸੀਂ ਆਏ ਆ। ਚਲੋ ਬਹੁਤ ਚੰਗਾ ਲੱਗਾ, ਤੇ ਭਾਜੀ ਮਨਦੀਪ ਭਾਜੀ ਨੂੰ, ਜਸਪਾਲ ਵੀਰ ਜੀ ਨੂੰ ਸਤਿ ਸ੍ਰੀ ਅਕਾਲ। ਜਸਪਾਲ ਭਾਜੀ ਜਿੱਦਾਂ ਹੀ ਆਉਂਦੇ ਨੇ ਮੈਂ ਉਹਨਾਂ ਨੂੰ ਫਿਰ ਸਤਿ ਸ੍ਰੀ ਅਕਾਲ ਬੁਲਾ ਦੇਣਾ ਭਾਜੀ। ਬਾਕੀ ਡਰਾਈਵਿੰਗ ਕਹਿੰਦੇ ਕਰਦੇ ਪਏ ਆ ਜੀ, ਚਲੋ ਬਹੁਤ ਚੰਗੀ ਗੱਲ ਆ ਭਾਜੀ, ਕੰਮ ਕਾਰ ਦੇ ਨਾਲ ਨਾਲ ਪ੍ਰੋਗਰਾਮ ਦਾ ਜਿਹੜਾ ਸੁਣਨਾ ਉਹ ਤੇ ਹੋਰ ਵਧੀਆ ਲੱਗਦਾ, ਕਿਉਂ ਸਮਾਂ ਵੀ ਖਰਾਬ ਨਹੀਂ ਹੁੰਦਾ ਤੇ ਆਪਣਾ ਕੰਮ ਵੀ ਜਿਹੜਾ ਨੇਪੜੇ ਚੜ ਜਾਂਦਾ। ਬਾਕੀ ਹਾਲ ਚਾਲ ਤਾਏ ਹੋਰਾਂ ਦਾ ਪੁੱਛਦੇ ਨੇ ਭਾਜੀ, ਬਹੁਤ ਵਧੀਆ, ਝੋਨੇ ਤੇ ਲੱਗੇ ਹੋਏ ਨੇ, ਬਸ ਥੋੜੇ ਖਤੇ ਰਹਿ ਗਏ, ਮੈਨੂੰ ਲੱਗਦਾ ਵੀ ਇੱਕ ਦੋ ਦਿਨਾਂ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਆਉਣ ਲੱਗ ਹੀ ਜਾਣਗੇ। ਤੇ ਬਾਕੀ ਕਹਿੰਦੇ ਜੀ ਅੱਜ ਨੁਸਰਤ ਸਾਹਿਬ ਦੀ ਕਵਾਲੀ ਸੁਣਾ ਦਿਓ ਜੀ, ਸਾਸੋਂ ਕੀ ਮਾਲਾ ਪੇ ਸਿਮਰੂ ਮੈਂ ਤੇਰਾ ਨਾਮ। ਕਿਆ ਬਾਤਾਂ ਜੀ, ਅੱਜ ਤਾਂ ਵੈਸੇ ਵੀ ਵੀਰਵਾਰ ਦਾ ਦਿਹਾੜਾ, ਯਾਦ ਭੁੱਲ ਗਿਆ ਕਿ ਅੱਜ ਆਪਾਂ ਕਵਾਲੀਆਂ ਵੀ ਸੁਣਨੀਆਂ ਸਨ। ਚਲੋ ਭਾਜੀ ਹੋਰਾਂ ਨੇ ਸਾਨੂੰ ਯਾਦ ਕਰਾ ਦਿੱਤਾ, ਥੈਂਕ ਯੂ ਵੈਰੀ ਮੱਚ। ਤੇ ਹੈ ਹੀ ਬੜੀ ਵਧੀਆ ਕਵਾਲੀ ਆ, ਇਹ ਸੁਣ ਕੇ ਇਹਦਾ ਸਵਾਦ ਵੀ ਬੜਾ ਆਊਗਾ। ਬਹੁਤ ਬਹੁਤ ਸ਼ੁਕਰੀਆ ਜੀ ਪੰਗੂ ਸਾਹਿਬ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ। ਪੰਗੂ ਸਾਹਿਬ ਨੇ ਵੀ ਰੰਗ ਕਾਫੀ ਬਦਲੇ ਨੇ, ਬੜੀਆਂ ਚੀਜ਼ਾਂ ਉਹਨਾਂ ਨੇ ਦੇਖੀਆਂ ਜ਼ਿੰਦਗੀ 'ਚ। ਜੇ ਭੰਗੜਾ ਪਾਉਂਦੇ ਰਹੇ ਆ ਉਹ ਦਿਨ ਹੋਰ ਹੋਣਗੇ, ਹੁਣ ਡਾਈਵਿੰਗ ਦੇ ਵਿੱਚ ਬਿਜ਼ੀ ਆ, ਹੈ ਨਾ, ਕਿੱਥੇ ਉਛਲ ਕੁੱਦ, ਕਿੱਥੇ ਬਹਿ ਬਹਿ ਕੇ ਹੀ ਪ੍ਰੋਗਰਾਮ ਯਾਨੀ ਕੰਮ ਕਰਨਾ, ਫਰਕ ਤਾਂ ਬੜਾ ਪੈ ਗਿਆ ਹੈ। ਪਰ ਜ਼ਿੰਦਗੀ ਆ ਭਾਈ, ਹਰ ਚੀਜ਼ ਨੂੰ ਸਵੀਕਾਰ ਹੀ ਕਰਨਾ ਚਾਹੀਦਾ, ਜਿੱਦਾਂ ਦੇ ਵੀ ਬਦਲਾਅ ਆ ਜਾਂਦੇ ਨੇ, ਕੌੜੇ ਸੱਚੇ ਮਿੱਠੇ ਸਭ ਨੂੰ ਸਵੀਕਾਰ ਕਰਦੇ ਜਾਓਗੇ ਤਾਂ ਜ਼ਿੰਦਗੀ ਦੇ ਵਿੱਚ ਕਦੇ ਵੀ ਹਾਰ ਨਹੀਂ ਮੰਨੋਗੇ। ਤੇ ਅੱਗੇ ਲਖਵਿੰਦਰ ਸਿੰਘ ਭਾਜੀ, ਲਖਵਿੰਦਰ ਸਿੰਘ ਖੰਗੂਰਾ ਸਾਹਿਬ ਢਾਡੀ ਤੇ ਲਖਵਿੰਦਰ ਕੌਰ ਢਾਡੀ, ਲਖਵੀਰ ਕੌਰ ਤੇ ਸਾਨੂੰ ਸੁਣਦੇ ਪਏ ਨੇ ਆਸਟ੍ਰੇਲੀਆ ਤੋਂ, ਫਤਿਹ ਦੀ ਸਾਂਝ ਪਾਉਂਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਜੀ ਆਇਆਂ ਨੂੰ ਲਖਵਿੰਦਰ ਭਾਜੀ, ਬਹੁਤ ਚੰਗਾ ਲੱਗਦਾ, ਬੜਾ ਮਾਣ ਹੁੰਦਾ ਕਿ ਤੁਹਾਡੇ ਵਰਗੇ ਸੱਜਣ ਪਿਆਰੇ ਸੂਝਵਾਨ ਵੀ ਸਾਨੂੰ ਸੁਣਦੇ ਪਏ ਨੇ, ਤੇ ਸਾਡੀ ਜਿਹੜੀ ਡਿਊਟੀ ਹੈ, ਜ਼ਿੰਮੇਵਾਰੀ ਹੈ, ਹੋਰ ਵੀ ਵੱਧ ਜਾਂਦੀ ਹੈ। ਥੈਂਕ ਯੂ ਵੈਰੀ ਮੱਚ ਇਹਨਾਂ ਪਿਆਰ ਤੇ ਇਹਨਾਂ ਸਪੋਰਟ ਕਰਨ ਦੇ ਲਈ, ਥੈਂਕ ਯੂ ਵੈਰੀ ਮੱਚ। ਲਓ ਜੀ ਧਨੀ ਸਾਹਿਬ ਵੀ ਅੱਜ ਆਪਾਂ ਨੂੰ ਸੁਣਦੇ ਪਏ ਨੇ, ਤੇ ਅੱਜ ਤਾਂ ਟਾਈਮ ਨਾਲ ਹੀ ਆ ਗਿਆ ਵੈਸੇ ਧਨੀ ਸਾਹਿਬ, ਜਦੋਂ ਪ੍ਰੋਗਰਾਮ ਮੁੱਕਣ ਜਿਹਾ ਲੱਗਦਾ ਉਦੋਂ ਆਉਂਦੇ ਹੁੰਦੇ ਨੇ। ਤੇ ਬਾਕੀ ਭਾਜੀ ਵੀਰੇ ਕੀ ਹਾਲ ਚਾਲ ਨੇ? ਬਹੁਤ ਵਧੀਆ ਧਨੀ ਸਾਹਿਬ, ਤੁਸੀਂ ਸੁਣਾਓ। ਅੱਜ ਕੱਲ੍ਹ ਤੁਸੀਂ ਸਾਡੇ ਨਾਲ ਘੱਟ ਜੁੜਦੇ ਹੈ, ਵੋਇਸ ਮੈਸੇਜ ਕੋਈ ਕੱਲਿਆ ਕਰੋ, ਕੋਈ ਯਾਦਾਂ ਤਾਜ਼ੀਆਂ ਕਰਿਆ ਕਰੋ, ਤੁਹਾਡੀਆਂ ਵੀ ਗੱਲਾਂ ਬੜੀਆਂ ਕਮਾਲ ਦੀਆਂ ਹੁੰਦੀਆਂ ਨੇ, ਤੁਹਾਡੇ ਤਜਰਬੇ ਬੜੇ ਆ ਜ਼ਿੰਦਗੀ 'ਚ, ਹੈ ਉਹ ਤਜਰਬੇ ਸਾਡੇ ਨਾਲ ਵੀ ਕਿਤੇ ਸਾਂਝੇ ਕਰ ਦਿਓ, ਬਾਕੀ ਸਰੋਤਿਆਂ ਦਾ ਵੀ ਦਿਲ ਲੱਗਾ ਰਹੂ ਹੈ। ਚਲੋ ਗੀਤ ਦੱਸਿਓ ਜੀ, ਕਿਹੜਾ ਮੈਂ ਤੁਹਾਨੂੰ ਸੁਣਾ ਸਕਦਾ, ਉਹ ਮੈਂ ਕੋਸ਼ਿਸ਼ ਜ਼ਰੂਰ ਕਰੂੰਗਾ ਕਿ ਮੈਂ ਤੁਹਾਨੂੰ ਗੀਤ ਸੁਣਾਵਾਂ। ਤੇ ਦਿਆਲ ਸਾਹਿਬ ਵੀ ਸਾਨੂੰ ਸੁਣਦੇ ਨੇ, ਸਰਨਾਮੀਆ ਮੇਰਾ ਮਨਦੀਪ ਸਿੰਘ ਦਿਆਲ, ਦਿਆਲ ਸਾਹਿਬ ਕਹਿੰਦੇ ਨੇ ਮਨਦੀਪ ਭਾਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਜੀ। ਤੇ ਕਹਿੰਦੇ ਜੀ ਚਾਈਨਾ ਦੀ ਮੀਡੀਆ ਨੂੰ ਵਾਚ ਕਰੋ ਤਾਂ ਪਤਾ ਚੱਲਦਾ ਕਿ ਲੱਗੀਆਂ ਮਿਰਚਾਂ ਦਾ, ਐਂਡ ਗਾਣਾ ਲਾ ਦੋ ਮੈਨੂੰ ਕਿਹੜੇ ਦਾ ਨਵਾਂ ਨੌਕਰ ਆ। ਨਹੀਂ ਫਰਕ ਤਾਂ ਪੈਂਦਾ ਭਾਜੀ, ਇਹ ਤਾਂ ਗੱਲ ਹੈ ਹੀ ਆ, ਦੇਖੋ ਹਰ ਚੀਜ਼ ਦਾ ਇੱਕ ਅਸਰ ਤਾਂ ਪੈਂਦਾ ਜ਼ਰੂਰ, ਬੁਰਾ ਤਾਂ ਲੱਗਦਾ ਜ਼ਰੂਰ, ਇਹ ਤਾਂ ਗੱਲ ਹੈ ਹੀ ਆ, ਫਿਰ ਮਿਰਚਾਂ ਤਾਂ ਲੱਗਣੀਆਂ ਸਨ। ਤੇ ਬਾਕੀ ਠੀਕ ਆ ਆਪਣਾ, ਮੈਂ ਕਹਿੰਦਾ ਵੀ ਬਹੁਤੇ ਜਿਹੜੇ ਟਿਕਟੋਕ ਸਟਾਰ ਆ ਤੇ ਉਹਨਾਂ ਦੀ ਹਾਲਤ ਮੰਦੀ ਹੋਈ ਹੋਣੀ, ਉਹ ਤਾਂ ਵਿਚਾਰੇ ਉਹ ਤੜਫਦੇ ਹੋਣੇ ਨੇ, ਜਿਹੜੇ ਆਪਣੇ ਆਪ ਨੂੰ ਬੜੀਆਂ ਵੱਡੀਆਂ ਵੱਡੀਆਂ ਫੀਲਿੰਗਾਂ, ਮੈਂ ਕਈ ਐਸੇ ਦੇਖੇ ਜਿਹਨਾਂ ਦੇ ਵਿੱਚ ਹੁਨਰ ਨਾਂ ਦੀ ਕੋਈ ਚੀਜ਼ ਨਹੀਂ, ਤਾਂ ਵੀ ਬੜੀ ਉਹ ਫੀਲਿੰਗ ਬੜੀ ਲਈ ਬੈਠੇ ਨੇ। ਇਹ ਜਿਹੜਾ ਸਟਾਰਿਜ਼ਮ ਆ ਨਾ, ਮੁਫ਼ਤ 'ਚ ਜਿਹੜਾ ਮਿਲ ਜਾਣਾ ਉਹ ਬੰਦੇ ਨੂੰ ਬਹੁਤ ਤੰਗ ਕਰਦਾ। ਤੇ ਬਾਕੀ ਮੋਦੀ ਸਾਹਿਬ ਨੇ ਤੇ ਕਰਦੇ ਥੱਲੇ ਸਾਰੇ। ਚਲੋ ਕਹਿੰਦੇ ਹੁੰਦੇ ਆ ਕਿ ਜੇ ਵਾਕਿਆ ਕਿਸੇ 'ਚ ਟੈਲੈਂਟ ਆ, ਉਹਨੇ ਤਾਂ ਕੋਈ ਨਾ ਕੋਈ ਹੱਲ ਹੋਰ ਵੀ ਲੱਭ ਹੀ ਲੈਣਾ। ਪਰ ਕੁਝ ਵਾਕਿਆ ਹੀ ਜਿਹੜੇ ਕਲਾਕਾਰ ਸਨ ਜਿਨ੍ਹਾਂ ਨੂੰ ਟਿਕਟੋਕ ਨੇ ਇੱਕ ਪਹਿਚਾਣ ਦਿੱਤੀ, ਜਿਨ੍ਹਾਂ ਦਾ ਵਾਕਿਆ ਹੀ ਹੁਨਰ ਦੇਖ ਕੇ ਲੱਗਦਾ ਵੀ ਯਾਰ ਇਹ ਡਿਜ਼ਰਵ ਕਰਦੇ ਸਨ, ਉਹਨਾਂ ਦੇ ਲਈ ਤਾਂ ਵਾਕਿਆ ਔਖਾ ਹੋਇਆ। ਜਿਨਾਗਲ ਸਾਹਿਬ ਕਹਿੰਦੇ ਵਾਹ ਜੀ ਵਾਹ, ਕਵਾਲੀ ਤੁਸੀਂ ਕਹਿੰਦੇ ਸੁਣਾਉਣੀ ਹੈ ਜੀ, ਤੇ ਮੇਰੇ ਗੀਤ ਨਾਲ ਮਿਲਦੀ ਜੁਲਦੀ ਹੈ, ਸੁਣ ਕੇ ਦੇਖਿਓ ਜੀ। ਜ਼ਰੂਰ ਦੋਨੇ ਗੀਤ ਆਪਾਂ ਸੁਣਾਂਗੇ ਭਾਜੀ, ਕਵਾਲੀ ਵੀ ਸੁਣਾਂਗੇ, ਤੇ ਤੁਸੀਂ ਫੋਟੋ ਵੀ ਸਾਨੂੰ ਭੇਜ ਦਿੱਤੀ ਆ ਲੱਗੇ ਹੋਏ ਘੜੇ ਦੇ ਉੱਤੇ ਸਪੀਕਰ, ਕਹਿੰਦੇ ਘੜੇ ਦੇ ਨਾਲ ਬਾਸ ਜਿਹੜੀ ਹੈ ਨਾ, ਬੇਸ ਜਿਹਨੂੰ ਕਹਿੰਦੇ ਆ, ਬੇਸ ਬੜੀ ਵੱਧ ਜਾਂਦੀ ਹੈ। ਤੇ ਬਾਕੀ ਧਨੀ ਸਾਹਿਬ ਕਹਿੰਦੇ ਭੇਜਦਾ ਮੈਂ ਹੁਣੇ ਭਾਜੀ, ਜ਼ਰੂਰ ਅਸੀਂ ਉਡੀਕ ਰਹੇ ਹਾਂ, ਤੁਸੀਂ ਭੇਜੋ। ਤਦ ਤੱਕ ਆਪਾਂ ਸੁਣ ਲੈਂਦੇ ਫਿਰ ਸੋਹਣਾ ਜਿਹਾ ਗੀਤ ਕੰਠ ਕਲੇਰ ਦੀ ਆਵਾਜ਼ ਦੇ ਵਿੱਚ। ਤੇ ਪਹਿਲੇ ਦੋਸਤੋ ਜਾਣਾ ਕਿਤੇ ਨੀ ਜੀ, ਰੇਡੀਓ ਹਰਮ ਦੇ ਨਾਲ ਜਾਣਾ ਜੀ, ਆਪਣੀ ਮਨਦੀਪ ਢਿੱਲੋਂ ਦੇ ਨਾਲ। ਤੇ ਸੁਨੇਹਾ ਭੇਜਣ ਦੇ ਲਈ ਈਮੇਲ ਆਈ ਡੀ ਤੁਸੀਂ ਭੁੱਲਣੀ ਨਹੀਂ ਹੈ, request@harmanradio.com, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਸੁਨੇਹਾ ਭੇਜ ਸਕਦੇ ਹੋ ਪ੍ਰੋਗਰਾਮ ਦੇ ਵਿੱਚ।
ਸਜਣਾ ਸਾਰੋ ਕੀ ਬੈਠੇ ਹਾਂ, ਸਜਣਾ ਸਾਰੋ ਕੀ ਬੈਠੇ ਹਾਂ, ਇੱਕ ਤੈਨੂੰ ਮਿਲਣ ਦੀ ਚਾਹਤ ਵਿੱਚ, ਮਿਲਣ ਦੀ ਚਾਹਤ, ਸਜਣਾ ਸਾਰੋ ਕੀ ਬੈਠੇ ਹਾਂ। ਤੇਰੇ ਨਾਂ ਦੀ ਇਬਾਦਤ ਕਰਦੇ, ਨਾਂ ਦੀ ਇਬਾਦਤ ਕਰਦੇ, ਅਸੀਂ ਸੂਲਾਂ ਉੱਤੇ ਬੰਬ ਧਰ ਕੇ ਤੇਰੇ ਨਾਂ ਦੀ ਇਬਾਦਤ ਕਰਦੇ ਆਂ, ਭਾਵੇਂ ਮੋਟਾ ਮੋਟਾ ਮਿਲ ਛੱਡਿਆ ਪਰ ਸੀਨਾ ਮੂੰਹੋਂ ਕਰਦੇ, ਸਜਣਾ ਸਾਰੋ ਕੀ ਬੈਠੇ ਹਾਂ, ਸਜਣਾ ਸਾਰੋ ਕੀ ਬੈਠੇ, ਇੱਕ ਤੈਨੂੰ ਮਿਲਣ ਦੀ ਚਾਹਤ ਵਿੱਚ, ਮਿਲਣ ਦੀ ਚਾਹਤ, ਸਜਣਾ ਸਾਰੋ ਕੀ ਬੈਠੇ ਹਾਂ। ਪਲ ਪਲ ਹੁਣ ਮੁੱਕਦੀ ਜਾਂਦੀ ਏ, ਪਲ ਪਲ ਹੁਣ ਮੁੱਕਦੀ ਜਾਂਦੀ, ਰੇਤੇ ਵਾਂਗੂ ਜ਼ਿੰਦਗੀ ਹੱਥਾਂ ਚੋਂ, ਪਲ ਪਲ ਹੁਣ ਮੁੱਕਦੀ ਜਾਂਦੀ ਏ, ਲਖਵੀ ਨਬਜ਼ ਵੀ ਰੁਕਦੀ ਜਾਂਦੀ ਏ, ਅਸੀਂ ਲਹਿਰ ਦੇ ਪਰੇ ਸਜਣਾ ਸਾਰੋ ਕੀ ਬੈਠੇ ਆ।
ਖੂਬਸੂਰਤ ਆਵਾਜ਼ ਦਾ ਸਫ਼ਰ, ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼, ਹਰਮਨ ਰੇਡੀਓ ਆਸਟ੍ਰੇਲੀਆ। For more information, send us message on info@harmanradio.com.
ਰੋਟੀ ਹਜ਼ਮ ਨਹੀਂ ਹੁੰਦੀ? ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895 56।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chadder Road, Reservoir, Victoria.
ਅੱਜ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ, ਜਮਾ 9198-152-97 ਤੇ ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ,
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡਿੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24
ਜੀ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਜੀ, ਰੇਡੀਓ ਹਰਮਨ ਦੇ ਨਾਲ ਜੁੜੇ ਹੋਏ ਸਾਰੇ ਸੱਜਣਾਂ ਦਾ ਪ੍ਰੋਗਰਾਮ ਹਰਮਨ ਸਟੂਡੀਓ ਦੇ ਵਿੱਚ ਫਰਮਾਇਸ਼ੀ ਪ੍ਰੋਗਰਾਮ ਆ ਜੀ, ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਨ ਦਾ ਜਿਹੜਾ ਸਮਾਂ ਚੱਲ ਰਿਹਾ, ਵੈਸੇ ਸਮਾਂ ਤੇ ਜਿਹੜਾ ਚੱਲ ਰਿਹਾ ਬੜਾ ਹੋਰ ਹੀ ਹਿਸਾਬ ਦਾ ਚੱਲ ਰਿਹਾ, ਪਰ ਇਸ ਸਮੇਂ ਦੇ ਵਿੱਚ ਵੀ ਆਪਾਂ ਚਾਹ ਤੇ ਖੁਸ਼ੀਆਂ ਦੇ ਆਨੰਦ ਦੇ ਨਾਲ ਜ਼ਿੰਦਗੀ ਜੀ ਰਹੇ, ਇਹ ਬਹੁਤ ਵੱਡੀ ਗੱਲ ਆ। ਪੰਜਾਬੀਆਂ ਨੂੰ ਗੁਰੂ ਨੇ ਇਹੀ ਦਿੱਤਾ ਕਿ ਮੁਸੀਬਤ ਦੇ ਵਿੱਚ ਵੀ ਘਬਰਾਉਣਾ ਨਹੀਂ, ਮੁਸੀਬਤ ਦੇ ਵਿੱਚ ਵੀ ਖੁਸ਼ ਰਹਿਣਾ। ਜਿਵੇਂ ਕਰੋਨਾ ਪੂਰੀ ਦੁਨੀਆਂ ਦੇ ਵਿੱਚ ਜਿਹੜਾ ਘਰ ਕਰਦਾ ਜਾ ਰਿਹਾ, ਪਰ ਪੰਜਾਬੀ ਆ ਜਿਹੜੇ ਇਹਦਾ ਪੂਰਾ ਪੂਰਾ ਆਨੰਦ ਲੈ ਰਹੇ ਇਸ ਸਮੇਂ ਦਾ ਵੀ। ਬਹੁਤ ਸਾਰੇ ਪੰਜਾਬੀਆਂ ਦੇ ਮੂੰਹੋਂ ਤੁਸੀਂ ਸੁਣਿਆ ਹੋਏਗਾ ਇੱਥੇ ਆ ਕੇ ਲਾ ਭਾਈ ਕਰੋਨਾ ਨੇ ਸਾਡੀ ਜ਼ਿੰਦਗੀ ਸੁਧਾਰਤੀ, ਬੜਾ ਕੁਝ ਸਿੱਖਣ ਦਾ ਮੌਕਾ ਮਿਲਿਆ। ਭਾਵੇਂ ਕਿ ਬੰਦਾ ਜਦੋਂ ਵੀ ਸਿੱਖਦਾ ਉਹ ਮੁਸੀਬਤਾਂ ਦੇ ਵਿੱਚ ਹੀ ਸਿੱਖਦਾ, ਤੇ ਇਹ ਦੌਰ ਜਿਹੜਾ ਕੁਝ ਸਿੱਖਣ ਦਾ ਵੀ ਆ, ਸਮਾਂ ਲੰਘਾਉਣ ਦਾ ਵੀ ਆ, ਕਿਉਂਕਿ ਜਦੋਂ ਇਹ ਬੀਤ ਜਾਏਗਾ ਨਾ ਫਿਰ ਸਾਨੂੰ ਯਾਦ ਆਉਣਗੇ ਪਲ। ਕਹਿੰਦੇ ਨੇ ਕਿ ਤੁਸੀਂ ਸਾਰੀ ਜ਼ਿੰਦਗੀ ਨੂੰ ਬਿਤਾ ਦਿਓ ਤੇ ਕਿਹੜੇ ਕਿਹੜੇ ਪਲ ਤੁਸੀਂ ਉਂਗਲਾਂ ਤੇ ਰੱਟ ਸਕਦੇ ਹੋ, ਜਾਂ ਤੇ ਮੁਸੀਬਤ ਵਾਲੇ ਜਾਂ ਫਿਰ ਬਹੁਤ ਖੁਸ਼ੀ ਵਾਲੇ। ਬਾਕੀ ਜਿਹੜਾ ਆਮ ਜਿਹਾ ਦਿਨ ਨਿਕਲ ਜਾਂਦਾ ਉਹਨੂੰ ਕਿੱਥੇ ਯਾਦ ਕਰਦੇ ਨੇ ਜਨਾਬ, ਉਹ ਤਾਂ ਜ਼ਿੰਦਗੀ ਦੇ ਵਿੱਚ ਕੋਈ ਮਾਇਨੇ ਨਹੀਂ ਰੱਖਦਾ। ਇਸ ਕਰਕੇ ਕੁਝ ਖਾਸ ਖਾਸ ਦਿਨ ਜਿਹੜੇ ਯਾਦ ਰਹਿ ਜਾਂਦੇ ਨੇ, ਇਹਦਾ ਮਤਲਬ ਪੂਰੀ ਲਾਈਫ ਨੂੰ ਯਾਦ ਕਰਨਾ, ਜਾਂ ਤਾਂ ਖੁਸ਼ੀਆਂ ਬਹੁਤ ਹੋਣ ਜਾਂ ਤਾਂ ਦੁੱਖ ਬਹੁਤ ਹੋਣ, ਦੋਨਾਂ ਚੀਜ਼ਾਂ ਨੂੰ ਯਾਦ ਕੀਤਾ ਜਾ ਸਕਦਾ। ਲਓ ਜੀ ਆਪਾਂ
ਇਹਨਾਂ ਚੀਜ਼ਾਂ ਤੋਂ ਨਿਕਲ ਕੇ ਹੁਣ ਅਗਲੇ ਸਰੋਤਿਆਂ ਦੇ ਨਾਲ ਸਾਂਝਾ ਪਾਉਂਦੇ ਜੀ ਪ੍ਰੋਗਰਾਮ ਦੇ ਵਿੱਚ ਤੇ ਆ ਗਏ ਪੰਕਜ ਠਾਕਰ ਸਾਹਿਬ ਸੁਨੇਹਾ ਭੇਜਦੇ ਨੇ ਸਤਿ ਸ੍ਰੀ ਅਕਾਲ ਭਾਜੀ ਠਾਕਰ ਸਾਹਿਬ ਤੇ ਉਹਨਾਂ ਨੇ ਇੱਕ ਚੁਟਕਲਾ ਭੇਜਿਆ ਟਰੰਪ ਸਾਹਿਬ ਨਾਲ ਮਿਲਦਾ ਜੁਲਦਾ ਵੈਸੇ ਤੇ ਜਿਹੜੇ ਵੀ ਵੱਡੇ ਵੱਡੇ ਹੁੰਦੇ ਨੇ ਲੀਡਰ ਉਹਨਾਂ ਦੀ ਸਮਝ ਤੇ ਵਾਹਵਾ ਚੁਟਕਲੇ ਬਣਦੇ ਨੇ ਕਹਿੰਦੇ ਜੀ ਟਰੰਪ ਭਾਰਤ ਕੇ ਚੇਨਈ ਮੇ ਕੋਰੋਨਾ ਕਾਰਨ ਆਏ ਟਰੰਪ ਕੋ ਕਿਸੀ ਨੇ ਬਤਾਇਆ ਕਿ ਭਾਰਤ ਮੇ ਚੇਨਈ ਮੇ ਕੋਰੋਨਾ ਕੇ ਕਾਰਨ 36 ਤਮਿਲੀਅਨ ਮਰ ਗਏ ਨੇ ਤੇ ਉਸਕੋ ਸੁਣਕਰ ਟਰੰਪ ਇਕਦਮ ਸ਼ਾਂਤ ਹੋ ਗਿਆ ਜੈਸੇ ਕਿ ਕੋਈ ਬਹੁਤ ਬੜਾ ਸਦਮਾ ਲੱਗ ਗਿਆ ਹੋ ਔਰ ਉਸਕੇ ਹਾਥ ਵੀ ਕਾਂਪਣੇ ਲਗੇ ਬਤਾਨੇ ਵਾਲੇ ਵੀ ਨਿਬੰਧ ਹੋ ਗਏ ਬੜੇ ਬੁਰੇ ਪਰੇਸ਼ਾਨ ਹੋ ਗਏ ਉਸਨੇ ਕਭੀ ਵੀ ਨਹੀਂ ਸੋਚਾ ਥਾ ਕਿ ਇਹ ਘਟਨਾ ਉਸਕੇ ਉਨਸੇ ਇਤਨੀ ਬੁਰੀ ਤਰ੍ਹਾਂ ਪ੍ਰਭਾਵਿਤ ਕਰੂਗੀ ਕੁਛ ਮਿੰਟੋ ਕੇ ਬਾਅਦ ਕਾਂਪਤੀ ਆਵਾਜ਼ ਮੇ ਟਰੰਪ ਨੇ ਉਸਕੋ ਪਾਸ ਬਰਾ ਕਰ ਧੀਰੇ ਸੇ ਪੁੱਛਾ ਕਿ ਏਕ ਤਮਿਲੀਅਨ ਮੇ ਕਿਤਨੇ ਮਿਲੀਅਨ ਹੋਤੇ ਹੈ ਯਾਨੀ ਉਹ ਇਹਨੂੰ ਇਹ ਲੱਗਾ ਕਿ ਕਿਤੇ ਮਿਲੀਅਨ ਦਾ ਕੋਈ ਘਾਟਾ ਹੀ ਪੈ ਗਿਆ ਮਿਲੀਅਨ ਤੇ ਮਿਲੀਅਨ ਇਹਦਾ ਮਤਲਬ ਵੀ ਟਰੰਪ ਸਾਹਿਬ ਨੂੰ ਜ਼ਿਆਦਾ ਪੈਸਿਆਂ ਨਾਲ ਪਿਆਰ ਆ ਮਤਲਬ ਚੁਟਕਲੇ ਦੇ ਵਿੱਚੋਂ ਇਹ ਗੱਲ ਦੇਖੀ ਜਾਵੇ ਬਹੁਤ ਸਾਰੇ ਚੁਟਕਲੇ ਮੋਦੀ ਸਾਹਿਬ ਦੇ ਵੀ ਬਣਦੇ ਨੇ ਬੜੀਆਂ ਚੀਜ਼ਾਂ ਬਣਦੀਆਂ ਨੇ ਦੇਖੋ ਗੱਲ ਹੈ ਕਿ ਬੰਦੇ ਨੂੰ ਪੜਾਸ ਕੱਢਣ ਦਾ ਇੱਕ ਮੌਕਾ ਮਿਲਣਾ ਚਾਹੀਦਾ ਹਨਾ ਕਦੇ ਸਮਾਂ ਆਉਂਦਾ ਤੇ ਉਹ ਭਾਵੇਂ ਪੁਤਲੇ ਫੂਕ ਕੇ ਕੱਢਦੇ ਨੇ ਭਾਵੇਂ ਪੁਤਲੇ ਤੇ ਕੁੱਟ ਮਾਰ ਕੇ ਭਾਵੇਂ ਉਹ ਥੱਲੇ ਮਿੱਟੀ ਤੇ ਬੰਦਾ ਬਣਾ ਕੇ ਬੰਦਾ ਪੜਾਸ ਆਪਣੀ ਕਿਸੇ ਨਾ ਕਿਸੇ ਤਰੀਕੇ ਨਾਲ ਕੱਢ ਲੈਂਦਾ ਚਲੋ ਚੰਗੀ ਗੱਲ ਆ ਦਿਲ ਦੇ ਵਿੱਚ ਰਹਿ ਜਾਣੀ ਚਾਹੀਦੀ ਚੀਜ਼ ਆ ਕੋਈ ਨਾ ਕੋਈ ਰੋਗ ਬਣ ਕੇ ਸਾਹਮਣੇ ਆਉਂਦੀ ਆ ਚੰਗੀ ਗੱਲ ਆ ਖੁਸ਼ੀ ਵੀ ਮਿਲਦੀ ਆ ਥੋੜਾ ਜਿਹਾ ਨਾ ਬੰਦੇ ਨੂੰ ਖੁਸ਼ੀ ਹੁੰਦੀ ਆ ਯਾਰ ਚੱਲ ਥੋੜਾ ਜਿਹਾ ਇੰਨਾ ਕਿਤੇ ਉਹਦੀ ਬਣਦੀ ਆ ਇੰਨੀ ਕਿਤੇ ਉਹਦੀ ਹੋਣੀ ਵੀ ਚਾਹੀਦੀ ਥੈਂਕ ਯੂ ਜੀ ਠਾਕਰ ਸਾਹਿਬ ਚੁਟਕਲਾ ਭੇਜਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਲਓ ਭਾਈ ਜੀ ਅਗਲਾ ਜਿਹੜਾ ਗੀਤ ਤੁਹਾਨੂੰ ਸੁਣਾਉਣ ਜਾ ਰਿਹਾ ਉਹ ਬਹੁਤ ਹੀ ਪਿਆਰਾ ਤੇ ਸੂਫੀਆਨਾ ਗੀਤ ਆ ਇਹਨੂੰ ਸੁਣ ਕੇ ਜਿਹੜਾ ਰੰਗ ਰੰਗ ਦੇ ਵਿੱਚ ਬੰਦਾ ਹੋ ਜੂਗਾ ਅੰਗ ਅੰਗ ਵਿੱਚ ਰੰਗ ਰੰਗ ਭਰ ਜਾਏਗਾ ਇਹ ਐਸਾ ਗੀਤ ਆ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਖਾਨ ਸਾਹਿਬ ਨੇ ਜਿਹੜੇ ਗੀਤ ਗਾਏ ਨੇ ਬੜੇ ਕਮਾਲ ਕਮਾਲ ਦੇ ਗਾਏ ਨੇ ਜਦੋਂ ਬੰਦਾ ਸੁਣਦਾ ਨਾ ਵਾਕਈ ਪਤਾ ਲੱਗਦਾ ਕਿ ਚੀਜ਼ ਕੀ ਹੁੰਦੀ ਆ ਗਾਇਕੀ ਕੀ ਹੁੰਦੀ ਆ ਇਹ ਅਸਲ ਗਾਇਕੀ ਇਹ ਹੁੰਦੀ ਆ ਬਾਕੀ ਤੇ ਆਪਾਂ ਜਿਹੜੇ ਸੁਣਦੇ ਹਾਂ ਉਹ ਤੇ ਬਸ ਉਪਰੋਂ ਉਪਰੋਂ ਵਾਲਾ ਰੰਗ ਆ ਕਹਿੰਦੇ ਨਾ ਜਿਹਨਾਂ ਜਿਹੜੀ ਮੇਨ ਚੀਜ਼ ਆ ਮਲਾਈ ਮਲਾਈ ਆ ਉਹ ਤੇ ਗਾਤੀ ਨੂੰ ਸਫ਼ਰ ਅਲੀ ਖਾਨ ਸਾਹਿਬ ਨਾਲ ਬਾਕੀ ਜਿਹੜੇ ਆਪਣੇ ਤੇ ਬੰਦੇ ਲੱਸੀ ਚੱਕੀ ਫਿਰਦੇ ਨਾ ਜਿਹੜੀ ਤੇ ਬਾਬਾ ਲੱਸੀ ਵੀ ਮਾੜੀ ਨਹੀਂ ਹੁੰਦੀ ਉਹ ਵੀ ਪੇਟ ਦੇ ਲਈ ਚੰਗੀ ਹੁੰਦੀ ਹੈ ਹਰ ਚੀਜ਼ ਦਾ ਕੋਈ ਨਾ ਕੋਈ ਇੱਕ ਹੈ ਨਾ ਤਸੀਰ ਜ਼ਰੂਰ ਹੁੰਦੀ ਆ ਹਰ ਚੀਜ਼ ਦਾ ਇੱਕ ਫਾਇਦਾ ਹੁੰਦਾ ਇਸ ਕਰਕੇ ਕਿਸੇ ਨੂੰ ਵੀ ਚੀਜ਼ ਨੂੰ ਮਾੜਾ ਕਹਿਣਾ ਨਹੀਂ ਚਾਹੀਦਾ ਮਾਣਕ ਸਾਹਿਬ ਨੇ ਇੱਕ ਬੜੀ ਸੋਹਣੀ ਗੱਲ ਕਹੀ ਸੀ ਮਾਣ ਕਹਿੰਦਾ ਸੀ ਕਿ ਮੇਰੇ ਉਸਤਾਦ ਨੇ ਇੱਕ ਗੱਲ ਸਿਖਾਈ ਸੀ ਬੰਦਾ ਜਿੰਨਾ ਵੀ ਬੇਸੁਰਾ ਗਾਉਂਦਾ ਹੋਵੇ ਉਹਦਾ ਕਦੇ ਦਿਲ ਨਹੀਂ ਤੋੜਨਾ ਕਿ ਤੂੰ ਬਿਲਕੁਲ ਹੀ ਮਾੜਾ ਗਾਉਣਾ ਉਹਨੂੰ ਕਹਿੰਦਾ ਠੀਕ ਆ ਭਾਈ ਚੰਗਾ ਗਾਉਣਾ ਤੂੰ ਹੋਰ ਚੰਗਾ ਗਾ ਤਾਂ ਕਿ ਉਹਦਾ ਹੌਸਲਾ ਬਣਿਆ ਰਹੇ ਤੇ ਚੰਗੀ ਗਾਇਕੀ ਜਿਹੜੀ ਆ ਉਹ ਸਾਹਮਣੇ ਆਵੇ ਕਮਾਲ ਉਹਨਾਂ ਦੀ ਗੱਲਾਂ ਤੋਂ ਮੈਨੂੰ ਖੁਸ਼ੀ ਹੋਈ ਵੀ ਭਾਈ ਵੱਡੇ ਕਲਾਕਾਰ ਦੇਖੋ ਕਿੰਨਾ ਚੰਗਾ ਸੋਚਦੇ ਨੇ ਤੇ ਸਾਡੇ ਵਰਗੇ ਬੰਦੇ ਝਾਟੀ ਲਾਹਪਾ ਕਰ ਦਿੰਦੇ ਨੇ ਵੀ ਭਾਈ ਇਹਨੂੰ ਗਾਉਣਾ ਨਹੀਂ ਆਉਂਦਾ ਇਹਦੀ ਆਵਾਜ਼ ਨਹੀਂ ਸਹੀ ਇਹਦੀ ਗਾਇਕੀ ਨਹੀਂ ਸਹੀ ਇਹ ਫਰਕ ਹੁੰਦਾ ਵੱਡੇ ਕਲਾਕਾਰਾਂ ਦਾ ਗਾਣੇ ਤੋਂ ਪਹਿਲਾਂ ਆਪਾਂ ਇੱਕ ਸ਼ੇਰ ਬੁੱਲੇ ਸ਼ਾਹ ਦਾ ਸੁਣਾਉਂਦੇ ਹਾਂ ਬੁੱਲੇ ਸ਼ਾਹ ਨੇ ਬੜੇ ਸੋਹਣੇ ਸੋਹਣੇ ਜਿਹੜੀਆਂ ਉਹ ਨਜ਼ਮਾਂ ਲਿਖੀਆਂ ਨੇ ਉਹਨਾਂ ਦੇ ਵਿੱਚੋਂ ਬੜਾ ਕੁਝ ਸਿੱਖਣ ਨੂੰ ਮਿਲਦਾ ਕਹਿੰਦਾ ਚੜ੍ਹਦੇ ਸੂਰਜ ਢਲਦੇ ਵੇਖੇ ਜਿਹੜੀ ਜ਼ਿੰਦਗੀ 'ਚ ਜੋ ਪਰਿਵਰਤਨ ਆਉਂਦੇ ਨੇ ਬਦਲਾਅ ਆਉਂਦੇ ਨੇ ਬੁੱਲੇ ਸ਼ਾਹ ਨੇ ਬੜੇ ਕਮਾਲ ਦਾ ਲਿਖਿਆ ਕਿ ਜਿਹੜੇ ਬਹੁਤ ਉੱਚੇ ਹੁੰਦੇ ਨੇ ਉਹ ਨੀਵੇਂ ਵੀ ਹੋ ਜਾਂਦੇ ਨੇ ਕਹਿੰਦੇ ਟਿੱਬੇ ਦੇ ਚੜ੍ਹਾਈ ਤੋਂ ਬਾਅਦ ਫਿਰ ਨਿਆਈ ਆਉਂਦੀ ਆ ਜਦੋਂ ਆਪਾਂ ਕਿਸੇ ਪਹਾੜ 'ਤੇ ਚੜ੍ਹਦੇ ਹਾਂ ਟੀਸੀ ਤੋਂ ਬਾਅਦ ਫਿਰ ਨੀਵਾਂ ਪਾਸਾ ਆ ਜਾਂਦਾ ਫਿਰ ਅਸੀਂ ਧਰਤੀ 'ਤੇ ਆ ਜਾਂਦੇ ਚੜ੍ਹਦੇ ਸੂਰਜ ਢਲਦੇ ਵੇਖੇ ਬੁੱਝਦੇ ਦੀਵੇ ਬਲਦੇ ਦੇਖੇ ਹੀਰੇ ਦਾ ਕੋਈ ਮੁੱਲ ਨਾ ਜਾਣੇ ਖੋਟੇ ਸਿੱਕੇ ਚੱਲਦੇ ਵੇਖੇ ਜਿਨ੍ਹਾਂ ਦਾ ਨਾ ਜੱਗ 'ਤੇ ਕੋਈ ਉਹ ਵੀ ਪੁੱਤਰ ਪਲਦੇ ਦੇਖੇ ਉਹਦੀ ਰਹਿਮਤ ਦੇ ਨਾਲ ਬੰਦੇ ਪਾਣੀ ਉੱਤੇ ਚੱਲਦੇ ਵੇਖੇ ਲੋਕੀ ਕਹਿੰਦੇ ਦਾਲ ਨਹੀਂ ਗਲਦੀ ਲੋਕੀ ਕਹਿੰਦੇ ਦਾਲ ਨਹੀਂ ਗਲਦੀ ਮੈਂ ਤਾਂ ਪੱਥਰ ਗਲਦੇ ਵੇਖੇ ਜਿਨ੍ਹਾਂ ਨੇ ਕਦਰ ਨਾ ਕੀਤੀ ਰੱਬ ਦੀ ਬੁੱਲਾ ਕਹਿੰਦਾ ਜਿਨ੍ਹਾਂ ਨੇ ਕਦਰ ਨਾ ਕੀਤੀ ਰੱਬ ਦੀ ਬੁੱਲਿਆ ਹੱਥ ਖਾਲੀ ਉਹ ਮੱਲ ਦੇ ਦੇਖੇ ਹੱਥ ਖਾਲੀ ਉਹ ਮੱਲ ਦੇ ਦੇਖੇ ਵਾਕਿਆ ਜਿਨ੍ਹਾਂ ਨੇ ਰੱਬ ਦੀ ਕਦਰ ਨਹੀਂ ਕੀਤੀ ਹੱਥ ਖਾਲੀ ਰਹਿ ਜਾਂਦੇ ਹਾਂ
ਜੀ ਸਾਸੋਂ ਕੀ ਮਾਲਾ ਪੇ ਸਿਮਰੂ ਮੈਂ ਪੀ ਕਾ ਨਾਮ ਬੜਾ ਖੂਬਸੂਰਤ ਗੀਤ ਇਹ ਜਿਹੜਾ ਤੁਸੀਂ ਸੁਣਿਆ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ ਆਵਾਜ਼ ਦੇ ਵਿੱਚ ਪਹਿਲੀ ਵਾਰ ਉਹਨਾਂ ਨੇ ਇਹ ਗੀਤ 1979 ਦੇ ਵਿੱਚ ਗਾਇਆ ਸੀ ਜਦੋਂ ਰਾਜ ਕਪੂਰ ਸਾਹਿਬ ਨੇ ਆਪਣੇ ਬੇਟਾ ਰਿਸ਼ੀ ਕਪੂਰ ਜਿਹੜੇ ਕਿ ਪਿੱਛੇ ਜਿਹਾ ਉਹ ਪੂਰੇ ਹੋ ਚੁੱਕੇ ਨੇ ਉਹਨਾਂ ਦੇ ਵਿਆਹ ਦੇ ਉੱਤੇ ਇਹਨਾਂ ਨੂੰ ਖਾਨ ਸਾਹਿਬ ਨੂੰ ਸੱਦਿਆ ਸੀ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਰਿਸ਼ੀ ਕਪੂਰ ਦੇ ਵਿਆਹ ਤੇ ਜਦੋਂ ਆਏ ਸੀ ਤਾਂ ਉਹਨਾਂ ਨੇ ਇਹ ਗੀਤ ਨੂੰ ਗਾਇਆ ਸੀ ਫਿਰ ਇਹ ਗੀਤ ਇੱਕ ਕੁਆਲੀ ਦੇ ਰੂਪ ਦੇ ਵਿੱਚ ਬੜਾ ਮਕਬੂਲ ਰਿਹਾ ਤੇ ਇਸੇ ਗੀਤ ਨੂੰ ਬਹੁਤ ਸਾਰੀਆਂ ਫਿਲਮਾਂ ਨੇ ਬਾਅਦ ਦੇ ਵਿੱਚ ਆਪਣੇ ਆਪਣੇ ਅੰਦਾਜ਼ ਦੇ ਨਾਲ ਗਾਇਆ ਇਸੇ ਫਿਲਮ ਨੂੰ ਇਸੇ ਗੀਤ ਨੂੰ 1997 ਦੇ ਵਿੱਚ ਕੋਇਲਾ ਫਿਲਮ ਦੇ ਵਿੱਚ ਵੀ ਗਾਇਆ ਗਿਆ ਸੀ ਜਿਸ ਦੇ ਵਿੱਚ ਸ਼ਾਹਰੁਖ ਖਾਨ ਤੇ ਮਾਧੁਰੀ ਦੀਕਸ਼ਿਤ ਮੁੱਖ ਭੂਮਿਕਾ ਦੇ ਤੌਰ ਤੇ ਜਿਹੜੇ ਕੰਮ ਉਹਨਾਂ ਨੇ ਕੀਤਾ ਸੀ ਇਸ ਤੋਂ ਬਾਅਦ 1996 ਦੇ ਵਿੱਚ ਵੀ ਇਹ ਯੂਜ਼ ਹੋਇਆ ਸੀ ਜੀਤ ਫਿਲਮ ਦੇ ਵਿੱਚ ਜੋ ਸਨੀ ਦਿਓਲ ਤੇ ਕ੍ਰਿਸ਼ਮਾ ਕਪੂਰ ਤੇ ਫਿਲਮਾਇਆ ਗਿਆ ਸੀ ਤੇ ਬਾਅਦ ਦੇ ਵਿੱਚ 2011 ਦੇ ਵਿੱਚ ਤ੍ਰਿਸ਼ਨਾ ਫਿਲਮ ਦੇ ਵਿੱਚ ਵੀ ਇਸ ਗੀਤ ਦੀ ਵਰਤੋਂ ਕੀਤੀ ਗਈ ਸੀ ਯਾਨੀ ਕਹਿਣ ਦਾ ਭਾਵ ਗੀਤ ਇਹ ਕਿਹਾ ਵੱਖ ਵੱਖ ਤਰੀਕੇ ਦੇ ਨਾਲ ਵੱਖ ਵੱਖ ਕਲਾਕਾਰਾਂ ਦੁਆਰਾ ਵੱਖ ਵੱਖ ਅੰਦਾਜ਼ ਦੇ ਨਾਲ ਵੱਖ ਵੱਖ ਕੰਪੋਜੀਸ਼ਨਾਂ ਦੇ ਨਾਲ ਇਸ ਗੀਤ ਨੂੰ ਗਾਇਆ ਗਿਆ ਤੇ ਬਹੁਤ ਬਹੁਤ ਸ਼ੁਕਰੀਆ ਜੀ ਪਰ ਅਸਲ ਇਹਦੇ ਰਾਈਟਰ ਕੌਣ ਨੇ ਇਹ ਅਸਲ ਦੇ ਵਿੱਚ ਇੱਕ ਭਜਨ ਆ ਇਹ ਜਿਹਨੂੰ ਕਵਾਲੀ ਦੇ ਰੂਪ ਵਿੱਚ ਉਹਨਾਂ ਨੇ ਗਾਇਆ ਮੀਰਾ ਬਾਈ ਜਿਹੜੇ ਜਿਹਨਾਂ ਨੂੰ ਆਪਾਂ ਜਾਣਦੇ ਹੀ ਆ ਇੱਕ ਪ੍ਰਭੂ ਪਰਮਾਤਮਾ ਦੀ ਲੋਰ ਚ ਰਹਿਣ ਵਾਲੇ ਉਹਨਾਂ ਨੇ ਉਹ ਆਪਣੇ ਪ੍ਰੀਤਮ ਦੀ ਯਾਦ ਦੇ ਵਿੱਚ ਇਸ ਗੀਤ ਨੂੰ ਲਿਖਿਆ ਮੀਰਾ ਬਾਈ ਦਾ ਇਹ ਲਿਖਿਆ ਗੀਤ ਆ ਬਹੁਤ ਹੀ ਪਿਆਰਾ ਇਹ ਜਿਹੜੇ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਗਾਇਆ ਯਾਨੀ ਭਜਨ ਆ ਇਹ ਉਹਨਾਂ ਨੇ ਕਵਾਲੀ ਰੂਪ ਦੇ ਦਿੱਤਾ ਲਓ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਆਪਣੇ ਸਰੋਤੇ ਪਾਲਾ ਭਾਜੀ ਆਏ ਨੇ ਪਾਲਾ ਭਾਜੀ ਨੂੰ ਵੀ ਜਿਹਾ ਨੂੰ ਕਹਿੰਦੇ ਜਗਵੀਰ ਭਾਜੀ ਸਿਡਨੀ ਤੋਂ ਵੀ ਪਹੁੰਚੇ ਹੋਏ ਨੇ ਜਗਵੀਰ ਭਾਜੀ ਕਹਿੰਦੇ ਨੇ ਸਤਿ ਸ੍ਰੀ ਅਕਾਲ ਮੰਦੀ ਭਾਜੀ ਸਤਿ ਸ੍ਰੀ ਅਕਾਲ ਜੀ ਜਗਵੀਰ ਭਾਜੀ ਕੀ ਹਾਲ ਚਾਲ ਨੇ ਸਿਹਤਾਂ ਠੀਕ ਠਾਕ ਨੇ ਜੀ ਕਹਿੰਦੇ ਜੀ ਗਾਣਾ ਸੁਣ ਰਹੇ ਸੀ ਜੀ ਤੇ ਗਾਣਾ ਤੁਸੀਂ ਮੈਨੂੰ ਸੁਣਾ ਦਿਓ ਕਹਿੰਦੇ ਜੀ ਬੀਗੀ ਬੀਗੀ ਇਹ ਗੀਤ ਨੇਹਾ ਕੱਕੜ ਦੀ ਆਵਾਜ਼ ਦੇ ਵਿੱਚ ਹੈਵ ਏ ਗੁੱਡ ਡੇ ਟੂ ਆਲ ਥੈਂਕ ਯੂ ਭਾਜੀ ਥੈਂਕ ਯੂ ਵੈਰੀ ਮੱਚ ਜ਼ਰੂਰ ਸੁਣਾਵਾਂਗੇ ਜੀ ਨੇਹਾ ਕੱਕੜ ਦੀਆਂ ਆਵਾਜ਼ਾਂ ਬੜੀਆਂ ਪਿਆਰੀਆਂ ਨੇ ਤੇ ਅੱਜ ਕੱਲ੍ਹ ਕੁੜੀ ਸ਼ਾਹੀ ਪਈ ਆ ਖਾਸ ਤੌਰ ਤੇ ਬਾਲੀਵੁੱਡ ਦੇ ਵਿੱਚ ਜਿੰਨੇ ਵੀ ਸ਼ੋ ਹੁੰਦੇ ਨੇ ਉਹਨਾਂ ਦੇ ਵਿੱਚ ਲਗਭਗ ਬਤੌਰ ਜੱਜ ਵੀ ਮੈਂ ਤੇ ਦੇਖਿਆ ਬਹੁਤ ਸੋਹਣਾ ਗਾ ਰਹੀ ਹੈ ਇਹ ਜਿਹੜੇ ਕੱਕੜ ਭਰਾ ਨੇ ਭੈਣ ਭਰਾ ਨੇ ਉਹ ਚੰਗ ਸਾਰੇ ਸੋਹਣਾ ਗਾਉਂਦੇ ਨੇ ਪਰ ਨੇਹਾ ਕੱਕੜ ਥੋੜਾ ਜਿਹਾ ਜ਼ਿਆਦਾ ਮਤਲਬ ਪਾਪੂਲਰ ਹੋ ਗਈ ਬਹੁਤ ਬਹੁਤ ਸ਼ੁਕਰੀਆ ਬਹੁਤ ਸੁਣਾਵਾਂਗੇ ਤੁਹਾਨੂੰ ਜਲਦੀ ਆਪਾਂ ਪ੍ਰੋਗਰਾਮ 'ਚ ਪਾਲਾ ਭਾਜੀ ਵੀ ਸਾਨੂੰ ਸੁਣਦੇ ਪਏ ਨੇ ਕਹਿੰਦੇ ਢਿੱਲੋਂ ਭਾਜੀ ਕੀ ਹਾਲ ਚਾਲ ਨੇ ਭਾਜੀ ਬਹੁਤ ਵਧੀਆ ਤੁਸੀਂ ਸੁਣਾਓ ਪ੍ਰੋਗਰਾਮ ਕਹਿੰਦੇ ਆਨੰਦ ਮਾਣ ਰਹੇ ਜੀ ਤੁਹਾਡੀ ਪਿਆਰੀ ਆਵਾਜ਼ ਦੇ ਨਾਲ ਥੈਂਕ ਯੂ ਭਾਜੀ ਆਵਾਜ਼ ਸਾਡੀ ਕਿੱਥੇ ਪਿਆਰੀ ਹੈ ਬਸ ਐਂ ਕੋਸ਼ਿਸ਼ਾਂ ਜਿਹੀਆਂ ਕਰ ਲੈਂਦੇ ਫੀਲਿੰਗਾਂ ਜਿਹੀਆਂ ਲੈਣ ਦੀਆਂ ਇੰਜਾਂ ਵੀ ਜਿਹੜੇ ਰੇਡੀਓ ਤੇ ਬੋਲਣ ਵਾਲੇ ਨੇ ਬੜੀਆਂ ਮਿੱਠੀਆਂ ਮਿੱਠੀਆਂ ਜਿਹੀਆਂ ਆਵਾਜ਼ਾਂ ਕਰ ਲੈਂਦੇ ਇਸੇ ਤਰੀਕੇ ਦੇ ਨਾਲ ਕੋਸ਼ਿਸ਼ ਜੀ ਕਰਦੇ ਹਾਂ ਬਾਵਾ ਗਲ ਜਿਹਾ ਭਰ ਕੇ ਬੋਲਦੇ ਹਾਂ ਪਰ ਕਹਿੰਦੇ ਆ ਕਿ ਜਿਹੜਾ ਹਿਸਾਬ ਕਿਤਾਬ ਆਪਾਂ ਨੂੰ ਨੀ ਨਾ ਆਉਣਾ ਭਾਜੀ ਜਿਹੜਾ ਅਗਲੇ ਕਰ ਜਾਂਦੇ ਨੇ ਚੱਲ ਫਿਰ ਵੀ ਕੋਸ਼ਿਸ਼ ਕਰਦੇ ਮਿੱਠਾ ਤਾਂ ਬੋਲਿਆ ਜਾਵੇ ਨਾ ਕਹਿੰਦੇ ਮਿੱਠਾ ਬੋਲਣ ਦੇ ਨਾਲ ਤੁਸੀਂ ਜੱਗ ਨੂੰ ਜਿੱਤ ਸਕਦੇ ਹੋ ਮੈਂ ਕਿਹਾ ਟਰਾਈ ਕਰਕੇ ਦੇਖਦੇ ਹਾਂ ਜੱਗ ਦਾ ਤਾਂ ਪਤਾ ਨੀ ਸਾਡੇ ਸਰੋਤੇ ਜੇ ਵੱਧ ਸੁਨੇਹਾ ਭੇਜਦੇ ਨੇ ਮੈਂ ਮੰਨੂਗਾ ਵੀ ਹਾਂ ਮਿੱਠੇ ਬੋਲਣ ਦੇ ਨਾਲ ਵੀ ਫਰਕ ਪੈਂਦਾ ਵੈਸੇ ਤੇ ਹਰ ਚੀਜ਼ ਦਾ ਇੱਕ ਤਸੀਰ ਹੁੰਦੀ ਹੈ ਉਹਦਾ ਫਰਕ ਤਾਂ ਪੈਣਾ ਹੀ ਪੈਣਾ ਹੈ ਨਾ ਘਿਓ ਖਾਵਾਂਗੇ ਤੇ ਉਹਨੇ ਗਰਮ ਤਸੀਰ ਸਾਨੂੰ ਦੇਣੀ ਹੈ ਲੱਸੀ ਪੀਵਾਂਗੇ ਤੇ ਉਹਨੇ ਠੰਡੀ ਤਸੀਰ ਦੇਣੀ ਹੈ ਗੱਲ ਆ ਕਿ ਉਹ ਅਸਰ ਤਾਂ ਹੁੰਦਾ ਹੀ ਹੁੰਦਾ ਤੇ ਗਾਣਾ ਉਹਨਾਂ ਨੇ ਸੁਣਨਾ ਚਾਹਿਆ ਲੁੱਕ ਲੁੱਕ ਦੁਨੀਆ ਤੋਂ ਅਸੀਰ ਹੁੰਦੇ ਰਹੇ ਕਿਆ ਬਾਤ ਆ ਇਸੇ ਗੀਤ ਦਾ ਤਾਂ ਪੁੱਠਾ ਵੀ ਬਣਾਇਆ ਸੀ ਕਿਸੇ ਨੇ ਤੇਰੀਆਂ ਰਿਆਈਆਂ ਦੇ ਖਿਲਾਫ ਤੋਂ ਹੁੰਦੇ ਆ ਲੁੱਕ ਲੁੱਕ ਦੁਨੀਆ ਤੋਂ ਅਸੀਰ ਹੁੰਦੇ ਰਹੇ ਤੇ ਇਹ ਗੀਤ ਵੈਸੇ ਤਾਂ ਅਕਰਮ ਰਾਹੀ ਹੋਰਾਂ ਨੇ ਲਿਖਿਆ ਗਾਇਆ ਤੇ ਬਹੁਤ ਮਤਲਬ ਵਧੀਆ ਕਲਾਕਾਰ ਨੇ ਕਿਸੇ ਸਮੇਂ ਦੇ ਵਿੱਚ ਮੱਝਾਂ ਚਾਰਦੇ ਹੁੰਦੇ ਸੀ ਡੰਗਰ ਚਾਰਦੇ ਹੁੰਦੇ ਸੀ ਤੇ ਅਕਰਮ ਰਾਹੀ ਇੱਕ ਬੜੇ ਵਧੀਆ ਕਲਾਕਾਰ ਦੇ ਤੌਰ ਤੇ ਸਾਹਮਣੇ ਆਏ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੇ ਨਾਲੋਂ ਜ਼ਿਆਦਾ ਪਿਆਰ ਭਾਰਤ ਵਾਲਿਆਂ ਨੇ ਦਿੱਤਾ ਉੱਥੋਂ ਵਾਲੇ ਤੇ ਬੇਇੱਜ਼ਤੀ ਕਰਦੇ ਨੇ ਵੀ ਇਹ ਜਿੱਦਾਂ ਆਪਾਂ ਕਹਿੰਦੇ ਨੇ ਨਾ ਵੀ ਆਹ ਧਰਮਪ੍ਰੀਤ ਰੋਂਦਾ ਹੀ ਰਹਿੰਦਾ ਜਾਂ ਹਰਦੇਵ ਮਾਹੀ ਨੰਗਲ ਰੋਂਦਾ ਰਹਿੰਦਾ ਦਵਿੰਦਰ ਕੋਹਿਨੂਰ ਹੋਕੇ ਜਿਹਾ ਲੈ ਲੈਂਦਾ ਏਦਾਂ ਉੱਥੋਂ ਵਾਲੇ ਤੇ ਬਹੁਤਾ ਖਾਸ ਨੀ ਸਮਝਦੇ ਅਕਰਮ ਰਾਹੀ ਨੂੰ ਇੰਨਾ ਜਿੰਨਾ ਆਪਣੇ ਪੰਜਾਬ ਦੇ ਉਹਨਾਂ ਨੂੰ ਇੰਨਾ ਪਿਆਰ ਦਿੰਦੇ ਨੇ ਲਓ ਜੀ ਜ਼ਰੂਰ ਸੁਣਾਵਾਂਗੇ ਜੀ ਅੱਗੇ ਪ੍ਰੋਗਰਾਮ ਦੇ ਵਿੱਚ ਸਾਡੇ ਸ਼ਾਮਿਲ ਹੋ ਰਹੇ ਨੇ ਨਗਿੰਦਰ ਸਿੰਘ ਜੀ ਭਾਜੀ ਮੋਗੇ ਤੋਂ ਉਹਨਾਂ ਨੂੰ ਵੀ ਆਪਾਂ ਟੈਲੀਫੋਨ ਦੇ ਮਾਰਫਤ ਲੈਣਾ ਜੀ ਉਹ ਉਹਨਾਂ ਦਾ ਵੀ ਜਿਹੜਾ ਸੁਨੇਹਾ ਸਾਡੇ ਤੱਕ ਜਿਹੜਾ ਆ ਰਿਹਾ ਤੇ ਨਗਿੰਦਰ ਭਾਜੀ ਦਾ ਬਹੁਤ ਬਹੁਤ ਧੰਨਵਾਦ ਖਾਸ ਤੌਰ ਤੇ ਉਹਨਾਂ ਨੇ ਸਾਨੂੰ ਸੁਨੇਹਾ ਵੀ ਭੇਜਿਆ
ਤੇ ਸੁਨੇਹਾ ਵੀ ਆਪਾਂ ਉਹਨਾਂ ਦਾ ਸ਼ਾਮਿਲ ਕਰਾਂਗੇ, ਪਰ ਉਹਨਾਂ ਨੂੰ ਪਹਿਲਾਂ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲੈਂਦੇ ਹਾਂ ਜੀ। ਤੇ ਬਾਕੀ ਤੁਸੀਂ ਵੀ ਦੋਸਤੋ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਤੇ ਈਮੇਲ ਕਰਕੇ ਸਾਨੂੰ ਸੁਨੇਹਾ ਭੇਜ ਸਕਦੇ ਹੋ। ਹਾਂਜੀ ਨਗਿੰਦਰ ਭਾਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ, ਹੋਰ ਜਨਾਬ ਸਿਹਤਾਂ ਠੀਕ ਠਾਕ ਨੇ ਜੀ? ਜਸਪਾਲ ਭਾਜੀ ਤੇ ਚਾਹ ਲੈਣ ਗਏ ਹਲੇ ਬੋੜੇ ਨੀ ਤੇ ਅੱਜ ਤੇ ਕੱਲੇ ਬੰਨ ਕੇ ਰੱਖਣ ਵਾਲੀ ਚੀਜ਼ ਨੀ ਨਾ ਜੀ, ਉਹ ਰਹਿੰਦੀ ਨੀ ਆਜ਼ਾਦ ਪੰਛੀ ਨੇ, ਕਹਿੰਦੇ ਆਜ਼ਾਦ ਹੀ ਰਹਿਣਾ ਚਾਹੁੰਦੇ ਨੇ ਠੀਕ ਹੀ ਆ ਫਿਰ, ਆਪਾਂ ਤੇ ਹੈ ਹੀ ਆ, ਤੁਸੀਂ ਸਾਡਾ ਸਾਥ ਦੇਣ ਲਈ ਤੇ ਹੈ ਹੀ ਆ ਫਿਰ,
ਜੇ ਪਾਇਆ ਹੁੰਦਾ ਫਿਰ
ਲੱਸੀ ਵੀ ਜਾਣੀ ਇਥੋਂ ਜੇ ਚਲੇ ਗਿਆ ਨਾ ਫਿਰ ਨੀ ਛੇਤੀ ਬੋੜਦਾ, ਫਿਰ ਨੀ ਆਉਂਦਾ। ਉਹ ਚਲੇ ਗਿਆ ਹੋਣਾ। ਤੁਸੀਂ ਦੱਸੋ ਕਿੱਦਾਂ ਪਾਰਟੀ ਕੱਲ ਕਿੱਦਾਂ ਰਹੀ, ਫਿਰ ਪ੍ਰੋਗਰਾਮ ਕਿੱਦਾਂ ਦਾ ਰਿਹਾ, ਫਿਰ ਜਨਮ ਦਿਨ ਦਾ ਕਿੱਦਾਂ ਪੂਰਾ? ਨਹੀਂ ਉਦਣ ਦੀ ਤੁਸੀਂ ਸਾਨੂੰ ਦੱਸਿਆ ਨੀ ਨਾ ਵੀ ਕਿੱਦਾਂ ਦੀ ਰਹੀ, ਕਿਵੇਂ ਫਿਰ ਖਾਧਾ ਪੀਤਾ ਵਧੀਆ, ਰੌਣਕ ਮੇਲਾ ਪੂਰਾ ਹੋਇਆ ਚੰਗੀ ਗੱਲ ਆ। ਅੱਛਾ ਪੂਰੀ ਬਾਕੀ ਮੋਗੇ ਦਾ ਕੀ ਹਾਲ ਆ, ਥੋੜਾ ਜਿਹਾ ਕਿੱਦਾਂ ਆਮ ਜਨਜੀਵਨ ਹੋ ਗਿਆ ਵਾ ਕਿ ਥੋੜਾ ਹਲੇ ਲੋਕ ਘੱਟ ਹੀ ਆ? ਯਾਨੀ ਦੁਨੀਆ ਹੁਣ ਪੰਜਾਬ ਚ ਤੇ ਨਾਰਮਲ ਹੀ ਹੋ ਗਿਆ ਨਾ ਸਾਰਾ ਕੁਛ, ਹੁਣ ਬਾਲਾ ਕੋਈ ਫੀਲ ਜਿਹਾ ਕਰਦੇ ਨੀ। ਮਨਜੀਤ
ਸਿੰਘ ਜੀ ਆਦਮੀ ਦੇ ਉੱਤੇ ਆਪਣੇ ਉੱਤੇ ਡਿਪੈਂਡ ਕਰਦਾ, ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀਆਂ ਨੇ ਜਾਂ ਅਗਲਿਆਂ ਨੇ ਯੂਪੀਆਂ ਨੇ, ਉਸ ਪ੍ਰਧਾਨ ਮੰਤਰੀ ਹੁਕਮ ਹੈ ਯੂਪੀ ਆ, ਉਹਨੇ ਮੰਤਰੀ ਕਹਿ ਦੇਣਾ ਤੁਹਾਡੇ ਹਜ਼ਾਰ ਦੁਆਰੀ ਆ ਗਈ, ਤੁਸੀਂ ਗੱਲ ਕਰਨਾ
ਮੰਤਰੀਆਂ
ਨੇ ਕਿਹਾ, ਸਾਨੂੰ ਕਹਿਣਾ ਸਾਡੇ ਪਵਰ ਨੂੰ ਕਹਿਣਾ ਜਾਂ ਪੁਲਿਸਾਂ ਨੂੰ ਕਹਿਣਾ ਕੰਟਰੋਲ ਕਰੋ, ਪੁਲਿਸਾਂ ਨੇ ਸਾਨੂੰ ਕਹਿਣਾ ਭਾਈ ਮਾਸਕ ਲਾ ਕੇ ਚੱਲੋ, ਜੇ ਨਹੀਂ ਆਪੇ ਲਿਖੋਗੇ ਉਹ ਜੁਰਮਾਨਾ ਕਰਨਾ ਜੀ। ਉਹਦੇ ਵਿੱਚ ਦੇਖੋ ਮੈਂ ਤਾਂ ਜੁਰਮਾਨਾ ਕਰਾਉਣੇ ਨੇ ਸਾਰੇ ਸਿੱਖਿਆ ਕਰਦੇ, ਉਹ ਦੋ ਗੱਲਾਂ ਆ ਗਈਆਂ ਥੋੜੇ ਕਾਗਜ਼ ਵੀ ਨੀ ਦੇ ਗਏ
ਜੀ।
ਕੱਲ ਪਰਸੋਂ ਮੈਂ ਗਿਆ ਬਾਹਰ ਬੰਦ ਫਾੜ ਕੇ ਲੁਕਾ, ਸਾਡੇ ਕੋਲ ਇੱਧਰ ਪੁੱਤ ਪਾਰਕਾਂ ਕੋਲੇ ਪੁਲਿਸ ਖੜੇ ਸੀ, ਮੈਂ ਸਕੂਟੀ ਜਾ ਰਿਹਾ ਸੀ, ਉਹਨਾਂ ਨੇ ਹੱਥ ਕੀਤਾ ਤੇ ਉਹ ਇੱਕ ਦਾ ਚਲਾਨ ਕੱਟੀ ਜਾਂਦੇ ਸੀਗੇ, ਮੈਂ ਉਹਦੇ ਮਗਰ ਲਾ ਦੀ, ਮੈਂ ਖੜਾ ਹੋ ਗਿਆ, ਮੈਂ ਕਿਹਾ ਜੀ ਮੇਰੇ ਕੋਲ ਤਾਂ ਕਾਗਜ਼ ਹੈ ਨੀ, ਤੇ ਮੈਂ ਕਿਹਾ ਮੈਂ
ਸਹੀ ਆ ਕੇ ਪ੍ਰਾਇਓਰਟੀ ਦੇ ਉੱਤੇ ਅੱਜ ਦੇ ਸਮੇਂ ਦੇ ਉੱਤੇ ਜਿਹੜਾ ਮਾਸਕ ਦੀ ਜਿਹੜੀ ਪ੍ਰਾਇਓਰਟੀ ਦਿੱਤੀ ਗਈ, ਕਾਗਜ਼ ਭਾਵਾਂ ਕੋਈ ਹੋਵੇ ਜਾਂ ਨਾ ਹੋਵੇ, ਹਲੇ ਲਾਲ ਦੀ ਘੜੀ ਤੇ ਤੁਹਾਡਾ ਮੂੰਹ ਢਕਿਆ ਹੋਣਾ
ਚਾਹੀਦਾ
ਜੀ। ਉਹਨਾਂ ਦੀ ਵੀ ਡਿਊਟੀ ਸਖ਼ਤ, ਆਪਾਂ ਕਹਿ ਤਾਂ ਦਿੰਦੇ ਆ ਕਿ ਏਦਾਂ ਕਰਦੇ ਨੇ, ਜਾਤੀ ਕਰਦੇ ਨੇ ਜਾਂ ਸਾਡੇ ਨਾਲ ਕਰਦੇ, ਧੱਕਾ ਕਰਦੇ ਨੇ, ਉਹ ਆਪਣੀ ਡਿਊਟੀ ਨਿਭਾ ਰਹੇ ਨੇ।
ਪਹਿਲਾਂ ਸੀਗੀ ਮਤਲਬ ਜਿਵੇਂ
ਚਲੋ ਚੰਗੀ ਗੱਲ ਆ ਜੀ, ਤੇ ਡਿਊਟੀ ਨੂੰ ਡਿਊਟੀ ਸਮਝ ਕੇ ਕਰਨਾ ਚਾਹੀਦਾ, ਕਹਿੰਦੇ ਰਿਸਪੈਕਟ ਕਰਨ ਦੇ ਨਾਲ ਹੀ ਰਿਸਪੈਕਟ ਸਾਨੂੰ ਮਿਲਦੀ ਆ, ਜੋ ਅਸੀਂ ਖੂਹ ਚੋਂ ਆਵਾਜ਼ ਮਾਰਾਂਗੇ ਸਾਨੂੰ ਓਦਾਂ ਦੀ ਵਾਪਸ ਮਿਲਣੀ।
ਕਾਪੀ ਹੋਈ ਸੀ ਕਾਪੀ ਦੋਨੇ ਅਜੂਗੀ ਕਹਿੰਦਾ ਚੱਲ ਵੀ
ਜੀ ਜੀ,
ਚਲੋ ਕੁੱਲ ਮਿਲਾ ਕੇ ਜੀ ਸਾਰੇ ਆਪਣੇ ਆਪਣੀ ਡਿਊਟੀ ਇਮਾਨਦਾਰੀ ਨਾਲ ਕਰ ਰਹੇ ਨੇ। ਤੁਸੀਂ ਦੱਸੋ ਜੀ ਅੱਜ ਫਿਰ ਗੀਤ ਕਿਹੜਾ ਤੁਹਾਨੂੰ ਸੁਣਾਈਏ ਜਿਹੜਾ ਤੁਸੀਂ ਅੱਜ ਸੁਣਨਾ ਚਾਹੁੰਦੇ ਹੋ ਤੇ ਸਰੋਤਿਆਂ ਨੂੰ ਸੁਣਾਉਣਾ ਚਾਹੁੰਦੇ ਹੋ?
ਚੰਗੇ ਆਦਮੀ
ਜਿਨ੍ਹਾਂ ਕੀਤੀ ਨਾ ਕਮਾਈ। ਜੀ 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 ਉਹ ਮੈਂ ਤੁਹਾਨੂੰ ਜਿਹੜਾ ਮੈਸੇਜ ਤੁਹਾਡਾ ਜਰੂਰ ਮੈਂ ਪੜ੍ਹ ਦੇਣਾ ਤੇ ਆਪਾਂ ਚੰਗੇ ਸਿੱਖਿਆ ਵਾਲਾ ਤੁਹਾਨੂੰ ਗੀਤ ਜਿਹੜਾ ਸੁਣਾਇਆ ਜਾਵੇ ਤਾਂ ਕਿ ਇਹਦੇ ਵਿੱਚ ਕੁਝ ਸਿੱਖਣ ਨੂੰ ਮਿਲੇ। ਸਾਰੇ ਸਰੋਤਿਆਂ ਨੂੰ ਵਿੱਚੇ ਜਰੂਰ ਜੀ ਲਓ ਤੁਹਾਡਾ ਸੁਨੇਹਾ ਮੈਂ ਪੜ੍ਹ ਕੇ ਸੁਣਾਉਣਾ ਜੀ। ਤੁਹਾਡਾ ਸੁਨੇਹਾ ਸਾਡੇ ਤੱਕ ਆਇਆ ਹੋਇਆ। ਅੱਛਾ 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 ਜੀ ਨਹੀਂ ਸੁਨੇਹਾ ਤੁਹਾਡਾ ਮੈਂ ਪੜ੍ਹ ਦਿੱਤਾ ਸੀ। ਅੱਜ ਵੀ ਤੁਸੀਂ ਬੜਾ ਪਿਆਰਾ ਦੱਸਿਆ ਕਿ ਮਿੱਠਾ ਬੋਲਣ ਦੀ ਗੱਲ ਕੀਤੀ ਹੈ ਕਿ ਮਿੱਠਾ ਬੋਲਣ ਵਾਲਾ ਪ੍ਰਾਣੀ ਹਮੇਸ਼ਾ ਰੱਬ ਨੂੰ ਪਿਆਰਾ ਲੱਗਦਾ ਤੇ ਜੀ ਸੰਸਾਰ ਨੂੰ ਤਾਂ ਪਿਆਰਾ ਲੱਗਣਾ ਹੀ ਲੱਗਣਾ ਰੱਬ ਨੂੰ ਤੇ ਪਿਆਰਾ ਲੱਗਦਾ ਹੀ ਲੱਗਦਾ। ਵਾਕਿਆ ਜੀ ਬਹੁਤ ਸੋਹਣੀ ਤੁਸੀਂ ਗੱਲ ਕੀਤੀ ਹੈ ਕਿ ਮਿੱਠਾ ਬੋਲਣ ਦੇ ਨਾਲ ਅਸੀਂ ਜੱਗ ਨੂੰ ਜਿੱਤ ਸਕਦੇ ਹਾਂ, ਕੌੜਾ ਬੋਲਣ ਦੇ ਨਾਲ ਅਸੀਂ ਆਪਣਿਆਂ ਨੂੰ ਵੀ ਕਈ ਵਾਰ ਖੋ ਦਿੰਦੇ ਹਾਂ। ਜ਼ਿੰਦਗੀ ਚ ਲਾਗੂ ਵੀ ਕਰਨਾ ਚਾਹੀਦਾ, ਟਰਾਈ ਕਰਨਾ ਚਾਹੀਦਾ ਕਿ ਮਿੱਠਾ ਬੋਲੀਏ ਤੇ ਓਹਦਾ ਸਾਨੂੰ ਲਾਭ ਕੀ ਹੁੰਦਾ। ਇੱਕ ਦਿਨ ਮਿੱਠਾ ਬੋਲ ਕੇ ਦੇਖੀਏ ਫਿਰ ਸਾਨੂੰ ਪਤਾ ਲੱਗ ਜੂਗਾ ਕਿ ਅੰਤਰ ਕੀ ਆ।
ਰੋਟੀ ਪਕਾਉਂਦਾ ਹੁੰਦਾ ਝੱਗ ਬੋਲਦਾ ਜਾਂ ਪੱਤਣ ਵਗੈਰਾ
ਹੁੰਦਾ ਜੀ। ਗੱਲ ਸਹੀ ਹੈ ਜੀ ਪਿਆਰੇ ਦੋਸਤੋ, ਜਿਹੜਾ ਅਸਰ ਉਹਨਾਂ ਨੇ ਦੱਸਿਆ ਕਿ ਤੁਸੀਂ ਟਰਾਈ ਕਰਕੇ ਦੇਖਿਓ ਕਿਸੇ ਦੇ ਕੋਲ ਜਾ ਕੇ ਉਹ ਜੇ ਤੁਹਾਡੇ ਨਾਲ ਕੌੜਾ ਵੀ ਬੋਲਦਾ ਤੇ ਉਹਨੂੰ ਨਿਮਰਤਾ ਦੇ ਨਾਲ ਪਿਆਰ ਦੇ ਨਾਲ ਹੱਥ ਜੋੜ ਕੇ ਦੋ ਸ਼ਬਦ ਬੋਲ ਕੇ ਦੇਖਿਓ ਉਹ ਵੀ ਠੰਡਾ ਪੈ ਜੂਗਾ। ਇਹ ਜਾਦੂ ਹੀ ਆ, ਮੈਂ ਤਾਂ ਬੜੀ ਵਾਰ ਕਰਕੇ ਦੇਖਿਆ, ਤੁਸੀਂ ਵੀ ਟਰਾਈ ਜ਼ਰੂਰ ਕਰਿਓ। ਲਓ ਜੀ ਫਿਰ ਅੱਗੇ ਗੀਤ ਸੰਗੀਤ ਦਾ ਜਿਹੜਾ ਅੱਗੇ ਦੌਰ ਜਾਰੀ ਕਰਦੇ ਹਾਂ। ਗੀਤ ਆਪਣੇ ਪ੍ਰੋਗਰਾਮ ਦੇ ਵਿੱਚ ਜਿਹੜਾ ਸੁਣਨਾ ਚਾਹਿਆ ਉਹ ਆਪਾਂ ਸੁਣਾਉਂਦੇ ਹਾਂ ਜੀ। ਮਨਕਿਰਤ ਔਲਖ ਦੀ ਆਵਾਜ਼ ਦੇ ਵਿੱਚ ਮਨਦੀਪ ਸਿੰਘ ਦਿਆਲ ਸਾਹਿਬ ਨੇ ਗੀਤ ਦੀ ਫਰਮਾਇਸ਼ ਕੀਤੀ ਸੀ ਨਵੇਂ ਨਗੌਰ ਦੀ। ਆਓ ਫਿਰ ਇਹ ਨਵਾਂ ਨਗੌਰ ਗੀਤ ਦਿਆਲ ਸਾਹਿਬ ਤੁਹਾਡੇ ਲਈ।
ਜਿਹੜਾ ਲੱਭਿਆ ਨਾ ਵੀ ਮਾੜਾ ਨੀ, ਮੈਨੂੰ ਲੋੜ ਨੀ ਉਹ ਲੰਮੀਆਂ ਕਾਰਾਂ ਦੀ। ਜਿਹੜਾ ਲੱਭਿਆ ਨਾ ਵੀ ਮਾੜਾ ਨੀ, ਮੈਨੂੰ ਲੋੜ ਨੀ ਉਹ ਲੰਮੀਆਂ ਕਾਰਾਂ ਦੀ। ਲੋਕਾਂ ਲਈ ਸ਼ਰਾਬੀ ਹੋਣਾ ਪਾਗਲ ਵੀ ਹੋਏਗਾ, ਨਾ ਕਾਮਯਾਬ ਬੰਦਿਆਂ ਚ ਸ਼ਾਮਿਲ ਵੀ ਹੋਏਗਾ। ਨਿੱਜੀ ਦੇ ਵਿੱਚ ਵੈਲ ਕੋਈ ਨਾ ਹੋਏ, ਤਾਂ ਜੱਟਾਂ ਦਾ ਤੂੰ ਪੁੱਤ ਦੱਸ ਕਿਹੜਾ ਨੀ। ਹੌਲੀ ਹੌਲੀ ਵੈਲ ਛੱਡ ਜੂ ਆਪ, ਛੱਡ ਜੂ ਜਵਾਈ ਮੈਂ ਤੇਰਾ ਨੀ। ਹੌਲੀ ਹੌਲੀ ਵੈਲ ਛੱਡ ਜੂ ਆਪ, ਛੱਡ ਜੂ ਜਵਾਈ ਮੈਂ ਤੇਰਾ। ਕਾਕੇ ਮੇਰੀ ਉਹਨੇ ਵੈਲ ਪੁਣਾ ਛੱਡ ਤਾਂ ਨੀ ਜੱਟ, ਪੱਕਾ ਐ ਨੀ ਅੰਮੀਏ ਜ਼ੁਬਾਨ ਦਾ। ਹੌਲੀ ਹੌਲੀ ਕੇਸ ਜਿੰਨ ਬੇੜੀ ਜਾਂਦਾ ਆ, ਉਹਨੂੰ ਵੀ ਫਿਕਰ ਯਾਰ ਕਾਂ ਦਾ। ਸੌਂ ਖਾਕੇ ਮੇਰੀ ਉਹਨੇ ਵੈਲ ਪੁਣਾ ਛੱਡ ਤਾਂ ਨੀ ਜੱਟ, ਪੱਕਾ ਐ ਨੀ ਅੰਮੀਏ ਜ਼ੁਬਾਨ ਦਾ। ਹੌਲੀ ਹੌਲੀ ਕੇਸ ਜਿੰਨ ਬੇੜੀ ਜਾਂਦਾ ਆ, ਉਹਨੂੰ ਵੀ ਫਿਕਰ ਯਾਰ ਕਾਂ ਦਾ। ਉਹ ਜੱਟਾਂ ਦਾ ਪੁੱਤ ਥੋੜਾ ਰੂੜ ਜਾਤਾ ਹੋਏਗਾ, ਸ਼ਹਿਰੇ ਐ ਬਠਿੰਡਾ ਐਟੀਟਿਊਡ ਜਾਤਾ ਹੋਏਗਾ। ਨੀ ਮੇਰੇ ਬਿਨ ਜੀ ਨੀ ਲਾਉਂਦਾ, ਨਾ ਵਾਲਾ ਤਾਂ ਕੋਲੋਂ ਡਰਦਾ ਸੀ ਜਿਹੜਾ। ਨੀ ਹੌਲੀ ਹੌਲੀ ਵੈਲ ਛੱਡ ਜੂ ਆਪ, ਛੱਡ ਜੂ ਜਵਾਈ ਮੈਂ ਤੇਰਾ। ਨੀ ਹੌਲੀ ਹੌਲੀ ਵੈਲ ਛੱਡ ਜੂ ਆਪ, ਛੱਡ
नी सुनिए मैनू तू ब्याह दे जटना गल सिरे ला दे जटना जिंद मुक्कण ते आई हुई है जिंद मुक्कण ते आई हुई है नी हाय कि मैं जट छड़ नी कि मैं श्री बराड़ छड़ मैं तो मुंदरी पटाई हुई है नी मैं मुंदरी पटाई हुई है
I can't believe that it's real. I can't believe that it's happening.
Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਜੀ ਬੀਗੀ ਬੀਗੀ ਗੀਤ ਤੇ ਤੁਸੀਂ ਸੁਣਿਆ ਜੀ ਵੈਸੇ ਬੀਗੀ ਬੀਗੀ ਤੇ ਤੁਹਾਨੂੰ ਪਤਾ ਜਿਹੜਾ ਭੇਜੀ ਗਿਆ ਤੇ ਉਹਦੀ ਆਵਾਜ਼ ਵੀ ਥੋੜੀ ਭੀਗੀ ਭੀਗੀ ਜੀ ਥੋੜੀ ਥੋੜੀ ਧੀਮੀ ਧੀਮੀ ਜੀ ਹੋਣੀ ਸੀ ਤੇ ਤੁਸੀਂ ਇਹ ਸਲੋ ਸਲੋ ਜਿਹਾ ਬੜਾ ਪਿਆਰਾ ਪਿਆਰਾ ਜਿਹਾ ਗੀਤ ਸੁਣਿਆ ਜੀ ਗੀਤ ਜਿਹੜੇ ਰੋਮਾਂਟਿਕ ਹੁੰਦੇ ਨੇ ਉਹ ਐਵੇਂ ਦੇ ਹੁੰਦੇ ਨੇ ਬੜੇ ਫੀਲ ਜੀ ਦੇ ਨਾਲ ਸੁਣਨੇ ਪੈਂਦੇ ਨੇ ਤੇ ਜਿਹੜੇ ਗੱਡੀਆਂ ਕਾਰਾਂ ਵਾਲੇ ਆ ਉਹ ਤੇ ਨੀਂਦ ਜੀ ਮਹਿਸੂਸ ਕਰਦੇ ਹੋਣਗੇ ਪਰ ਹੈ ਬੜਾ ਪਿਆਰਾ ਗੀਤ ਸੀ ਸੋਹਣਾ ਸੀ ਗੀਤ ਤੇ ਆਵਾਜ਼ਾਂ ਵੀ ਬੜੀਆਂ ਪਿਆਰੀਆਂ ਸਨ ਅੱਛਾ ਦੋ ਚਾਰ ਜਾਣਕਾਰੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੀ ਕਿ ਸਿੱਧੂ ਮੂਸੇਵਾਲੇ ਸਾਹਿਬ ਜਿਹੜੇ ਆਏ ਦਿਨ ਚਰਚਾ ਦੇ ਵਿੱਚ ਰਹਿੰਦੇ ਨੇ ਕਿਸੇ ਨਾ ਕਿਸੇ ਵਿਵਾਦ ਦੇ ਵਿੱਚ ਘਿਰੇ ਰਹਿੰਦੇ ਨੇ ਤੇ ਉਹਨਾਂ ਨੂੰ ਥੋੜੀ ਜਿਹੀ ਰਾਹਤ ਮਿਲੀ ਹੈ ਰਾਹਤ ਵਾਲੀ ਖ਼ਬਰ ਉਹਨਾਂ ਦੇ ਲਈ ਆਈ ਹੈ ਬੀਤੇ ਦਿਨ ਪੁਲਿਸ ਵੱਲੋਂ ਸਿੱਧੂ ਮੂਸੇਵਾਲੇ ਖਿਲਾਫ ਜਿਹੜੇ ਆਰਮ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ ਉਹਦੇ ਚੱਲਦਿਆਂ ਹਾਈਕੋਰਟ ਨੇ ਸਿੱਧੂ ਮੂਸੇਵਾਲੇ ਨੂੰ ਕੱਚੇ ਤੌਰ ਤੇ ਜ਼ਮਾਨਤ ਦੇ ਦਿੱਤੀ ਹੈ ਪਰ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਹਫ਼ਤੇ 'ਚ ਪੁਲਿਸ ਦੀ ਇਨਵੈਸਟੀਗੇਸ਼ਨ ਵਿੱਚ ਉਹਨੂੰ ਸਾਥ ਦੇਣਾ ਹੋਵੇਗਾ ਕਹਿੰਦੇ ਜੀ ਇਹ ਵੀ ਕਿਹਾ ਗਿਆ ਕਿ ਸਿੱਧੂ ਮੂਸੇਵਾਲੇ ਜੇ ਸਾਥ ਨਹੀਂ ਦਿੰਦਾ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਉਹਦੀ ਜਿਹੜੀ ਜ਼ਮਾਨਤ ਆ ਉਹ ਰੱਦ ਕਰ ਦਿੱਤੀ ਜਾਵੇਗੀ ਹਾਲਾਂਕਿ ਆਪਾਂ ਜਾਣਦੇ ਹਾਂ ਕਿ ਇਸ ਕੇਸ ਦੇ ਵਿੱਚ ਨਾਮਜ਼ਦ 6 ਪੁਲਿਸ ਮੁਲਾਜ਼ਮਾਂ ਦੀ ਜਿਹੜੀ ਹੈ ਜ਼ਮਾਨਤ ਅਰਜ਼ੀ ਪਹਿਲਾਂ ਹੀ ਤੋਂ ਬਰਨਾਲਾ ਸੈਸ਼ਨ ਕੋਰਟ ਵੱਲੋਂ ਰੱਦ ਕਰ ਦਿੱਤੀ ਗਈ ਸੀ ਤੇ ਇਹਦੇ ਵਿੱਚ ਤੁਸੀਂ ਜਾਣਦੇ ਹੋ ਕਿ ਜਦੋਂ ਉਹਨੇ ਗੋਲੀਆਂ ਚਲਾਈਆਂ ਸੀ ਬਾਰਡਰ ਦੇ ਪਿੰਡ ਬਡਬਰ ਦੇ ਵਿੱਚ AK-47 ਜਿਹੜੀ ਫਾਇਰਿੰਗ ਕੀਤੀ ਸੀ ਉਹਨਾਂ ਦੇ ਵਿੱਚ ਉਹਨਾਂ ਦੇ ਜਿਹੜੇ ਦੋ ਦੋਸਤਾਂ ਦੇ ਸਮੇਤ 6 ਪੁਲਿਸ ਮੁਲਾਜ਼ਮਾਂ ਦੇ ਉੱਤੇ ਜਿਹੜਾ ਇਹ ਕੇਸ ਦਰਜ ਹੋਇਆ ਸੀ ਇਸ ਤੋਂ ਬਾਅਦ ਬਰਨਾਲਾ ਪੁਲਿਸ ਨੇ 9 ਵਿਅਕਤੀਆਂ ਖਿਲਾਫ਼ ਪਰਚਾ ਦਰਜ ਜਿਹੜੇ ਕੀਤਾ ਸੀ ਤੇ 6 ਪੁਲਿਸ ਮੁਲਾਜ਼ਮ 2 ਦੋਸਤ ਤੇ 1 ਸਿੱਧੂ ਮੂਸੇਵਾਲਾ ਤੇਰਾ ਦਿਲ ਦਾ ਨੀ ਮਾੜਾ ਤੇ ਉਹਨਾਂ ਨੂੰ ਥੋੜੀ ਜਿਹੀ ਰਾਹਤ ਮਿਲੀ ਆ ਚਲੋ ਕੁਛ ਤਾਂ ਉਹਨਾਂ ਦੇ ਲਈ ਚੰਗੀ ਖ਼ਬਰ ਜਿਹੜੀ ਆਈ ਹੈ ਜੀ ਇੱਕ ਹੋਰ ਖ਼ਬਰ ਸਾਹਮਣੇ ਆਈ ਹੈ ਕਿ COVID-19 ਜਿਹੜਾ ਆਮਿਰ ਖਾਨ ਤੇ ਉਹਨਾਂ ਦੇ ਪਰਿਵਾਰ ਜਿਹੜਾ ਉਹ ਸੇਫ ਹੈ ਉਹਨਾਂ ਦੀ ਮਾਂ ਦਾ ਵੀ ਜਿਹੜਾ ਟੈਸਟ ਆ ਉਹ ਨੈਗੇਟਿਵ ਪਾਇਆ ਗਿਆ ਤੇ ਚਲੋ ਜੀ ਇਹਨਾਂ ਦੇ ਲਈ ਵੀ ਰਾਹਤ ਦੀ ਇੱਕ ਖ਼ਬਰ ਆ ਬੜੇ ਚੰਗੇ ਇਨਸਾਨ ਨੇ ਵੈਸੇ ਆਮਿਰ ਖਾਨ ਹੋਰਾਂ ਦੀਆਂ ਗੱਲਾਂ ਜਦੋਂ ਸੁਣਦੇ ਹਾਂ ਜਾਂ ਉਹਨਾਂ ਦੇ ਜਿਹੜੇ ਕੀਤੇ ਕੰਮਾਂ ਦੀਆਂ ਗੱਲਾਂ ਸੁਣਦੇ ਹਾਂ ਤੇ ਬੜਾ ਚੰਗਾ ਉਹਦੀ ਸੋਚ ਦਾ ਜਿਹੜਾ ਸਾਹਮਣੇ ਆਉਂਦੀ ਹੈ ਨਤੀਜੇ ਲਓ ਜੀ ਇਹ 2-4 ਜਾਣਕਾਰੀਆਂ ਜਿਹੜੀਆਂ ਮੈਂ ਸੋਚਿਆ ਕਿ ਤੁਹਾਨੂੰ ਜ਼ਰੂਰ ਦੱਸਦੇ ਰਹੀਏ ਕਹਿੰਦੇ ਰਹੀਏ ਤਾਂ ਕਿ ਕੁਛ ਕੁਛ ਜਾਣਕਾਰੀਆਂ ਵੀ ਮਿਲਦੀਆਂ ਰਹਿਣ ਪ੍ਰੋਗਰਾਮ 'ਚ ਚਲੋ ਵੀ ਪਹਿਲੇ ਦੋਸਤੋ ਤੁਹਾਡੇ ਸੁਨੇਹੇ ਜਿਹੜੇ ਆ ਉਹ ਰੁਕ ਗਏ ਨੇ ਰੁਕਣੇ ਨਹੀਂ ਚਾਹੀਦੇ ਸਨ ਮੈਂ ਤਾਂ ਕਿਹਾ ਸੀ ਵੀ ਫਰਮਾਇਸ਼ਾਂ ਆਉਂਦੀਆਂ ਰਹਿਣਗੀਆਂ ਤੇ ਚੱਲਦੀਆਂ ਰਹਿਣਗੀਆਂ ਕਹਿੰਦੇ ਜੇ ਦਰਿਆਵਾਂ ਦਾ ਪਾਣੀ ਰੁਕ ਜੇ ਤੇ ਫਿਰ ਰੁਕੇ ਪਾਣੀ ਜਿਹੜੇ ਆ ਨਾ ਉਹ ਕੰਮ ਖਰਾਬ ਕਰਦੇ ਨੇ ਇਸ ਲਈ ਆਪਾਂ ਰੁਕਣਾ ਨਹੀਂ ਜੀ ਆਪਣਾ ਥੱਕਣਾ ਨਹੀਂ ਹੈ ਤੁਸੀਂ ਸਾਨੂੰ ਸੁਨੇਹੇ ਭੇਜਦੇ ਰਹੋ ਜੀ ਜਦ ਤੱਕ ਆਪਣਾ ਪ੍ਰੋਗਰਾਮ ਚੱਲ ਰਿਹਾ ਰਿਕੁਐਸਟ ਐਟ ਹਰਮਨ ਰੇਡੀਓ .com ਤੇ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸਾਨੂੰ ਸੁਨੇਹਾ ਭੇਜ ਸਕਦੇ ਹੋ ਅਤੇ ਅੱਜ ਪਾਲਾ ਭਾਜੀ ਪਤਾ ਨਹੀਂ ਕਿੱਥੇ ਦਫ਼ਾ ਹੋ ਗਿਆ ਜਿੱਦਾਂ ਤਾਇਆ ਕਹਿੰਦਾ ਹੁਣ ਉਹ ਤੇ ਆਇਆ ਨਹੀਂ ਹਾਲੇ ਤੱਕ ਫਿਰ ਦੁਬਾਰਾ ਮੈਨੂੰ ਗੋਲੀ ਦੇ ਕੇ ਚਲੇ ਗਿਆ ਲਓ ਤੇ ਜਦੋਂ ਚਲੇ ਜਾਂਦੇ ਨੇ ਬੰਦੇ ਤੇ ਬੰਦਾ ਕੀ ਕਰਦਾ ਲੁਕ ਲੁਕ ਕੇ ਰੋਂਦਾ ਤੇ ਆਹ ਗੀਤ ਤੁਹਾਨੂੰ ਸੁਣਾਉਣ ਜਾ ਰਿਹਾ ਵੈਸੇ ਇਹ ਮੈਂ ਤੇ ਚਾਹੁੰਦਾ ਸੀ ਸੁਣਾਇਆ ਜਾਵੇ ਗੀਤ ਖਾਸ ਤੌਰ ਤੇ ਮੇਲ ਦੀ ਆਵਾਜ਼ ਦੇ ਵਿੱਚ ਪਰ ਫੀਮੇਲ ਦੀ ਆਵਾਜ਼ ਦੇ ਵਿੱਚ ਆਪਾਂ ਸੁਣਦੇ ਹਾਂ ਅੱਜ ਖਾਸ ਤੌਰ ਤੇ ਭਾਜੀ ਹੋਰਾਂ ਨੇ ਪਾਲੇ ਭਾਜੀ ਨੇ ਤੇ ਸੁਣੇ ਹੋਣਾ ਪਹਿਲਾਂ ਆਓ ਫਿਰ ਅੱਜ ਸਾਰੇ ਜਣੇ ਸੁਣਦੇ ਹਾਂ
ਦੁਨੀਆਂ ਤੂੰ ਵਸੇ ਰੰਗ ਰੇ ਲੁਕ ਲੁਕ ਦੁਨੀਆਂ ਤੂੰ ਵਸੇ ਰੰਗ ਬੁਰੇ ਸ਼ਬਦ ਕਿਸੇ ਨੂੰ ਸਰੀਰਕ ਚੋਟ ਨਹੀਂ ਦਿੰਦੇ ਪਰ ਕਿਸੇ ਮਨੁੱਖ ਦਾ ਦਿਲ ਤੋੜ ਸਕਦੇ ਨੇ। ਕਹਿੰਦੇ ਨੇ ਜ਼ੁਬਾਨ ਚੋਂ ਨਿਕਲਿਆ ਸ਼ਬਦ ਤੇ ਕਮਾਨ ਚੋਂ ਨਿਕਲਿਆ ਤੀਰ ਕਦੇ ਵਾਪਸ ਨਹੀਂ ਆਉਂਦੇ। ਇਸ ਲਈ ਸਦਾ ਸੋਚ ਸਮਝ ਕੇ ਬੋਲੋ। ਚੰਗੇ ਵਿਚਾਰਾਂ ਲਈ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ। ਦਿਲ ਪੰਜਾਬੀ, ਜਜ਼ਬਾਤ ਪੰਜਾਬੀ।
ਕਾਮ ਕਰੋ ਦੀ ਲੋਭੀ ਲੋਕੋ ਕੁਛ ਤਾਂ ਸ਼ਰਮ ਵਿਚਾਰੋ। ਬਹੁਤ ਸੋਹਣਾ ਗੀਤ ਜਿਹੜਾ ਲਾਲਚੰਦ ਜਮਲ ਜੱਟ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣਿਆ ਜੀ। ਨਗਿੰਦਰ ਸਿੰਘ ਬਾਜੀ ਹੋਰਾਂ ਨੇ ਕਿਹਾ ਸੀ ਕੋਈ ਐਸਾ ਗੀਤ ਸੁਣਾਇਓ ਜਿਹਦੇ ਵਿੱਚੋਂ ਕੁਝ ਸਿੱਖਿਆ ਮਿਲੇ। ਵੈਸੇ ਤੇ ਲਾਲਚੰਦ ਜਮਲ ਜੱਟ ਜੀ ਦੀ ਜਿਹੜੀ ਅੰਦਾਜ਼ੇ ਬਿਆਨ ਹੀ ਬੜਾ ਕਮਾਲ ਦਾ ਤੇ ਸਿੱਧੇ ਸਾਧੇ ਬੰਦੇ ਸਿੱਧੀ ਸਿੱਧੀ ਗੱਲ ਬੜੇ ਸਿੱਧੇ ਸਿੱਧੇ ਸ਼ਬਦਾਂ ਵਿੱਚ ਕਹਿ ਜਾਂਦੇ ਨੇ। ਬਹੁਤ ਹੀ ਪਿਆਰਾ, ਬਹੁਤ ਹੀ ਪਿਆਰਾ। ਅੱਛਾ, ਲਾਕਡਾਊਨ ਚੱਲ ਰਿਹਾ ਪੂਰੀ ਦੁਨੀਆਂ ਦੇ ਵਿੱਚ। ਆਪਾਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਦੇਸ਼ਾਂ ਨੇ ਲਾਕਡਾਊਨ ਖੋਲ ਵੀ ਦਿੱਤਾ, ਲੋਕ ਆਉਂਦੇ ਜਾਂਦੇ ਨੇ। ਭਾਰਤ ਦੇ ਵਿੱਚ ਵੀ ਲਾਕਡਾਊਨ ਜਿਹੜੀ ਖੋਲ੍ਹੀ ਗਿਆ ਤੇ ਮਹਾਰਾਸ਼ਟਰ ਦੇ ਵਿੱਚ ਦੇਖਿਆ ਜਾਵੇ ਤੇ ਇੱਕ ਸੈਲੂਨ ਦੁਆਰਾ ਖੋਲ੍ਹਿਆ ਗਿਆ 3 ਮਹੀਨੇ ਬਾਅਦ ਤੇ ਉੱਥੋਂ ਦੇ ਮਾਲਕ ਨੇ ਖੁਸ਼ੀ ਦੇ ਲਈ ਚਾਹ ਦੇ ਲਈ ਇੰਨਾ ਚਾਹ ਉਹਨੂੰ ਹੋਇਆ ਕਿ ਭਾਈ ਮੇਰਾ 3 ਮਹੀਨੇ ਬਾਅਦ ਸੈਲੂਨ ਖੋਲਿਆ। ਉਹਨੇ ਪਹਿਲਾ ਜਿਹੜਾ ਗ੍ਰਾਹਕ ਆਇਆ ਉਹਦੇ ਵਾਲ ਕੱਟਿਆ ਸੋਨੇ ਦੀ ਕੈਂਚੀ ਦੇ ਨਾਲ। ਕਮਾਲ ਆ ਜੀ, 10 ਤੋਲੇ ਦੀ ਉਹਨੇ ਸੋਨੇ ਦੀ ਕੈਂਚੀ ਬਣਵਾਈ ਪਹਿਲਾਂ ਚਾਹ ਦੇ ਨਾਲ। ਉਹ ਕਹਿੰਦਾ ਜੀ ਪਹਿਲਾ ਗਾਹਕ ਦੇ ਮੈਂ ਵਾਲ ਝਟਕਾਉਣੇ ਆ ਸੋਨੇ ਦੀ ਕੈਂਚੀ ਦੇ ਨਾਲ ਤੇ ਉਹ ਜਿਹੜਾ ਮਿਲੇਗਾ ਬੈਠਾ ਹੋਣਾ ਉਹ ਮੈਨੂੰ ਤਾਂ ਲੱਗਦਾ ਵੀ 400-500 ਰੁਪਇਆ ਤੇ ਦੇ ਕੇ ਉੱਠਿਆ ਹੀ ਹੋਊਗਾ। ਸੋਨੇ ਦੀ ਕੈਂਚੀਆਂ ਦੇ ਨਾਲ ਵਾਲ ਕਟਾਉਣ ਦਾ ਜਿਹੜਾ ਕੱਟਣ ਡਿਆ ਉਹਨੇ ਵੀ ਚੰਗਾ ਚੋਖਾ ਮਤਲਬ ਲਾਉਣਾ। ਮੈਨੂੰ ਯਾਦ ਆ ਗਈ ਗੱਲ, ਯਾਰ ਦੋਸਤ ਸੀ ਮੇਰਾ ਤੇ ਦਾੜੀ ਸ਼ੇਵ ਕਰਾਉਂਦਾ ਹੁੰਦਾ ਸੀ। ਪਹਿਲਾਂ ਇੱਕ ਦੌਰ ਸੀ ਵੀ ਸ਼ੇਵ ਸ਼ੂਵ ਕਰਾਉਣ ਦਾ ਆ ਗਿਆ। ਜਦੋਂ ਕਿਤੇ ਆਏ ਆ ਆਪਣੇ ਸਿੱਧੂ ਮੂਸੇਵਾਲ ਦੇ ਨਾਲ ਜਿਹੜਾ ਇੱਕ ਹੋਰ ਪਾਊ, ਕੀ ਉਹਦਾ ਨਾਂ ਸੀ ਮੈਨੂੰ ਯਾਦ ਆ ਗਿਆ, ਹਾਂ ਗੋਨੇ ਵਾਲਾ, ਗੋਨੇ ਨੇ ਜਦੋਂ ਦੀ ਐਂਟਰੀ ਮਾਰੀ ਆ ਉਦੋਂ ਦੇ ਲੋਕ ਵਾਹਵਾ ਦਾੜੀ ਰੱਖ ਕੇ ਤੇ ਵਾਲ ਸਿਰ ਕਟਾਉਣ ਲੱਗ ਗਏ ਨੇ, ਉਹ ਮਤਲਬ ਵੱਖਰਾ ਹੀ ਉਹਨੇ ਇੱਕ ਟ੍ਰੈਂਡ ਜਿਹਾ ਚਲਾ ਛੱਡਿਆ ਤੇ ਦੁਨੀਆਂ ਜਿਹੜੀ ਆ ਉਹ ਨਾਈ ਜਿਹੜੇ ਆ ਉਹ ਬੜੇ ਪਰੇਸ਼ਾਨ ਰਹੇ ਇਸ ਗੱਲ ਤੋਂ ਬਈ ਸ਼ੇਵ ਸ਼ੇਵ ਕਰਾਉਣ ਵਾਲੇ ਮੁੰਡੇ ਤਾਂ ਹੁਣ ਜਾਂਦੇ ਲੱਗੇ ਪੰਜਾਬ ਚ, ਤੇ ਉਹ ਸ਼ੇਵ ਕਰਾਉਣ ਗਿਆ ਤੇ 450 ਰੁਪਏ ਦੀ ਉਹਨੇ ਸ਼ੇਵ ਕੀਤੀ ਤੇ ਮੈਂ ਉਹਦੇ ਕੋਲ ਬੈਠਾ ਜਲੰਧਰ ਦੀ ਗੱਲ ਆ, ਮੈਂ ਕਿਹਾ ਯਾਰ ਕਿ 450 ਵਾਲੀ ਸ਼ੇਵ ਜਿਹੜੀ ਤੂੰ ਕਰਾਈ ਆ ਕਿ ਇਹਦੇ ਵਿੱਚੋਂ ਹੁਣ ਵਾਲ ਨਿਕਲੇਗੇ ਦਾੜੀ ਚ, ਲੈਸਾ ਇਹਨੇ ਕੀ ਕਰ ਦਿੱਤਾ ਵੀ 450 ਰੁਪਇਆ ਉਹਨਾਂ ਸਮੇਂ ਦੇ ਵਿੱਚ 20 ਰੁਪਏ ਦੀ ਪਿੰਡ ਦੇ ਵਿੱਚ ਸ਼ੇਵ ਕਰਦੇ ਸੀ ਉਹਨੇ 450 ਰੁਪਏ ਦੀ। ਮੈਨੂੰ ਬੜਾ ਹੈਰਾਨੀ ਹੋਈ ਤੇ ਮੈਂ ਉਹ ਭਾਊ ਨੂੰ ਪੁੱਛਦੇ ਪੁੱਛਦੇ ਨੇ ਪੁੱਛ ਹੀ ਲਿਆ, ਮੈਂ ਭਾਜੀ ਇਹ 450 ਵਾਲੀ ਦਾ ਫਾਇਦਾ ਕੀ? ਉਹ ਕਹਿੰਦਾ ਇਹ ਸ਼ੇਵਿੰਗ ਕਰੀਮ ਬੜੀ ਵਧੀਆ, ਇਹ ਬਲੇਡ ਬੜਾ ਵਧੀਆ, ਇਹ ਉਸ ਤਰ੍ਹਾਂ ਬੜਾ ਵਧੀਆ। ਮੈਂ ਕਿਹਾ ਤੂੰ ਬੰਦਾ ਨਹੀਂ ਉਹ ਖਿੱਚਣਾ, ਤੂੰ ਬੰਦੇ ਦੀ ਸਾਡੇ ਦੀ ਸ਼ੈਲ ਲਾਈ ਆ ਤੇ ਬਲੈਦੀਆ ਹੈ ਸੀ ਉਹਨੂੰ ਦੇ ਤੇ 450। ਮੈਂ ਐਂ ਕਹਿੰਦਾ ਕਿ ਠੱਗੀਆਂ ਜਿਹੜੀਆਂ ਨਾ ਉਹ ਵਾਜਬ ਜਿਹੀਆਂ ਚੰਗੀਆਂ ਲੱਗਦੀਆਂ, ਜਦੋਂ ਹੱਦੋਂ ਵੱਧ ਕੰਮ ਹੋ ਜਾਣਾ ਉਦੋਂ ਕੰਮ ਖਰਾਬ ਹੀ ਹੁੰਦਾ। ਹੁਣ ਜਿਹੜੇ 10 ਤੋਲੇ ਦੀ ਸੋਨੇ ਦੀ ਕੈਂਚੀ ਨਾਲ ਵਾਲ ਕਟਾਏ ਉਹਨੂੰ ਤੇ 500-700 ਤੇ ਫਿਰ ਲੈ ਕੇ ਜਾਣ ਛੱਡਣੀ ਹੈ। ਬਹੁਤ ਹੀ ਪਿਆਰਾ ਜੀ, ਬਹੁਤ ਹੀ ਪਿਆਰੀ ਜਿਹੜੀ ਗੱਲ। ਇੱਕ ਹੋਰ ਮੈਂ ਮੋਟੀਵੇਸ਼ਨ ਦੇ ਤੌਰ ਤੇ ਦੱਸਦਾ, ਮੈਂ ਜੂਕੇ ਦੇ ਜਿਹੜੇ ਨਿਆਣੇ ਨਾ ਬੜੇ ਤੇਜ਼ ਨੇ ਅੱਜ ਕੱਲ੍ਹ ਇੰਗਲੈਂਡ ਵਾਲੇ, ਵੈਸੇ ਭਾਵਾਂ ਵਿਚਾਰੇ ਪੋਲਾ ਪੋਲਾ ਜਿਹਾ ਬੋਲਦੇ ਨੇ ਕਿੱਦਾਂ ਕਿੱਦਾਂ ਕਰਦੇ ਨੇ ਤੇ, ਪਰ ਉਹ ਤੇਜ਼ ਬੜੇ ਨੇ, ਇਹ ਇਸੇ ਗੱਲ ਤੋਂ ਅੰਦਾਜ਼ਾ ਲਾ ਸਕਦੇ ਤੁਸੀਂ। 10 ਸਾਲ ਦਾ ਇੱਕ ਮੁੰਡਾ, ਉਹਦਾ ਨਾਂ ਹੈਗਾ ਨਬੁਲ ਗਿੱਲ, ਉਹਨੇ 1 ਮਿੰਟ ਦੇ ਵਿੱਚ 196 ਸਵਾਲ ਚਟਕਾ ਛੱਡੇ ਆ 1 ਮਿੰਟ ਦੇ ਵਿੱਚ। ਤੇ ਜੇ ਉਹ 700 ਬੱਚਿਆਂ ਦਾ ਕੰਪੀਟੀਸ਼ਨ ਸੀ ਤੇ ਉਹ ਭਾਊ ਨੇ ਗਿਨੀ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ ਕਰਾ ਛੱਡਿਆ 196 ਸਵਾਲ ਚਟਕਾਉਣ ਦੇ ਚੱਕਰ ਦੇ ਵਿੱਚ, ਤੇ ਉਹ ਹਾਈਐਸਟ ਸਕੋਰ ਦੇ ਉੱਤੇ ਪਹੁੰਚ ਗਿਆ। ਲਓ ਜੀ, ਚੁੱਕੇ ਵਾਲੇ ਬੜੇ ਤੇਜ਼ ਨੇ ਹਿਸਾਬ ਦੇ ਨਾਲ। ਤੇ ਉਹਨੇ ਸਵਾਲ ਉਹਨੂੰ ਪੁੱਛਿਆ, ਨਾਬੁਲ ਸਾਹਿਬ ਵੀ ਤੁਸੀਂ ਇਹਨੇ ਸਵਾਲ ਹੱਲ ਕਰ ਛੱਡੇ ਨੇ, ਸੁਨੇਹਾ ਕੀ ਦੇਣਾ ਚਾਹੁੰਦੇ ਹੋ? ਸੁਨੇਹਾ ਉਹਨੇ ਕੀ ਦੇਣਾ, ਹੁਣ ਤਾਂ ਲੱਗ ਮੌਜਾਂ ਗਈਆਂ ਹੋਣੀਆਂ, ਚੰਗਾ ਪੈਸਾ ਕੁੱਟਿਆ ਹੋਣਾ। ਉਹ ਕਹਿੰਦਾ ਜੀ, ਜਿੰਨੀ ਅਧਿਕ ਪ੍ਰੈਕਟਿਸ ਕਰੋਗੇ ਓਨਾ ਹੀ ਤੁਸੀਂ ਬਿਹਤਰ ਰਿਜ਼ਲਟ ਪਾਓਗੇ। ਲੈ ਜੇ ਕਿਤੇ ਕਾਸ਼ ਆਪਾਂ ਨੂੰ ਵੀ ਇਹ ਗੱਲ ਸਮਝ ਆ ਜਾਣਾ, ਪ੍ਰੈਕਟਿਸ ਮੇਕਸ ਮੈਨ ਪਰਫੈਕਟ, ਯਾਨੀ ਪ੍ਰੈਕਟਿਸ ਕਰਦੇ ਰਹੋ ਬੰਦਾ ਕਿੱਥੇ ਤੋਂ ਕਿੱਥੇ ਨਹੀਂ ਪਹੁੰਚ ਸਕਦਾ, ਇਹ ਨਹੀਂ ਹੋ ਸਕਦਾ ਪ੍ਰੈਕਟਿਸ ਦੇ ਨਾਲ। ਲੋਕ ਜਿਹੜੇ ਨਾ ਮੁੜ ਕੇ ਵਾਪਸ ਇਦਾਂ ਗਿੱਟਿਆਂ ਨੂੰ ਹੱਥ ਲਾ ਲੈਂਦੇ ਨੇ ਵਾਪਸ, ਤੀਰ ਕਮਾਨ ਵਾਂਗੂ ਐਨ ਟੇਢੇ ਹੋ ਜਾਂਦੇ ਨੇ। ਬਾਬੇ ਰਾਮਦੇਵ ਨੇ ਦੱਸੀ ਗੱਲ, ਇਹਦੇ ਨਾਲ ਪੇਟ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਤੇ ਕਦੇ ਵੀ ਲੱਕ ਦੀ ਸਮੱਸਿਆ, ਰੀੜ ਦੀ ਹੱਡੀ ਦੀ ਸਮੱਸਿਆ ਨਹੀਂ ਆਊਗੀ। ਮੈਂ ਬੰਦਾ ਇੱਕ ਦੇਖਿਆ, ਉਹ ਜਮਾਂ ਹੀ ਐਨ ਤੀਰ ਕਮਾਨ ਵਾਂਗੂ ਇਕੱਠਾ ਹੋ ਗਿਆ। ਉਹਨੂੰ ਮੈਂ ਪੁੱਛਿਆ, ਯਾਰ ਮੈਂ ਕਿਹਾ ਵੀ ਐਵੇਂ ਬੰਦਾ ਇੰਨੀ ਲਚਕ ਸਰੀਰ ਚ ਕਿਵੇਂ ਹੋ ਸਕਦੀ? ਉਹਨੇ ਵੀ ਇਹ ਗੱਲ ਕੀਤੀ ਸੀ, ਪ੍ਰੈਕਟਿਸ ਮੇਕਸ ਮੈਨ ਪਰਫੈਕਟ, ਪ੍ਰੈਕਟਿਸ ਕਰਦੇ ਰਹੋ। ਪਹਿਲਾਂ ਤੇ ਬੰਦੇ ਦਾ ਲੱਕ ਵੀ ਨਹੀਂ ਪਿੱਛੇ ਨੂੰ ਹੋਣਾ, ਤੇ ਫਿਰ ਹੌਲੀ 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 ਡੇਲੀ ਕਰਦੇ ਰਹੋ, ਡੇਲੀ ਕਰਦੇ ਰਹੋ, ਸਰੀਰ ਚ ਇੰਨੀ ਲਚਕ ਬਣ ਜਾਂਦੀ ਹੈ ਤੇ ਜਿੱਧਰ ਨੂੰ ਮਰਜ਼ੀ ਮੋੜ ਲਓ। ਮੈਂ ਕਿਹਾ ਵੀ ਕਮਾਲ ਆ ਬਈ, ਇਹ ਵੀ ਬੰਦੇ ਨੇ ਮਤਲਬ ਰੋਜ਼ਾਨਾ ਕੀਤੀ ਹੋਈ ਪ੍ਰੈਕਟਿਸ ਕਿਤੇ ਨਾ ਕਿਤੇ ਤਾਂ ਬੰਦੇ ਨੂੰ ਪਹੁੰਚਾਉਂਦੀ ਹੈ ਭਾਈ, ਇਹ ਮੰਨਣਾ ਪਊਗਾ। ਲੈ ਜੀ, ਅੱਗੇ ਪ੍ਰੋਗਰਾਮ ਦੇ ਵਿੱਚ ਨਰਿੰਦਰ ਸਿੰਘ ਰਠੌਰ ਸਾਹਿਬ ਵੀ ਸਾਡੇ ਨਾਲ ਪਹੁੰਚੇ ਨੇ। ਰਠੌਰ ਸਾਹਿਬ ਬਹੁਤ ਲੇਟ ਹੋ ਗਿਆ ਤੁਸੀਂ, ਨਹੀਂ ਇੰਨੇ ਹੋਏ ਹਲੇ, ਬੜਾ ਟਾਈਮ ਪਿਆ ਆਪਣੇ ਕੋਲ। ਕਹਿੰਦੇ ਜੀ ਮਨਦੀਪ ਭਾਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਜੀ। ਕਹਿੰਦੇ ਸਾਰੀ ਰੇਡੀਓ ਦੀ ਟੀਮ ਨੂੰ ਵੀ ਸਤਿ ਸ਼੍ਰੀ ਅਕਾਲ। ਟੀਮ ਭਾਜੀ ਇੱਥੇ ਕਿਹੜੀ ਹੈ? ਫੈਮਿਲੀ ਤੇ ਇੱਥੇ ਮੈਂ ਇਕੱਲਾ ਹੀ ਰਹਿ ਗਿਆ ਅੱਜ, ਅੱਜ ਤੇ ਟੀੜੇ ਹੋਰੀ ਵੀ ਤੇ ਗੈ ਲੱਗਦੇ ਆ ਤੇ ਅੱਜ ਬਾਕੀ ਪਾਲਾ ਭਾਜੀ ਤੇ ਤੁਹਾਨੂੰ ਪਤਾ ਹੀ ਆ, ਉਹਨਾਂ ਦਾ ਤੇ ਆਈ ਚਲਾਈ ਦਾ ਪਤਾ ਨੀ ਲੱਗਦਾ। ਪਾਲੇ ਹੁੰਦੇ ਏਦਾਂ ਵਾ, ਉਹਨਾਂ ਦਾ ਕੋਈ ਤਬਾਹ ਨੀ ਕਰ ਸਕਦੇ। ਮਜ਼ਾਕ ਕਹਿੰਦਾ ਪਾਲਾ ਬਹਿਣ ਭਾਜੀ ਵੀ ਸਾਡਾ ਸੁਣਦਾ ਨੀ। ਪਾਲੇ ਬੜੇ ਚੰਗੇ ਬੰਦੇ ਹੁੰਦੇ ਨੇ, ਕੁਝ ਕੁਝ ਪਾਲੇ ਮਾੜੇ ਨਿਕਲੇ ਆਉਂਦੇ ਆ ਪਰ ਚੰਗੇ ਹੁੰਦੇ ਨੇ ਪਾਲੇ। ਥੈਂਕ ਯੂ ਤੁਹਾਡਾ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਈ, ਤੇ ਬਾਕੀ ਗੀਤ ਦੱਸ ਦਿਓ ਜੀ ਕਿਹੜਾ ਤੁਹਾਨੂੰ ਸੁਣਾਈ ਹੈ, ਜਿਹੜਾ ਤੁਹਾਨੂੰ ਪਸੰਦ ਹੈ ਬਹੁਤ ਜ਼ਿਆਦਾ, ਅੱਜ ਆਪਾਂ ਤੁਹਾਨੂੰ ਉਹ ਗੀਤ ਸੁਣਾਉਣਾ। ਤੇ ਬਾਕੀ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਨੇ ਉਹਨਾਂ ਨੇ ਵੀ ਜੇ ਕੋਈ ਗੀਤ ਦੀ ਫਰਮਾਇਸ਼ ਕਰਨੀ ਹੈ ਭਾਈ ਜਲਦੀ ਜਲਦੀ ਕਰ ਦਿਓ ਜੀ, ਅਸੀਂ ਛੇਤੀ ਛੇਤੀ ਪ੍ਰੋਗਰਾਮ ਮੁਕਾ ਦੇਣਾ। ਨਹੀਂ ਤੇ ਸੁਨੇਹਾ ਭੇਜਣਾ ਤੁਸੀਂ request@harmanradio.com ਤੇ, request@harmanradio.com ਤੇ ਤੁਸੀਂ ਈਮੇਲ ਕਰਨੀ ਹੈ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਤੁਸੀਂ ਸੁਨੇਹਾ ਜਿਹੜਾ ਸਾਨੂੰ ਭੇਜ ਸਕਦੇ ਹੋ ਜੀ। ਵੋਇਸ ਮੈਸੇਜ ਭੇਜਣਾ ਵੋਇਸ ਮੈਸੇਜ ਭੇਜ ਸਕਦੇ ਹੋ, ਜੇ ਤੁਸੀਂ ਲਿਖ ਕੇ ਭੇਜਣਾ ਤੇ ਲਿਖ ਕੇ ਭੇਜ ਸਕਦੇ ਹੋ। ਅਮਨ ਝੁੱਟੀ ਸਾਹਿਬ ਵੀ ਨਿਊਜ਼ੀਲੈਂਡ ਤੋਂ ਸਾਡੇ ਨਾਲ ਜੁੜ ਚੁੱਕੇ ਨੇ। ਨਿਊਜ਼ੀਲੈਂਡ ਤੋਂ 1.25 ਲੱਖ ਬੰਦਾ ਆਪਣਾ ਆਉਂਦਾ ਤੇ 1.25 ਲੱਖ ਹੀ ਆਪਣਾ ਬੰਦਾ ਝੁੱਟੀ ਸਾਹਿਬ ਹੀ। ਜਦੋਂ ਨਾ ਨਿਹੰਗ ਸਿੰਘਾਂ ਦੇ ਵਿੱਚ ਕੋਡ ਵਰਲਡ ਬੜੇ ਨੇ ਤੇ ਉਹ 1 ਨੂੰ 1.25 ਲੱਖ ਕਹਿੰਦੇ ਨੇ। ਇਹ ਇੱਕ ਵਧੀਆ ਹਿੰਮਤ ਦੀ ਨਿਸ਼ਾਨੀ ਆ, ਕਰੋੜਾਂ ਦੇ ਹਿਸਾਬ ਨਾਲ ਕਹਿਣਾ ਸਵਾ ਕਰੋੜ ਆ ਗਿਆ ਜੀ ਖਾਲਸਾ ਕਰਨ ਦਾ ਇਹਦਾ ਮਤਲਬ ਵੀ ਹੌਸਲਾ ਜ਼ਰੂਰ ਰੱਖਣਾ ਵੀ ਭਾਈ ਲੈ ਜੇ ਆਪਾਂ ਨੂੰ ਇੱਕ ਟੈਲੀਫੋਨ ਆ ਗਿਆ ਆਪਾਂ ਟੈਲੀਫੋਨ ਅਟੈਂਡ ਪਹਿਲਾਂ ਕਰ ਲਈਏ ਫਿਰ ਗੱਲਬਾਤ ਮੈਂ ਤੁਹਾਡੇ ਨਾਲ ਜਾਰੀ ਰੱਖਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਹਰਮਨ ਰੇਡੀਓ ਤੇ ਸਵਾਗਤ ਹੈ ਜੀ ਕਿੱਦਾਂ ਹਾਲ ਆ ਭਾਜੀ ਕੀ ਹਾਲ ਨੇ ਕੌਣ ਸਾਹਿਬ ਬੋਲ ਰਹੇ ਨੇ ਜੀ ਉਹ ਬੱਲੇ ਬੱਲੇ ਚੁੱਟੀ ਸਾਹਿਬ ਚੁੱਟੀ ਸਾਹਿਬ ਸਾਨੂੰ ਨਿਊਜ਼ੀਲੈਂਡ ਤੋਂ ਇਸ ਵੇਲੇ ਟੈਲੀਫੋਨ ਕੀਤਾ ਤੁਸੀਂ ਠੀਕ ਹੈ ਜੀ ਤੇ ਇਧਰ ਕਹਿੰਦੇ ਪਹਿਲਾਂ ਕਰੋਨਾ ਫ੍ਰੀ ਹੋ ਗਿਆ ਸੀ ਕੰਟਰੀ ਤੁਹਾਡਾ ਤੇ ਹੁਣ ਕਰੋਨਾ ਫਿਰ ਮੁੱਲ ਹੋ ਗਿਆ ਕਹਿੰਦੇ ਥੋੜਾ ਜਿਹਾ ਇੱਕ ਦੋ ਕੇਸ ਆਏ ਨੇ ਆਇਆ ਕਿ ਓਕੇ ਮਤਲਬ ਓਥੋਂ ਉਹਨਾਂ ਨੂੰ ਬਾਕੀ ਗੱਲ ਇਹ ਆ ਕਿ ਤੁਸੀਂ ਕਰ ਲੈਣਾ ਜੀ ਕਾਬੂ ਜੇ ਪਹਿਲਾਂ ਇੱਕ ਵਾਰੀ ਹੋ ਗਿਆ ਨਾ ਬੰਦਾ ਜਿੱਦਾਂ ਤੁਹਾਡਾ ਜਿਹੜੀ ਪੂਰੀ ਦੇਸ਼ ਆ ਪੂਰਾ ਨਾਲ ਸਾਥ ਦੇ ਨਾਲ ਤੇ ਸਾਥ ਦੇ ਨਾਲ ਸਾਰਾ ਕੁਛ ਹੋ ਜਾਣਾ ਤੁਸੀਂ ਕਰ ਲੈਣਾ ਕੰਟਰੋਲ ਸਾਨੂੰ ਪੂਰਾ ਭਰੋਸਾ ਜੀ ਇੱਥੇ ਕੋਈ ਕਰੋਨਾ ਆਇਆ ਹੀ ਨੀ ਹੁੰਦਾ ਤੁਹਾਡੇ ਤੇ ਫਿਰ ਵੀ ਚਲੋ ਹੋਣਾ ਹੀ ਹੋਣਾ ਤੁਸੀਂ ਮਹਿਸੂਸ ਕਰਨਾ ਹੀ ਹੈ
ਹਾਂ
ਸਹੀ ਗੱਲ ਹੈ ਜੀ ਜਿੰਦਗੀ ਜੀ ਰਹੀ ਮੈਂ ਜਿੱਥੇ ਵੀ ਜਾਣਾ ਭੀੜ ਭੂੜ ਪੂਰੀ ਆ ਕੋਈ ਮੂੰਹ ਇੱਕ ਦੋ ਦੇ ਢਕੇ ਚਾਰਾਂ ਕਦੇ ਨਹੀਂ ਵੀ ਢਕੇ ਇੱਥੇ ਬਾਹਲਾ ਮਹਿਸੂਸ ਨਹੀਂ ਕਰਦੇ ਪਤਾ ਨੀ ਕੀ ਚੱਕਰ ਆ ਇਹ ਤੇ ਫਿਰ ਉਹ ਮੌਤ ਨੂੰ ਕਰਨ ਮੁਖੌਲਾਂ ਉਹ ਜਿੱਦਾਂ ਮੈਨੂੰ ਗੱਲ ਯਾਦ ਆ ਗਈ ਉਹਨਾਂ ਦੀ ਸੁਰਜੀਤ ਪਾਤਰ ਸਾਹਿਬ ਦੀ ਕਵਿਤਾ ਕਿਤੇ ਪੜ੍ਹੀ ਹੋਈ ਆ ਉਹਨਾਂ ਨੇ
ਜਦੋਂ ਅਸੀਂ ਇੱਥੇ ਕੰਮ ਕਰਦੇ ਸੀ ਨਾ ਸਾਨੂੰ ਉਹ ਕਹਿੰਦੇ ਸੀ ਭਾਈ ਜਦੋਂ ਕੋਈ ਕਸਟਮਰ ਆ ਕੇ ਜਾਣਾ ਸਾਰਿਆ ਸਾਲ ਦਾ ਕਰਨ ਸਾਥੀ ਵੀ ਤਾਂ ਦੇਣ ਹੁੰਦੇ ਰੁੱਖੇ ਰੁੱਖੇ ਜਾ ਕਹਿੰਦੇ ਸੀ ਲਾ ਲਾ ਕੇ ਹਾਂ ਨਹੀਂ ਹੋਗਾ ਜੀ
ਹਾਂ ਇਹ ਫਰਕ ਤੇ ਹੈ ਹੀ ਆ ਤੇ ਬਾਕੀ ਤੁਹਾਡੇ ਚੱਲ ਰਿਹਾ ਤੁਹਾਡੇ ਤੇ ਨੀ ਬੰਦ ਹੋਇਆ ਹੋਣਾ ਭਾਰਤ ਚ ਬੰਦ ਆ ਤੁਸੀਂ ਚਲੋ ਜਿਹੜੇ ਸਾਡੇ ਟਿਕਟੋਕ ਸਟਾਰ ਆ ਉਹਨਾਂ ਦਾ ਖਿਆਲ ਰੱਖਿਓ ਉਹਨਾਂ ਨੂੰ ਯਾਦ ਕਰਦੇ ਰਹੋ ਬਸ ਸਾਰਾ ਕੁਛ ਬੰਦ ਹੋ ਗਿਆ ਜੇ ਸਾਰਾ ਕੁਛ ਬੰਦ ਹੋ ਗਿਆ ਫਿਰ ਤੇ ਚਾਈਨਾ ਦੇ ਜਿੰਨੇ ਫੋਨ ਆਈ ਫੋਨ ਆ ਜਿੰਨੇ ਸਾਰੀਆਂ ਉਹ ਵੀ ਤੇ ਉਧਰੋਂ ਹੀ ਆਉਂਦੇ ਨੇ ਸਾਰਾ ਕੁਛ ਬੰਦ ਹੋਣਾ ਪੈਣਾ ਫਿਰ ਮੈਨੂਫੈਕਚਰ ਤੇ ਉਧਰ ਹੀ ਹੁੰਦੇ ਨੇ ਸਾਰੇ ਜਿੰਨੇ ਵੀ ਮੋਬਾਈਲ ਆ ਕੰਪਨੀਆਂ ਨੇ ਜਾਂ ਵਨ ਪਲੱਸ ਆ ਓਪੋ ਆ ਵੀਵੋ ਆ ਸਭ ਕੁਛ ਬੰਦ ਕਰਨਾ ਪੈਣਾ ਫਿਰ ਇਹਨਾਂ ਨੂੰ ਹਾਂ ਉਹ ਚਾਈਨਾ ਜੀ ਅਸੈਂਬਲ ਹੁੰਦੇ ਨੇ ਹਾਂਜੀ ਚਲੋ ਜੀ ਦੇਖੋ ਕੀ ਕੀ ਗੱਲ ਇਹ ਚਲੋ ਜੀ ਜਿੱਦਾਂ ਚੱਲਦੇ ਆਪਾਂ ਨਾਲ ਹੀ ਹੋਰ ਤੁਸੀਂ ਸੁਣਾਓ ਕਾ ਤੁਹਾਡਾ ਕੰਮ ਕਾਰ ਠੀਕ ਚੱਲ ਰਿਹਾ ਤਾਇਆ ਜੀ ਹੁਣ ਕੱਲ ਨੂੰ ਪੁੱਛ ਕੇ ਆਵਾਂਗਾ ਮੈਂ ਜੀ ਜੇ ਕਦੋਂ ਆਉਂਦੇ ਨੇ ਆਉਣ ਵਾਲੇ ਹੀ ਹੋਣੇ ਨੇ ਇੱਕ ਦੋ ਦਿਨਾਂ ਤੱਕ ਵੈਸੇ ਕੰਮ ਨਿਭਣ ਵਾਲਾ ਹੈ ਝੋਨੇ ਦਾ ਬਾਕੀ ਤਾਂ ਦੁਨੀਆਂ ਨੇ ਲਾ ਹੀ ਲਿਆ ਤੇ ਥੋੜਾ ਬਹੁਤਾ ਰਹਿ ਗਿਆ ਹੋਊਗਾ ਤੇ ਨਹੀਂ ਲੱਗ ਗਿਆ ਫਿਰ ਆਪਾਂ ਲੈ ਆਉਣਾ ਉਹਨਾਂ ਨੂੰ ਛੇਤੀ ਮਾਲੂਪੁਰੀਆ ਵੀ ਅੱਜ ਗੋਲੀ ਦੇ ਕੇ ਚਲੇ ਗਿਆ ਪਤਾ ਨੀ ਪਹਿਲਾਂ ਦੋ ਅੱਧਾ ਘੰਟਾ ਰੱਖੇ ਆ ਬਾਅਦ ਵਿਚ ਪਤਾ ਨੀ ਕਿੱਧਰ ਨੂੰ ਚਲੇ ਗਏ ਨੇ ਹੁਣ ਮੈਨੂੰ ਕਹਿੰਦਾ ਚਾਹ ਲੈ ਕੇ ਮੈਂ ਆਇਆ ਤੇ ਆਇਆ ਤਾਂ ਹਲੇ ਤੱਕ ਨਹੀਂ ਆ ਕੱਲ ਨੂੰ ਸ਼ਾਮਿਲ ਹੋਣਗੇ ਸ਼ਾਇਦ ਮੈਂ ਉਹਨੂੰ ਟੈਲੀਫੋਨ ਕਰੂੰਗਾ ਕੱਲ ਨੂੰ ਤਾਂ ਪੱਕਾ ਹੀ ਸ਼ਾਮਿਲ ਹੋਣਗੇ ਅੱਛਾ ਤੇ ਫੋਲੋ ਤੁਸੀਂ ਫਿਰ ਉਹ ਫੋਲੋ ਰਹਿ ਗਿਆ ਉਹ ਵਿਚਾਰੇ ਦੀ ਰਹਿ ਗਈ ਟਿਕਟੋਕ ਉੱਤੇ ਡਿਊਟ ਤੇ ਬਹੁਤ ਜਿਆਦਾ ਕਰਦਾ ਉਹ ਵਿਚਾਰੇ ਦਾ ਰਹਿ ਗਿਆ ਪਾਲਾ ਹਾਂਜੀ ਬੰਦਾ ਥੋੜਾ ਜਿਹਾ ਟੇਢਾ ਹੀ ਆ ਇਹਨੂੰ ਸਾਰਾ ਹੀ ਪਤਾ ਭਾਜੀ, ਇਹ ਤੇ ਬੜਾ ਤੇਜ ਆ ਬੰਦਾ, ਆਪਾਂ ਨੂੰ ਲੱਗਦਾ ਭੋਲਾ ਭਾਲਾ ਬੰਦਾ ਬੜਾ ਤੇਜ ਹੀ। ਭੋਲਾ ਦੁਨੀਆਂ ਤੇ ਕਿਹੜਾ ਭਾਜੀ, ਅੱਜ ਕੱਲ ਭੋਲਾ ਕਿਹੜਾ ਤੁਸੀਂ ਦੱਸੋ। ਜਨਾਗਲ ਸਾਹਿਬ ਵੀ ਤੁਹਾਨੂੰ ਬੁਲਾਉਂਦੇ ਪਏ ਨੇ, ਸਤਿ ਸ੍ਰੀ ਅਕਾਲ ਕਹਿੰਦੇ ਝੁੱਟੀ ਸਾਹਿਬ ਨੂੰ, ਮੈਨੂੰ ਮੇਰੇ ਵੱਲੋਂ ਵੀ ਨਮਸਕਾਰ ਕਹਿ ਦੇ। ਹਾਂ ਤਾਂ ਫੇਰ ਲਾਗੇ ਲਾਗੇ ਦਾ ਫਾਇਦਾ ਹੋ ਜਾਂਦਾ ਹੈ, ਏਰੀਏ ਦਾ ਤੇ ਫਿਰ ਪਿਆਰ ਮੁਹੱਬਤ। ਹਾਂ ਮਾਲਪੁਰ ਤੋਂ ਪਾਲਾ ਭਾਜੀ ਉਧਰ। ਤੇ ਅੱਜ ਝੁੱਟੀ ਸਾਹਿਬ ਅੱਜ ਗੀਤ ਕਿਹੜਾ ਸੁਣਾਉਣਾ ਚਾਹੁੰਦੇ ਆਪਣੇ ਸੁਣਨ ਵਾਲੇ ਸਰੋਤਿਆਂ ਨੂੰ? ਕਿਸੇ ਖਾਸ ਕਲਾਕਾਰ ਦਾ ਜਿਹੜਾ ਤੁਹਾਨੂੰ ਬੜਾ ਪਸੰਦ ਹੋਵੇ, ਜਿਹੜਾ ਸੁਣ ਸੁਣ ਕੇ ਸੁਣਦੇ ਹੋਵੋ? ਕੁਲਦੀਪ ਮਾਣਕ, ਮਤਲਬ ਤਾਏ ਵਾਲਾ ਹੀ ਤੁਸੀਂ ਵੀ ਸੁਣਦੇ ਫਿਰ ਮਾਣਕ ਸਾਹਿਬ ਜੀ ਹੈ। ਹਾਂ ਨੀ ਇਹ ਤਾਂ ਹੈ, ਰੇਡੀਓ ਤੇ ਫੀਲ ਜਿਹਾ ਆਉਂਦਾ ਨਾ ਪੁਰਾਣਾ, ਜਿਹੜਾ ਕਲਾਸਿਕ ਜਿਹਾ ਗੀਤ ਸੁਣਨ ਦਾ। ਜਦੋਂ ਪੁਰਾਣੇ ਸੁਣਦੇ ਆ ਤੇ ਬੰਦੇ ਨੂੰ ਉਹ ਫੀਲ ਜਿਹਾ ਆਉਂਦਾ ਵੀ ਹਾਂ ਰੇਡੀਓ ਚੱਲ ਰਿਹਾ ਜੀ ਇੱਕ।
ਅੱਛਾ
ਨਹੀਂ ਨਹੀਂ ਚੰਗਾ ਗੱਲ, ਚੰਗਾ ਕੀਤਾ ਜੀ, ਸਾਡਾ ਰੌਣਕ ਮੇਲਾ ਲੱਗ ਗਿਆ। ਇਹ ਤਾਂ ਹੈ ਹੀ ਹੈ ਜੀ। ਹੋਰ ਭਾਰ ਇੰਡੀਆ ਦਾ ਕਿੰਨਾ ਕੁ ਚਿਰ ਹੋ ਗਿਆ ਗੇੜਾ ਮਾਰਿਆ ਨੂੰ, ਕਿੰਨੇ ਚਿਰ ਹੋ ਗਿਆ ਇੰਡੀਆ ਤੋਂ ਗਿਆ ਨੂੰ?
2 ਸਾਲ ਹੋ ਗਿਆ ਇੰਡੀਆ ਨੂੰ, ਮੈਰਿਜ ਕਰਾ ਗਿਆ ਸੀ ਨਾ।
ਅੱਛਾ,
ਹੁਣ ਮੈਨੂੰ ਲੱਗਦਾ ਜਦੋਂ ਕਰੋਨਾ ਮੁੱਕੇ ਉਦੋਂ ਹੋਊਗਾ, ਸਾਲ ਬਾਅਦ ਹੋਊਗਾ ਮੈਨੂੰ ਲੱਗਦਾ।
ਤੇ ਭਾਬੀ ਜੀ ਨਾਲ ਆ ਗਏ ਨੇ ਕਿ ਉਹਨਾਂ ਨੂੰ ਹਲੇ ਨਹੀਂ ਸੱਦਿਆ?
ਉਹ ਆ ਗਿਆ ਜੀ।
ਅੱਛਾ ਅੱਛਾ, ਉਹ ਆ ਗਿਆ ਸੀ 2 ਮਹੀਨੇ ਬਾਅਦ ਹੀ ਨਾ। ਠੀਕ ਠੀਕ ਠੀਕ, ਚਲੋ ਫਿਰ ਪਰਿਵਾਰ ਮਤਲਬ ਇੱਥੇ ਆ ਤੁਸੀਂ ਸਾਰਾ, ਫਿਰ ਤੇ ਇੰਨੀ ਦਿੱਕਤ ਨਹੀਂ ਹੈ ਕਿਉਂਕਿ ਜਦੋਂ ਪਰਿਵਾਰ ਨਾਲ। ਅੱਛਾ ਅੱਛਾ, ਹਾਂ ਹਾਂ ਤੁਸੀਂ ਦੱਸਿਆ ਸੀ। ਹਾਂ ਠੀਕ ਹੈ ਠੀਕ ਹੈ, ਹੋਰ ਬੇਟੀ ਠੀਕ ਹੈ, ਬਾਕੀ ਪਰਿਵਾਰ ਸਾਰਾ ਠੀਕ ਹੈ ਜੀ?
ਹਾਂਜੀ ਹਾਂਜੀ ਠੀਕ ਠਾਕ ਹੈ, ਤੁਸੀਂ ਦੱਸੋ ਬਾਈ ਠੀਕ ਠਾਕ ਹੈ? ਬਾਈ
ਬਹੁਤ ਆਨੰਦ ਜੀ, ਬਹੁਤ ਆਨੰਦ, ਤੇ ਬਹੁਤ ਸ਼ੁਕਰੀਆ ਝੁੱਟੀ ਸਾਹਿਬ ਪ੍ਰੋਗਰਾਮ ਦੇ ਵਿੱਚ। ਹਾਂ ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ ਟੈਲੀਫੋਨ ਕਰਨ ਦੇ ਲਈ, ਸਾਡਾ ਸਾਥ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਇਹ ਜੀ ਅਮਨ ਝੁੱਟੀ ਸਾਹਿਬ ਸਾਨੂੰ ਨਿਊਜ਼ੀਲੈਂਡ ਤੋਂ ਸੁਨੇਹਾ ਭੇਜਿਆ, ਜਿਹਨਾਂ ਨੇ ਟੈਲੀਫੋਨ ਵੀ ਕੀਤਾ, ਬਹੁਤ ਚੰਗੀ ਲੱਗੀ ਗੱਲ ਜੀ। ਜ਼ਿਆਦਾਤਰ ਕਹਿੰਦੇ ਮਨਦੀਪ ਭਾਈ ਤੁਹਾਨੂੰ ਸਾਡੇ ਵਾਲੀ ਬੈਲਟ ਹੀ ਸੁਣਦੀ ਹੈ, ਕਹਿੰਦੇ ਚੰਡੀਗੜ੍ਹ ਰੋਡ ਤੋਂ ਹੁਸ਼ਿਆਰਪੁਰ ਵਾਲੇ। ਵਾਕਿਆ ਚੰਗਾ ਭਾਜੀ, ਸਾਨੂੰ ਮਾਣ ਆ ਕਿ ਚਲੋ ਉਧਰ ਨੂੰ ਕਿਤੇ ਜਿਸ ਮੋਟਰਸਾਈਕਲ ਸਕੂਟਰ ਖਰਾਬ ਵੀ ਹੋ ਗਿਆ ਤਾਏ ਹੋਰਾਂ ਦਾ, ਤੇ ਅਸੀਂ ਇੱਧਰ ਨੂੰ ਆ ਤਾਂ ਸਕਾਂਗੇ ਨਾ ਤੁਹਾਡੇ ਕੋਲ ਲਾਗੇ ਛਾਗੇ ਕਿਤੇ। ਇਹਦਾ ਮਤਲਬ ਇਧਰਲਾ ਪਿਆਰ ਸਾਨੂੰ ਜ਼ਿਆਦਾ, ਇਧਰਲੇ ਬੰਦੇ ਵੈਸੇ ਹੀ ਬੜੇ ਚੰਗੇ ਨੇ, ਚੰਗੇ ਨੇ ਤੇ ਕਰਕੇ ਪਿਆਰ ਮਿਲਦਾ ਨਾ, ਚੰਗੇ ਪਿਆਰ ਚੰਗਿਆਂ ਤੋਂ ਹੀ ਮਿਲਦਾ ਭਾਜੀ, ਮਾੜਿਆਂ ਤੋਂ ਕਿੱਥੋਂ ਮਿਲ ਜਾਣਾ। ਨਰਿੰਦਰ ਰਠੌਰ ਸਾਹਿਬ ਵੀ ਸਾਨੂੰ ਸੁਣਦੇ ਪਏ ਨੇ ਤੇ ਉਹਨਾਂ ਨੇ ਵੋਇਸ ਮੈਸੇਜ ਭੇਜੀ, ਆਪਾਂ ਸੁਣ ਲੈਂਦੇ ਹਾਂ ਜੀ।
ਭਾਜੀ ਸਤਿ ਸ੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਭਾਜੀ,
ਸੋਰੀ ਭਾਜੀ ਥੋੜਾ ਬਿਜ਼ੀ ਸੀ
ਜੀ ਜੀ, ਕੋਈ ਗੱਲ ਨਹੀਂ ਭਾਜੀ।
ਆਪਣਾ 28 ਤਰੀਕ ਨੂੰ ਮੇਰੀ ਬੇਟੀ ਕੁਦਰਤ ਦਾ ਬਰਥਡੇ ਸੀ,
ਜਨਮ ਦਿਨ ਦੀ ਬਹੁਤ ਮੁਬਾਰਕਾਂ ਭਾਜੀ, ਬਹੁਤ ਬਹੁਤ।
ਤੇ ਗੋਲ ਕੋਸਟ ਤੋਂ
ਜੀ,
ਤੇ ਪ੍ਰਾਹੁਣੇ ਅੱਜ ਹੀ ਕਹਿੰਦੇ ਤੋ ਰਹੇ ਆ ਜਿੱਦਾਂ।
ਅੱਛਾ,
ਅੱਜ ਹੀ ਪ੍ਰਾਹੁਣੇ ਗਏ ਆ ਤੇ ਹੁਣੇ ਫ੍ਰੀ ਹੋ ਕੇ ਬੈਠੇ ਸੀ।
ਕੀ ਬਾਤ ਹੈ, ਚਲੋ
ਬਹੁਤ ਮਿਸ ਕੀਤਾ ਤੇ ਇੱਕ ਵਾਰ ਫੇਰ ਮਾਫੀ।
ਕੋਈ ਗੱਲ ਨਹੀਂ ਭਾਜੀ, ਕੋਈ ਗੱਲ ਨਹੀਂ ਜੀ,
ਤੋਂ ਐਬਸੈਂਟ ਰਹਿਣ ਵਾਸਤੇ ਵੀ
ਜੀ ਜੀ।
ਤੇ ਕਰੋਨਾ ਕਰਕੇ ਇੰਡੀਆ ਦਾ ਕਾਫੀ ਜਿੱਦਾਂ ਹਾਲ ਥੋੜਾ ਮਾੜਾ ਹੀ ਚੱਲ ਰਿਹਾ, ਤੇ ਮੈਂ ਇਹੀ ਕਹੂੰਗਾ ਕਿ ਆਪਣਾ ਖਿਆਲ ਰੱਖੋ ਭਾਜੀ, ਸਾਰੇ ਲਿਸਨਰਸ ਵੀ ਆਪਣਾ ਖਿਆਲ ਰੱਖੋ ਜੀ।
ਹਾਂ ਨਹੀਂ ਵਾਕਿਆ ਭਾਜੀ, ਤੁਹਾਡੀ ਆਵਾਜ਼ ਬੜੀ ਭਾਜੀ ਬਹੁਤ ਪਿਆਰੀ ਆ, ਬੇਸ ਵਾਲੀ ਆਵਾਜ਼, ਤੁਸੀਂ ਸਗੋਂ ਰੇਡੀਓ ਤੇ ਪ੍ਰੋਗਰਾਮ ਕਰਦੇ ਹੁੰਦੇ, ਤੁਹਾਡਾ ਬੜਾ ਮਕਬੂਲ ਰਹਿਣਾ ਸੀ ਪ੍ਰੋਗਰਾਮ। ਵਾਕਿਆ ਪ੍ਰਾਹੁਣੇ ਜਦੋਂ ਆਉਂਦੇ ਨਾ ਤੇ ਉਹ ਫਿਰ ਬੰਦੇ ਨਾਲ ਉੱਥੇ ਥੋੜਾ ਬੰਨਣਾ ਤੇ ਪੈਂਦਾ, ਬੱਝਣਾ ਜਿਹਾ ਤੇ ਪੈਂਦਾ ਹੀ ਆ, ਕਿਉਂਕਿ ਬੰਦਾ ਇਹ ਫੀਲ ਕਰਦਾ ਯਾਰ ਉਹਨਾਂ ਨੂੰ ਮਹਿਸੂਸ ਨਾ ਹੋਵੇ ਕਿ ਸ਼ਾਇਦ ਅਸੀਂ ਉਹਨਾਂ ਦੀ ਕੇਅਰ ਨਹੀਂ ਕਰ ਰਹੇ, ਜੇ ਹਾਸਾ ਨਹੀਂ ਵੀ ਆਉਂਦਾ ਹੱਸਣਾ ਵੀ ਪੈਂਦਾ, ਜੇ ਬਹਿਣ ਨੂੰ ਨਹੀਂ ਵੀ ਚਿੱਤ ਕਰਦਾ ਕੋਲ ਬਹਿਣਾ ਵੀ ਪੈਂਦਾ, ਜੇ ਕੁਝ ਖਾਣ ਨੂੰ ਨਹੀਂ ਵੀ ਚਿੱਤ ਕਰਦਾ ਖਾਣਾ ਵੀ ਪੈਂਦਾ। ਇਹ ਪੰਜਾਬੀਆਂ ਦੇ ਵਿੱਚ ਨਹੀਂ, ਪੂਰੇ ਭਾਰਤੀਆਂ ਦੇ ਵਿੱਚ ਇਹ ਇੱਕ ਪਰੰਪਰਾ ਹੈ ਆ, ਜਿਹੜੇ ਮਹਿਮਾਨ ਹੁੰਦੇ ਨੇ ਉਹਨਾਂ ਨੂੰ ਖੁਸ਼ ਕਰਨਾ ਬਹੁਤ ਜ਼ਰੂਰੀ ਹੈ। ਅੱਗੇ ਸਿਆਣੇ ਕਹਿੰਦੇ ਹੁੰਦੇ ਸੀ ਪ੍ਰਾਹੁਣੇ ਭਾਵੇਂ ਚਲੇ ਵੀ ਜਾਣ ਉਹਨਾਂ ਦੀ ਬਦਕੋਈ, ਉਹਨਾਂ ਦੀ ਬੁਰਿਆਈ, ਉਹਨਾਂ ਦਾ ਉਹਨਾਂ ਬਾਰੇ ਬੁਰਾ ਬੋਲਣਾ ਇਹ ਕਦੇ ਨਾ ਕਰੋ, ਇਹ ਬਹੁਤ ਮਾੜਾ ਹੁੰਦਾ। ਜ਼ਿਆਦਾਤਰ ਆਪਾਂ ਦੇਖਦੇ ਨਾ ਕਿ ਪੁਰਾਣੇ ਚੱਲ ਜਾਂਦੇ ਨੇ, ਫਿਰ ਕਹਿੰਦਾ ਯਾਰ ਚੰਗਾ ਹੋਇਆ ਜਾਨ ਛੁੱਟੀ ਕਿੱਥੇ ਗਏ ਨੇ, ਪਰ ਨਹੀਂ, ਸਾਡੇ ਸੱਭਿਆਚਾਰ ਦੇ ਵਿੱਚ, ਸਾਡੀ ਸੰਸਕ੍ਰਿਤੀ ਦੇ ਵਿੱਚ ਇਹ ਵੀ ਮਾੜਾ ਗਿਣਿਆ ਗਿਆ ਕਿ ਪੁਰਾਣਿਆਂ ਦੇ ਜਾਣ ਤੋਂ ਬਾਅਦ ਵੀ ਉਹਨਾਂ ਦਾ ਬੁਰਾ ਤੱਕਣਾ, ਬੁਰਾ ਬੋਲਣਾ, ਇਹ ਵੀ ਮਾੜਾ ਗਿਣਿਆ ਗਿਆ। ਬਾਕੀ ਜਿੰਨੀ ਸੇਵਾ ਆਪਾਂ ਕਰਦੇ ਹਾਂ, ਜਿੰਨੀ ਰਿਸਪੈਕਟ ਕਰਦੇ ਹਾਂ, ਉਹ ਮੈਨੂੰ ਪਤਾ ਕਿ ਬਹੁਤੇ ਆਪਣੇ ਦਿਲੋਂ ਹੀ ਕਰਦੇ ਨੇ। ਚੰਗੀ ਗੱਲ ਆ, ਕਿਸੇ ਦੀ ਸੇਵਾ ਕਰਨੀ ਉਹ ਵੀ ਆਪਣਿਆਂ ਦੀ, ਇਦੋਂ ਵੱਧ ਕੇ ਕਿਹੜਾ ਪੁੰਨ ਹੋ ਸਕਦਾ। ਚਲੋ ਰੌਣਕ ਮੇਲਾ ਪੂਰਾ ਲੱਗਾ ਹੋਊਗਾ ਇਹਦਾ ਮਤਲਬ ਤੁਹਾਡੇ ਤੇ। ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇੰਡੀਆ ਦੇ ਵਿੱਚ ਹਾਲਾਤ ਜਿਹੜੇ ਆ ਉਹ ਖਰਾਬ ਹੋਏ ਹੋਏ ਨੇ, ਕਰੋਨਾ ਨੂੰ ਲੈ ਕੇ, ਕਰੋਨਾ ਦਾ ਜਿਹੜਾ ਉਹ ਵੱਧ ਰਿਹਾ, ਅੰਕੜਾ ਜ਼ਿਆਦਾ ਹੋ ਰਿਹਾ, ਉਹਦੇ ਲਈ ਤਾਂ ਮੈਂ ਇੰਨਾ ਹੀ ਕਹਾਂਗਾ ਕਿ ਜਿੰਨੇ ਆਪਾਂ ਬਚ ਸਕਦੇ ਹਾਂ ਅਸੀਂ ਕਿਉਂਕਿ ਸਾਨੂੰ ਇੰਡੀਆ 'ਚ ਜ਼ਿਆਦਾ ਨਾ, ਤੁਸੀਂ ਤਾਂ ਚਲੋ ਪਰਮਾਤਮਾ ਵਧੀਆ ਮੁਲਕਾਂ ਦੇ ਵਿੱਚ ਤੁਸੀਂ ਸਾਰੇ ਸਮਝਦਾਰ ਹੀ ਹੋ, ਪੜ੍ਹੇ ਲਿਖੇ ਵੀ ਹੋ, ਨਾ ਪੜ੍ਹੇ ਲਿਖੇ। ਇੱਥੇ ਜਿਹੜਾ ਮਾਹੌਲ ਇਹ ਆ ਕਿ ਠੀਕ ਆ, ਬੇਪਰਵਾਹ ਹੋ ਜਾਂਦੇ ਹਾਂ ਅਸੀਂ, ਪਰਵਾਹ ਨਹੀਂ ਮੰਨਦੇ ਕਿਸੇ ਚੀਜ਼, ਸਾਡਾ ਕੀ ਕਰੋਨਾ ਵਗਾ ਲੂ, ਇੱਦਾਂ ਦੀਆਂ ਜਿਹੜੀਆਂ ਗੱਲਾਂ ਉਹ ਮਾੜੀਆਂ। ਉਹ ਓਵਰ ਕੌਨਫੀਡੈਂਸ ਬੰਦੇ ਨੂੰ ਲੈ ਬਹਿੰਦਾ ਹੁੰਦਾ ਕਿ ਕੌਨਫੀਡੈਂਟ ਹੋਣਾ ਚੰਗੀ ਗੱਲ ਆ ਕਿ ਨਹੀਂ ਜੀ ਠੀਕ ਆ ਅਸੀਂ ਠੀਕ ਰਹਿ ਸਕਾਂਗੇ, ਪਰ ਓਵਰ ਕੌਨਫੀਡੈਂਟ ਬੰਦੇ ਨੂੰ ਨੁਕਸਾਨ ਹੀ ਕਰਦਾ। ਚਲੋ ਤੁਸੀਂ ਸੁਨੇਹਾ ਬਹੁਤ ਪਿਆਰਾ ਭੇਜਿਆ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਲਓ ਫਿਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਆਪਾਂ ਅਗਲੇ ਗੀਤ ਤੁਹਾਨੂੰ ਸੁਣਾਉਣੇ ਪਿਆਰੇ ਪਿਆਰੇ ਸੋਹਣੇ ਸੋਹਣੇ ਇਸ ਬ੍ਰੇਕ ਤੋਂ ਬਾਅਦ। ਤੇ ਬਾਕੀ ਜਿੰਨੇ ਸਾਡੇ ਸਰੋਤੇ ਸੁਣਦੇ ਨੇ, ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਤੇ ਸਾਨੂੰ ਈਮੇਲ ਕਰਨੀ ਹੈ ਜੀ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰ ਸਕਦੇ ਹੋ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ।
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾਂ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880909001। ਵੈਬਸਾਈਟ ਵਿਜ਼ਿਟ ਕਰੋ kularhospital.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
अंदर वसदा साईं हर दम गुरु दा मन्नी पाणा हक पराया छड दे खाणा
ਕਰ ਵੇਲਾ ਯਾਦ ਜਿੰਦੜੀ ਰੋਵੇਂਗੀ ਤੇ ਵੇਲੇ ਨੂੰ ਯਾਦ ਕਰ ਕਰ ਰੋਣਾ ਕਿਉਂ ਜੇ ਚੰਗੇ ਕੰਮ ਕੀਤੇ ਹੋਣਗੇ ਤੇ ਵੇਲਾ ਕਦੇ ਵੀ ਤੁਹਾਨੂੰ ਰੋਣ ਨਹੀਂ ਦਿੰਦਾ ਬੰਦਾ ਰੋਂਦਾ ਉਹੀ ਹੋ ਜਿਹੜਾ ਸਮੇਂ ਨੂੰ ਨਹੀਂ ਸਾਂਭ ਪਾਉਂਦਾ ਬਹੁਤ ਸਾਰੇ ਮੈਂ ਐਸੇ ਲੋਕ ਦੇਖੇ ਨੇ ਜਿਹੜੇ ਬੁਢਾਪੇ ਦੇ ਵਿੱਚ ਬੜੇ ਪਛਤਾਉਂਦੇ ਨੇ ਰੋਂਦੇ ਨੇ ਕਿ ਸਾਨੂੰ ਮੌਕੇ ਬੜੇ ਮਿਲੇ ਅਸੀਂ ਮੌਕੇ ਦੇ ਫਾਇਦੇ ਨਹੀਂ ਉਠਾਏ ਕਿਸੇ ਨੂੰ ਨੌਕਰੀ ਮਿਲੀ ਉਹਨੇ ਕਿਹਾ ਮੈਨੂੰ ਨੌਕਰੀ ਦੀ ਲੋੜ ਹੀ ਕੋਈ ਨਹੀਂ ਮੈਂ ਤੇ ਏਦਾਂ ਹੀ ਐਸ਼ ਕਰਾਂਗਾ ਬਾਅਦ ਦੇ ਵਿੱਚ ਬੜਾ ਪਛਤਾਇਆ ਕਿਸੇ ਨੂੰ ਕੁਝ ਮਿਲਿਆ ਕਿਸੇ ਨੂੰ ਕੁਝ ਮਿਲਦਾ ਸੀ ਪਰ ਕਹਿੰਦੇ ਆ ਕਿ ਕੁਦਰਤ ਵਾਰ ਵਾਰ ਮੌਕੇ ਦਿੰਦੀ ਹੈ ਕੁਝ ਕਹਿੰਦੇ ਨੇ ਜੀ ਮੌਕੇ ਤੇ ਵਾਰ ਵਾਰ ਨਹੀਂ ਮਿਲਦੇ ਪਰ ਮੇਰਾ ਮੰਨਣਾ ਕਿ ਕੁਦਰਤ ਵਾਰ ਵਾਰ ਮੌਕੇ ਦਿੰਦੀ ਹੈ ਪਰ ਹਰ ਵਾਰ ਨਹੀਂ ਦਿੰਦੀ ਜਿਹੜਾ ਬੰਦਾ ਉਸ ਮੌਕੇ ਨੂੰ ਫੜ ਲੈਂਦਾ ਉਹਨੂੰ ਸਮਝ ਲੈਂਦਾ ਤੇ ਉਹਦੀ ਬਣ ਜਾਂਦੀ ਹੈ ਜ਼ਿੰਦਗੀ ਪਰ ਜਿਹੜਾ ਨਹੀਂ ਸਮਝਦਾ ਉਹਦਾ ਜੀਵਨ ਖਰਾਬ ਹੋ ਜਾਂਦਾ ਪਿਆਰੇ ਦੋਸਤੋ ਇਸ ਲਈ ਜਿੱਦਾਂ ਵੀ ਸਮਾਂ ਮਿਲਦਾ ਜਦੋਂ ਵੀ ਤੁਹਾਨੂੰ ਲੱਗਦਾ ਕਿ ਆਹ ਮੌਕਾ ਹੈ ਮੇਰੇ ਤੋਂ ਉੱਪਰ ਉੱਠਣ ਦਾ ਕੁਝ ਚੰਗਾ ਬਣਨ ਦਾ ਕੁਝ ਚੰਗਿਆਈ ਗ੍ਰਹਿਣ ਕਰਨ ਦਾ ਤੇ ਉਹ ਮੌਕੇ ਨੂੰ ਕਦੇ ਗਵਾਓ ਨਾ ਸਦਾ ਫੜ ਲਓ ਉਸ ਮੌਕੇ ਨੂੰ ਉਹਦੀ ਸਹੀ ਵਰਤੋਂ ਕਰ ਲਓ ਕਹਿੰਦੇ ਸਮੇਂ ਦੀ ਸਹੀ ਵਰਤੋਂ ਕਰ ਲਓਗੇ ਤੇ ਸਮਾਂ ਧਨ ਵਿੱਚ ਤਬਦੀਲ ਹੋ ਜਾਂਦਾ ਤੇ ਨਹੀਂ ਤੇ ਉਹ ਸਮਾਂ ਤੁਹਾਡੇ ਬੁਰੇ ਲੇਖੇ ਦੇ ਵਿੱਚ ਜਾ ਜੁੜਨਾ ਤੇ ਫਿਰ ਆਪਾਂ ਪਛਤਾਉਣਾ ਕਾਹਦੇ ਆ ਲਓ ਜੀ ਅੱਛਾ ਇੱਕ ਦੋ ਗੱਲਾਂ ਮੈਂ ਹੋਰ ਸਾਂਝੀਆਂ ਕਰਦਾ ਅੱਛਾ ਟਵਿੱਟਰ ਜਿਹੜਾ ਉਹ ਛਾਇਆ ਪਿਆ ਵੈਸੇ ਤੇ ਆਪਾਂ ਦੇਖਦੇ ਹਾਂ ਕਿ ਜ਼ਿਆਦਾਤਰ ਵੱਡੇ ਵੱਡੇ ਲੋਕ ਜਿਹੜੇ ਟਵਿੱਟਰ ਤੇ ਨੇ ਫੇਸਬੁੱਕ ਤੇ ਮੇਰੇ ਅੱਗੇ ਸਿੱਧੇ ਸਾਧੇ ਜਿਹੇ ਬੰਦੇ ਨੇ ਜਿਹੜੇ ਮੀਡੀਓਕਰ ਜਿਹੇ ਪਰ ਟਵਿੱਟਰ ਦੇ ਖਾਸ ਖਾਸ ਬੰਦੇ ਜਿਹੜੇ ਹੋਏ ਗਏ ਨੇ ਉਹਦੇ ਵਿੱਚ ਉੜੀਸਾ ਦੇ IPS ਅਰੁਣ ਬੋਥਲਾ ਨੇ ਇੱਕ ਟਵੀਟ ਕੀਤਾ ਜਿਹਦੇ ਵਿੱਚ ਉਹਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਵੀਡੀਓ ਦੇ ਵਿੱਚ ਇੱਕ ਬੰਦਾ ਸਟ੍ਰੈਚਰ ਤੇ ਪਿਆ ਹੋਇਆ ਗੋਲੀ ਉਹਦੇ ਲੱਗੀ ਹੋਈ ਹੈ ਤੇ ਅਰੁਣ ਨੇ IPS ਜਿਹੜਾ ਆਫੀਸਰ ਹੈ ਉੜੀਸਾ ਦੇ ਉਹਨੇ ਇਹ ਟਵੀਟ ਕਰਕੇ ਲਿਖਿਆ ਕਹਿੰਦਾ ਇਹ ਭਾਈ ਨੂੰ ਗੋਲੀ ਲੱਗੀ ਹੈ ਕੱਪੜੇ ਇਹਦੇ ਖੂਨ ਦੇ ਨਾਲ ਭਰੇ ਪਏ ਆ ਹਸਪਤਾਲ ਦੇ ਸਟ੍ਰੈਚਰ ਤੇ ਪਿਆ ਵਾ ਬੰਦਾ ਬੀੜੀ ਪੀਣ ਦਿਆ ਤੇ ਉਹਨੂੰ ਕੋਈ ਫਰਕ ਨਹੀਂ ਬੜੇ ਐਟੀਟਿਊਡ ਦੇ ਨਾਲ ਬੀੜੀ ਫੂਕਣ ਦਿਆ ਵਾ ਤੇ ਗੋਲੀ ਉਹਦੇ ਲੱਗੀ ਹੈ ਉਹ ਲਿਖਦਾ ਕਹਿੰਦਾ ਵੀ ਇਹ ਤੇ ਬੰਦਾ ਪਿਆ ਸਟ੍ਰੈਚਰ ਤੇ ਬੀੜੀ ਪੀਣ ਦਿਆ ਤੇ ਮਜ਼ੇ ਲੈਣ ਦਿਆ ਕਹਿੰਦੇ ਜੀ ਚਾਈਨਾ ਵਾਲੇ ਕਹਿ ਰਿਹਾ ਵੀ ਜ਼ਮੀਨ ਛੱਡ ਦੋ ਸਾਡਾ ਤੇ ਬੰਦਾ ਕਹਿੰਦਾ ਜੀ ਹਾਲੇ ਬੀੜੀ ਨਹੀਂ ਛੱਡਣ ਦਿਆ ਤੇ ਜ਼ਮੀਨ ਅਸੀਂ ਕਿੱਦਾਂ ਛੱਡ ਦਈਏ ਮਤਲਬ ਉਹ ਕਹਿੰਦੇ ਜ਼ਮੀਨ ਛੱਡ ਦੋ ਸਾਡੇ ਤੇ ਤੂੰ ਕਹਿ ਅਸੀਂ ਤੇ ਬੀੜੀ ਨਹੀਂ ਛੱਡ ਸਕਦੇ ਤੇ ਜ਼ਮੀਨ ਤੁਹਾਡੀ ਕਿੱਥੋਂ ਛੱਡ ਦਈਏ ਗੱਲ ਇਹ ਆ ਕਿ ਇੱਕ ਤਰੀਕਾ ਟ੍ਰੋਲ ਕਰਨ ਦਾ ਇੱਕ ਕਮੈਂਟ ਕਰਨ ਦਾ ਇੱਕ ਪੰਚ ਮਾਰਨ ਦਾ ਅਗਲੇ ਨੇ ਮੌਕਾ ਲੈ ਲਿਆ ਵੇ ਬੰਦੇ ਹੈਗੇ ਨੇ ਭਾਈ ਨਸ਼ੇ ਛੱਡਣ ਵਾਲੇ ਮੈਂ ਕਈ ਦੇਖੇ ਆ ਸਾਡਾ ਭੂਆ ਦਾ ਮੁੰਡਾ ਸੀ ਤੇ ਉਹ ਸ਼ਰਾਬ ਬੜੀ ਪੀਂਦਾ ਸੀ ਮੈਂ ਉਹਨੂੰ ਬੜਾ ਜ਼ੋਰ ਲਾ ਕੇ ਕਿਹਾ ਮੈਂ ਕਿਹਾ ਸ਼ਰਾਬ ਛੱਡ ਦੇ ਤੇ ਡਾਕਟਰਾਂ ਨੇ ਬਾਅਦ ਚ ਜਵਾਬ ਦੇ ਦਿੱਤਾ ਵੀ ਸ਼ਰਾਬ ਜੇ ਨਹੀਂ ਛੱਡੂਗਾ ਤੇ ਮਰ ਜਾਊਗਾ ਤੇ ਉਹਨੂੰ ਖੂਨ ਦੀਆਂ ਉਲਟੀਆਂ ਆਉਣ ਲੱਗੀਆਂ ਮੈਂ ਉਹਨੂੰ ਕਿਹਾ ਵੀ ਭਾਈ ਆਹ ਗੱਲ ਆ ਵੀ ਤੂੰ ਮਰ ਜਾਣਾ ਹੀ ਉਹ ਡਾਕਟਰਾਂ ਨੇ ਕਹਿ ਤਾ ਡਾਕਟਰ ਆਇਆ ਉਹ ਕਹਿੰਦਾ ਜੇ ਤੂੰ ਨਾ ਸ਼ਰਾਬ ਛੱਡੀ ਤੇ ਤੂੰ ਮਰ ਜਾਣਾ ਤੇ ਉਹ ਉੱਥੇ ਤੋਂ ਚੁੱਪ ਬੈਠਾ ਰਿਹਾ ਜੋ ਡਾਕਟਰ ਚੱਲ ਗਿਆ ਕਹਿੰਦਾ ਤੂੰ ਉਹਨੂੰ ਪੈਸੇ ਦੇ ਕੇ ਕਿਹਾ ਵਾ ਵੀ ਮਰ ਜਾਣਾ ਮੈਂ ਕਿਹਾ ਵੀ ਤੈਨੂੰ ਆਪ ਨੀ ਪਤਾ ਲੱਗਦਾ ਵੀ ਤੇਰੇ ਮੂੰਹ ਚੋਂ ਖੂਨ ਨਿਕਲਦਾ ਇਹਦਾ ਮਤਲਬ ਕੋਈ ਅੰਦਰ ਜ਼ਿਆਦਾ ਹੀ ਉਹ ਕਹਿੰਦਾ ਖੂਨ ਤੇ ਓਦਾਂ ਹੀ ਕੋਈ ਨਾ ਕੋਈ ਰਗੜ ਰੁਗੜ ਲੱਗ ਗਈ ਹੋਣੀ ਮਤਲਬ ਉਹ ਨੀ ਮੰਨਿਆ 5-6 ਵਾਰੀ ਉਹ ਹਸਪਤਾਲ ਪਹੁੰਚਾਇਆ ਤੇ ਬੇਚਾਰਾ ਪੂਰਾ ਤੇ ਹੋ ਗਿਆ ਪਰ ਉਹਨੇ ਦਾਰੂ ਨੀ ਛੱਡੀ ਜਦੋਂ ਉਹਨੇ ਕਹਿਣਾ ਤੂੰ ਪੈਸੇ ਦੇ ਕੇ ਡਾਕਟਰ ਨੂੰ ਕਹਾਇਆ ਹੀ ਉਹ ਵੀ ਇਹਨੇ ਮਰ ਜਾਣਾ ਉਹ ਮਰ ਵੀ ਗਿਆ ਫਿਰ ਵੀ ਨੀ ਉਹ ਹਟਿਆ ਯਾਨੀ ਫੇਰ ਕੀ ਹਟਣਾ ਸੀ, ਫਿਰ ਯਾਨੀ ਹਟ ਹੀ ਗਿਆ। ਪਰ ਇਹਦਾ ਕਹਿਣ ਦਾ ਭਾਵਾ ਕਈ ਬੰਦੇ ਜਿਹੜੇ ਆ ਨਾ ਉਹ ਜਿਹੜੇ ਚੀਜ਼ ਨਾਲ ਲੱਗ ਜਾਣ ਉਹ ਫਿਰ ਲੱਗ ਹੀ ਜਾਂਦੇ ਨੇ, ਇੱਦਾਂ ਦੇ ਵੀ ਬੰਦੇ ਹੁੰਦੇ ਨੇ ਜ਼ਿੰਦਗੀ ਦੇ ਵਿੱਚ। ਲਓ ਜੀ ਅੱਗੇ ਜਨਾਗਲ ਸਾਹਿਬ ਨੇ ਕੁਝ ਭੇਜਿਆ, ਆਪਾਂ ਵੀ ਸਾਂਝਾ ਕਰ ਲੈਂਦੇ ਹਾਂ। ਬਾਕੀ ਕਹਿੰਦੇ ਭਾਜੀ ਪ੍ਰੀਤ ਹਰਪਾਲ ਦੀ ਇੱਕ ਦਿਨ ਮੈਂ ਫੇਸਬੁੱਕ ਤੇ ਖੁੰਬ ਠੱਪੀ ਸੀ, ਕਹਿੰਦੇ ਜੀ ਹੋਇਆ ਏਦਾਂ, ਉਹਨੂੰ ਉਹਨਾਂ ਨੂੰ ਕੋਈ ਵੀ ਕਮੈਂਟ ਕਰਦਾ ਸੀ, ਇਹਨਾਂ ਨੂੰ ਕੋਈ ਵੀ ਕਮੈਂਟ ਕਰਦਾ ਸੀ, ਉਹਨੂੰ ਲਾਈਕ ਜਾਂ ਜਵਾਬ ਨਹੀਂ ਸੀ ਦਿੰਦਾ। ਕਹਿੰਦੇ ਮੈਂ ਕਿਹਾ ਅਸੀਂ ਵਿਹਲੇ ਨਹੀਂ ਕਿ ਆਪਣਾ ਕੀਮਤੀ ਸਮਾਂ ਕੱਢ ਕੇ ਤੈਨੂੰ ਕਮੈਂਟ ਕਰੀਏ ਤਾਂ ਤੂੰ ਲਾਈਕ ਤੱਕ ਨਹੀਂ ਕਰ ਸਕਦਾ। ਕਹਿੰਦਾ ਇਹਦਾ ਮਤਲਬ ਅਸੀਂ ਵਿਹਲੇ ਹਾਂ ਕਿ ਤੂੰ ਬਿਜ਼ੀ ਹੈ? ਅੱਛਾ, ਤੇ ਕਹਿੰਦੇ ਜੇਕਰ ਤੇਰੇ ਕੋਲ ਕੋਰੋਨਾ ਦੇ ਵਿੱਚ ਸਮਾਂ ਨਹੀਂ ਹੈਗਾ ਤਾਂ ਫਿਰ ਸਮਾਂ ਮਿਲਣਾ ਵੀ ਨਹੀਂ ਤੈਨੂੰ, ਤੇ ਜੇਕਰ ਤੈਨੂੰ ਕਹਿੰਦੇ ਅਸੀਂ ਤੈਨੂੰ ਸੁਣਦੇ ਹਾਂ ਸਮਝਦੇ ਹਾਂ ਤਾਂ ਸਿਰਫ ਪਿਆਰ ਕਰਕੇ। ਕਹਿੰਦੇ ਤੇਰੀ ਪਹਿਲੀ ਕੈਸਟ ਤੋਂ ਲੈ ਕੇ ਅੱਜ ਤੱਕ ਤੈਨੂੰ ਸੁਣਿਆ ਹੀ ਆ ਕਹਿੰਦੇ, ਤੇ ਤੂੰ ਸਾਨੂੰ ਅਣਗੌਲਿਆ ਕਰਕੇ ਕਰ ਗਿਆ। ਵਾਹ ਬਈ ਵਾਹ, ਕਹਿੰਦੇ ਕਹਿੰਦੇ ਜੀ ਉਸ ਦਿਨ ਦੀ ਪਤਾ ਨਹੀਂ ਉਹਨੂੰ ਕਿਹੜੀ ਸ਼ਰਮ ਮਾਰ ਗਈ, ਮੈਂ ਕਮੈਂਟ ਬਾਅਦ ਵਿੱਚ ਕਰਤਾ ਮਾਰ ਗਈ, ਕਹਿੰਦੇ ਮੈਂ ਕਮੈਂਟ ਬਾਅਦ ਵਿੱਚ ਕਰਦਾ ਤਾਂ ਉਹ ਲਾਈਕ ਪਹਿਲਾਂ ਹੀ ਕਰ ਦਿੰਦਾ। ਚੰਗੀ ਤੁਸੀਂ ਬਈ ਮੰਜੀ ਉਹਦੀ ਚੋਕੀ ਹੈ, ਉਹ ਕਹਿੰਦੇ ਨੇ ਨਾ ਕੰਮ ਬਾਹਲਾ ਖਰਾਬ ਕਰ ਛੱਡਿਆ ਵਿਚਾਰੇ ਦਾ। ਬਾਕੀ ਕਹਿੰਦੇ ਜੀ ਨੋਟ ਕਰ, ਕਹਿੰਦੇ ਜੀ ਕਰਦਾ ਸਿਰਫ ਆਪਣਾ ਹੀ ਕਮੈਂਟ ਲਾਈਕ ਆ ਬਸ। ਲੈ ਹੁਣ ਚੰਗਾ ਤੁਸੀਂ ਉਹਨੂੰ ਹੈ ਕੰਮ ਖਿੱਚਿਆ ਦਾ। ਕਹਿੰਦੇ ਜੀ ਇਹੀ ਗੱਲ ਮੈਂ ਸਤਿੰਦਰ ਬੁੱਗੇ ਨੂੰ ਲਿਖੀ ਸੀ, ਉਸਨੇ ਇਨਬੋਕਸ ਸੋਰੀ ਫੀਲ ਕੀਤੀ ਸੀ ਕਹਿੰਦੇ ਜੀ, ਪਰ ਉਹਦਾ ਪੇਜ ਡਿਸਲਾਈਕ ਕਰ ਦਿੱਤਾ। ਡਿਸਲਾਈਕ ਦੀ ਵਜ੍ਹਾ ਕੁਛ ਹੋਰ ਸੀ ਕਹਿੰਦੇ, ਕਿਉਂਕਿ ਅਸੀਂ ਪਹਿਲਾਂ ਮਿਲ ਚੁੱਕੇ ਸੀ ਤੇਰਾ ਨੱਚਣਾ ਬੜਾ ਕਮਾਲ ਕੈਸਟ ਰਿਲੀਜ਼ ਬਾਰੇ। ਕਿਆ ਬਾਤ ਆ ਜੀ, ਮਤਲਬ ਤੁਹਾਡੀ ਚੰਗੀ ਗੱਲ ਹੈ, ਇਹ ਚੰਗੀ ਗੱਲ ਹੈ, ਅਹਿਸਾਸ ਕਰਾਉਣਾ ਚਾਹੀਦਾ ਭਾਜੀ। ਦੇਖੋ ਕਲਾਕਾਰ ਕਿਹਦਾ ਹੁੰਦਾ, ਸੁਣਨ ਵਾਲਿਆਂ ਦਾ ਹੁੰਦਾ। ਜੇ ਅਸੀਂ ਸੁਣਨ ਵਾਲਿਆਂ ਤੋਂ ਆਪਣੇ ਆਪ ਨੂੰ ਵੱਡਾ ਹੀ ਸਮਝਣ ਲੱਗ ਗਿਆ ਕਿ ਅਸੀਂ ਸਭ ਤੋਂ ਜ਼ਿਆਦਾ ਹਾਂ ਜੀ, ਸਾਡੇ 'ਚ ਕੋਈ ਐਸੀ ਕਲਾ ਕਿ ਜਿਹੜਾ ਤੁਹਾਨੂੰ ਅਸੀਂ ਕੁੱਟ ਕੁੱਟ ਕੇ ਵੀ ਲਿਆ ਸਕਦੇ ਹਾਂ, ਸੁਣਾ ਸਕਦੇ ਹਾਂ। ਇਹ ਗੱਲ ਗਲਤ ਆ। ਕਲਾ ਸੁਣਨ ਵਾਲੇ ਦੇ ਕੰਨਾਂ 'ਚ ਹੁੰਦੀ ਹੈ। ਕਲਾ ਸੰਗੀਤ ਜਿਹੜਾ ਨਾ, ਜੇ ਤੁਸੀਂ ਕੰਨਾਂ ਦੇ ਸੁਰੀਲੇ ਹੋ ਤਾਂ ਤੁਹਾਨੂੰ ਪਸੰਦ ਆਏਗਾ, ਜੇ ਨਹੀਂ ਤਾਂ ਕੋਈ ਐਸੇ ਵੀ ਗੀਤ ਸੰਗੀਤ ਹੈਗੇ ਨੇ ਜਿਹੜੇ ਕਈਆਂ ਨੂੰ ਕੁਛ ਪਸੰਦ ਹੀ ਨਹੀਂ ਆਉਂਦਾ, ਕਈਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਨੇ। ਗੱਲ ਇਹ ਕਿ ਵਜ੍ਹਾ ਹੈਗੀ ਆ ਬੰਦੇ ਇਨਸਾਨ ਜਿਹੜੇ ਸੁਣਨ ਵਾਲੇ ਨੇ ਉਹਨਾਂ ਦੀ ਬਦੌਲਤ ਕਲਾਕਾਰ ਹੁੰਦਾ। ਜੇ ਕਲਾਕਾਰ ਆਪਣੇ ਆਪ ਨੂੰ ਉਹਨਾਂ ਤੋਂ ਵੱਡਾ ਸਮਝਦਾ ਤੇ ਮੈਨੂੰ ਲੱਗਦਾ ਕਿ ਇੱਥੇ ਹੀ ਉਹ ਕਮੀ ਉਹਦੇ 'ਚ ਆ ਜਾਂਦੀ ਆ, ਇੱਥੇ ਹੀ ਉਹ ਗਲਤੀ ਕਰ ਪੈਂਦਾ। ਜ਼ਿਆਦਾਤਰ ਮੈਂ ਦੇਖਿਆ ਕਲਾਕਾਰ ਜਦੋਂ ਫੋਟੋ ਲਵਾਉਣੀ ਹੋਵੇ ਤਾਂ ਕੁਝ ਤਾਂ ਚਲੋ ਕਹਿ ਦਿੰਦੇ ਨੇ, ਕੁਝ ਕੋਈ ਕੁਝ ਦੀ ਮਜਬੂਰੀ ਵੀ ਹੋ ਜਾਂਦੀ ਹੈ। ਕਈ ਵਾਰ ਜਿਹੜੇ ਫੋਟੋਆਂ ਲਵਾਉਣ ਵਾਲੇ ਵੀ ਜ਼ਿਆਦਾ ਪਰੇਸ਼ਾਨ ਕਰ ਜਾਂਦੇ ਨੇ ਕਲਾਕਾਰਾਂ ਨੂੰ, ਉਹ ਵੀ ਤਾਂ ਇਨਸਾਨ ਹੀ ਹੈ ਚਲੋ। ਬਾਕੀ ਇਹ ਕਈ ਵਾਰ ਵੈਸੇ ਫੀਲ ਜ਼ਿਆਦਾ ਲੈ ਜਾਂਦੇ, ਐਟੀਟਿਊਡ ਜ਼ਿਆਦਾ ਲੈ ਜਾਂਦੇ ਨੇ, ਉੱਥੇ ਕੰਮ ਖਰਾਬ ਹੋ ਜਾਂਦਾ। ਦੇਖਣਾ ਚਾਹੀਦਾ ਭਾਈ, ਜੋ ਸਟਰਗਲ ਵਾਲੇ ਦਿਨ ਕਦੇ ਨਹੀਂ ਭੁੱਲਣੇ ਚਾਹੀਦੇ ਕਿ ਜਦੋਂ ਸਾਡੇ ਲਈ ਇੱਕ ਇੱਕ ਬੰਦਾ ਬੜਾ ਕੀਮਤੀ ਸੀ ਤੇ ਹੁਣ ਤੁਸੀਂ ਜ਼ਿਆਦਾ ਹੋ ਗਏ ਤੇ ਚੌੜ ਜੋ ਹੋ ਜਾਂਦੇ ਨੇ ਬੰਦੇ। ਬਸ ਆਪਣੇ ਪੰਜਾਬੀਆਂ ਦੀ ਇਹੀ ਗੱਲ ਆ ਕਿ ਜਦੋਂ ਮਾੜਾ ਜਿਹਾ ਨਾਮ ਹੁੰਦਾ ਉੱਥੋਂ ਹੀ ਆਪਾਂ ਬਦਨਾਮ ਹੋ ਜਾਂਦੇ ਹਾਂ ਤੇ ਇੱਥੋਂ ਹੀ ਬੰਦਾ ਕੰਮ ਖਰਾਬ ਕਰ ਪੈਂਦਾ। ਚਲੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਜਿਹੜੀ ਆ ਸਾਂਝੀ ਕੀਤੀ ਹੈ ਗੱਲ, ਚੰਗਾ ਕੀਤਾ ਸਾਨੂੰ ਪਤਾ ਲੱਗ ਗਿਆ। ਤੇ ਅੱਛਾ ਪ੍ਰੀਤ ਹਰਪਾਲ ਤਾਂ ਪਿੱਛੇ ਜਿਹਾ ਮਾਫ਼ੀ ਵੀ ਮੰਗਿਆ, ਕੋਈ ਟੀਕਾ ਟਿੱਪਣੀ ਉਹਨੇ ਕੀਤੀ ਸੀ ਮੈਨੂੰ, ਸੁਨੇਹਾ ਵੀ ਭਾਜੀ ਹੋਰਾਂ ਨੇ ਕੀਤਾ ਸੀ ਵੀ ਸ਼ਾਇਦ ਇਹਦਾ ਕੀ ਮਸਲਾ ਬਣਿਆ। ਮੈਂ ਸੋਚਿਆ ਸਿੱਧੂ ਮੂਸੇਵਾਲੇ ਦੇ ਨਾਲ ਕੋਈ ਰੱਪੜ ਪੈ ਗਿਆ, ਕਿਉਂਕਿ ਉਹਦੇ ਨਾਲ ਹੀ ਜ਼ਿਆਦਾ ਸਿੰਘ ਫਸਾ ਲੈਂਦੇ ਨੇ ਜ਼ਿਆਦਾ ਕਲਾਕਾਰ, ਇਹਨਾਂ ਨੇ ਵੀ ਫਸਾਏ ਸੀ ਤੇ ਹੁਣ ਤੇ ਇਹਨਾਂ ਨੇ ਕੋਈ ਮਸਲਾ ਧਰਮ ਨੂੰ ਲੈ ਕੇ ਕੁਛ ਬੋਲਿਆ ਸੀ ਸ਼ਾਇਦ, ਉਹਦਾ ਕਰਕੇ ਇਹਨਾਂ ਨੂੰ ਫਿਰ ਮਾਫ਼ੀ ਮੰਗਣੀ ਪਈ। ਯਾਰ ਪਹਿਲਾਂ ਹੀ ਬੋਲਣਾ ਚਾਹੀਦਾ ਸੋਚ ਸਮਝ ਕੇ, ਸਿਆਣੇ ਜੀ ਕਹਿੰਦੇ ਹੁੰਦੇ ਪਹਿਲਾਂ ਤੋਲੋ ਤੇ ਫਿਰ ਬੋਲੋ, ਕਿਉਂ ਥਾਂ ਥਾਂ ਤੇ ਜਲੀਲ ਹੋਣਾ ਹਨਾ। ਚੰਗਾ ਬੋਲਣਾ ਚਾਹੀਦਾ ਤਾਂ ਕਿ ਕਦੇ ਵੀ ਬਾਅਦ ਵਿੱਚ ਪਛਤਾਉਣਾ ਨਾ ਪਵੇ। ਲਓ ਬਈ ਅਗਲਾ ਗੀਤ ਜਿਹੜਾ ਤੁਹਾਨੂੰ ਸੁਣਾਉਣਾ ਜੀ, ਇਹ ਵੀ ਪੁਰਾਣਾ ਹੀ ਆਪਾਂ ਸੁਣਦੇ ਹਾਂ, ਕੁਲਦੀਪ ਮਾਨਕ ਦਾ ਤੇ ਗੁਲਸ਼ਨ ਕੋਮਲ ਦੀ ਆਵਾਜ਼ ਦੇ ਵਿੱਚ, ਕੱਢਣਾ ਰੁਮਾਲ ਦੇ ਗਿਆ। ਜੀ ਕਿਆ ਬਾਤ ਹੈ ਜੀ, ਕੀ ਲਾਭਾ ਸਜਣਾ ਨੂੰ ਸਾਡੀ ਆਲਣਾ ਦੀ ਨੀਂਦ ਗਵਾ ਕੇ। ਮੁਹੱਬਤਾਂ ਪਿਆਰਾਂ ਦੀਆਂ ਗੱਲਾਂ ਨੇ ਤੇ ਪਰਦੇਸੀਆਂ ਦੇ ਲਈ ਖਾਸ ਗਾਣਾ। ਬਹੁਤ ਸਾਰੇ ਪਾਲੇ ਵਰਗੇ ਭਰਾ ਮੁਹੱਬਤਾਂ ਪਿਆਰ ਪਾ ਕੇ ਤੇ ਕਈਆਂ ਨੂੰ ਹਨਾ ਲਾਰੇ ਲਾ ਕੇ ਜੀ ਮੈਂ ਤੇਰੇ ਲਈ ਫਿਰ ਆਊਂਗਾ ਆਈ ਫੋਨ ਲੈ ਕੇ ਜਾਂ ਕਈ ਕੁਛ ਲੈ ਕੇ ਤੇ ਬਾਅਦ ਦੇ ਵਿੱਚ ਮੁੜਦੇ ਨੀ। ਫਿਰ ਉਹ ਸੱਜਣਾ ਦੀ ਜਿਹੜੀ ਹਾਲਤ ਹੁੰਦੀ ਆ ਉਸ ਹਾਲਤ ਨੂੰ ਬਿਆਨ ਕਰਦਾ ਇਹ ਖੂਬਸੂਰਤ ਗੀਤ ਤੁਸੀਂ ਸੁਣਿਆ। ਬਹੁਤ ਹੀ ਪਿਆਰੀ ਆਵਾਜ਼ ਗੁਲਸ਼ਨ ਕੋਮਲ ਦੀਆਂ ਆਵਾਜ਼ਾਂ ਦੇ ਵਿੱਚ। ਲਓ ਜੀ ਅੱਗੇ ਰਾਜੋਲੀ ਚਾਲ ਹੋਰੀ ਵੀ ਸਾਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ। ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਹੋਰ ਸਿਹਤਾਂ ਠੀਕ ਠਾਕ ਨੇ ਜੀ? ਪਾਲਾ ਭਾਜੀ ਕਹਿੰਦੇ ਮਨਦੀਪ ਭਾਜੀ ਮੈਂ ਤੁਹਾਡੇ ਨਾਲ ਇੱਕ ਫੋਟੋ ਜ਼ਰੂਰ ਕਰਾਉਣੀ ਚਾਹੁੰਦਾ ਜੀ, ਕਰਾ ਲਵੋਗੇ ਜੀ? ਕਿਆ ਬਾਤ ਆ ਪਾਲਾ ਭਾਜੀ, ਟਿਚਰਾਂ ਬੜੀਆਂ ਕਰਦਾ। ਕਹਿੰਦੇ ਆ ਜੀ ਟਿਚਰ ਨਾ ਕਰੀਏ ਮਰਾਸੀ ਜਾਤ ਨੂੰ, ਡੰਡੇ ਬਿਨਾ ਤੁਰੀਏ ਨਾ ਕਦੇ ਰਾਤ ਨੂੰ। ਵੈਸੇ ਟਿਚਰਾਂ ਕਰਨੀਆਂ ਨੀ ਚਾਹੀਦੀਆਂ। ਮੈਨੂੰ ਅੱਛਾ ਯਾਦ ਆ ਗਈ ਤੁਹਾਡੀ ਗੱਲ ਤੋਂ, ਫੋਟੋ ਤੋਂ। ਫੋਟੋ ਮੈਨੂੰ ਖਾਸ ਇੱਕ ਗੱਲ, ਇੱਕ ਫੋਟੋ ਮੈਨੂੰ ਖਾਸ ਨਹੀਂ ਭੁੱਲਦੀ ਬੜੀ। ਇੱਥੇ ਐਫ ਐਮ ਦੇ ਉੱਤੇ ਵੀ ਮੈਂ ਪ੍ਰੋਗਰਾਮ ਕਰਦਾ ਹਨਾ, ਲੋਕਲ ਕਾਫੀ ਚੱਲਦਾ 30-35 ਕਿਲੋਮੀਟਰ ਤੱਕ, ਤੇ ਮੈਂ ਖਾਲ ਕਢਾਉਣ ਗਿਆ ਕਾਰਖਾਨੇ ਦੇ ਵਿੱਚ, ਪਿੰਡ ਦੇ ਵਿੱਚ ਲਾਗੇ ਜਾਂ 2-3 ਪਿੰਡ ਛੱਡ ਕੇ ਪਿੰਡ ਆ ਉੱਥੇ ਕਾਰਖਾਨੇ 'ਚ ਖਾਲ ਕਢਾਉਣ ਗਿਆ। ਤੇ ਉੱਥੋਂ ਦਾ ਜਿਹੜਾ ਖਾਲ ਦਾ ਮਾਲਕ ਸੀ ਤੇ ਉਹ ਰੇਡੀਓ ਕਿਤੇ ਸੁਣਦਾ ਹੁੰਦਾ ਸੀ ਤੇ ਮੇਰਾ ਪ੍ਰੋਗਰਾਮ ਸੁਣਦਾ ਹੁੰਦਾ ਸੀ। ਉਹ ਕਹਿੰਦਾ ਵੀ ਮੈਂ ਉਹਨੂੰ ਦੱਸਿਆ ਵੀ ਕਹਿੰਦਾ ਆਵਾਜ਼ ਯਾਰ ਸੁਣੀ ਜੀ ਲੱਗਦੀ। ਮੈਂ ਕਿਹਾ ਮੈਂ ਇੱਦਾਂ ਇੱਦਾਂ ਰੇਡੀਓ ਤੇ ਬੋਲਦਾ, ਉਹ ਪ੍ਰੋਗਰਾਮ ਸੁਣਦਾ ਵਾ ਹੁੰਦਾ ਸੀ, ਤੇ ਬੜਾ ਖੁਸ਼ ਹੋਇਆ। ਅੱਛਾ ਉਹਨੇ ਆਪਣੇ ਭਰਾ ਨੂੰ ਦੱਸ ਦਿੱਤਾ ਤੇ ਉਹਦਾ ਭਰਾ ਜਿਹਦਾ ਉਹ ਘਰ ਦੱਸਣ ਲੱਗ ਗਿਆ ਤੇ ਉਹ ਇੱਕ ਨਿੱਘੀ ਜਿਹੀ ਬੱਚੀ ਵੀ ਸੁਣਦੀ ਹੁੰਦੀ ਸੀ ਪ੍ਰੋਗਰਾਮ, ਤੇ ਉਹਦੀ ਮਾਂ ਜਾਂ ਸਾਰਾ ਪਰਿਵਾਰ ਹੀ ਸੁਣਦਾ ਹੁੰਦਾ ਸੀ। ਉਹ ਨਿੱਘੀ ਜਿਹੀ ਬੱਚੀ ਵੇਖਣ ਆਈ ਮੈਨੂੰ ਵੀ ਕਿਹੜਾ ਵਾ ਬੰਦਾ ਜਿਹੜਾ ਪ੍ਰੋਗਰਾਮ ਕਰਦਾ ਹਨਾ, ਤੇ ਉਹ ਆਈ ਤੇ ਉਹ ਇਧਰ ਚੋਰੀ ਚੋਰੀ ਜੀ ਆਈ, ਨਿੱਕੀ ਜੀ 5-7 ਸਾਲ ਦੀ ਹੋਣੀ ਹੈ, ਤੇ ਚੋਰੀ ਚੋਰੀ ਜੀ ਆਈ ਤੇ ਉਹ ਵੇਖੀ ਜਾਵੇ ਮੈਨੂੰ ਨਿੱਕੀ ਜੀ, ਤੇ ਮੈਂ ਕਿਹਾ ਓਦਾਂ ਹੀ ਆਈ ਹੋਣੀ ਹੈ ਨਾ ਆਪਣੇ ਦਾਦੇ ਦੇ ਨਾਲ, ਤੇ ਉਹ ਦਾਦਾ ਉਹਦਾ ਮੇਰੇ ਨਾਲ ਗੱਲਾਂ ਕਰੇ। ਉਹ ਭੱਜ ਕੇ ਘਰ ਗਈ, ਘਰੋਂ ਤੇ ਇੱਕ ਟੈਲੀਫੋਨ ਲੈ ਆਈ ਤੇ ਦਾਦਾ ਉਹਦਾ ਦੱਸੇ ਵੀ ਹਾਂ ਪ੍ਰੋਗਰਾਮ ਸੁਣਦੇ ਆ ਤੇਰਾ ਵਧੀਆ ਹੁੰਦਾ ਨਾ, ਸੋਹਣਾ ਹੁੰਦਾ ਸਾਰੀਆਂ ਗੱਲਾਂ। ਤੇ ਉਹ ਟੈਲੀਫੋਨ ਲੈ ਆਈ ਤੇ ਦਾਦੇ ਨੂੰ ਆਵਾਜ਼ ਮਾਰ ਕੇ ਕੰਨ ਦੇ ਵਿੱਚ ਤੇ ਉਹਨੂੰ ਬੁਲਾ ਕੇ ਕੁਛ ਕਹਿੰਦੀ ਆ, ਮੈਨੂੰ ਨੀ ਪਤਾ ਕੀ ਕਹਿ ਰਹੀ ਹੈ। ਤੇ ਦਾਦਾ ਕਹਿੰਦਾ ਖਿੱਚ ਲਾ ਕੋਈ ਨੀ। ਤੇ ਮੈਂ ਕੀ ਕਹਿੰਦੀ ਆ, ਕਹਿੰਦੀ ਉਹ ਕਹਿੰਦੀ ਵੀ ਤੇਰੀ ਫੋਟੋ ਖਿੱਚਣੀ ਹੈ। ਤੇ ਮੈਨੂੰ ਬੜਾ ਵਧੀਆ ਲੱਗਾ, ਮੈਂ ਕਿਹਾ ਲੈ ਫੋਟੋ। ਪਹਿਲੀ ਵਾਰ ਮੈਂ ਫੀਲ ਕੀਤਾ ਕਿ ਯਾਰ ਕੋਈ ਸਟਾਰਾਂ ਜਿਹੀ ਵਾਲੀ ਫੀਲ ਕੀਤੀ ਹੈ ਨਾ, ਨਿੱਘੀ ਜਿਹੀ ਬੱਚੀ ਨੇ ਜਿਹੜੀ ਉਹ ਫੋਟੋ ਮੈਨੂੰ ਕਿਹਾ ਖਿੱਚ ਲਾ। ਫਿਰ ਮੈਂ ਸੰਗਦੇ ਇੱਕ ਫੋਟੋ ਖਿਚਾਈ, ਉਹ ਖਿੱਚ ਕੇ ਲੈ ਕੇ ਭੱਜ ਗਈ। ਤੇ ਉਹ ਫੋਟੋ ਭਾਜੀ ਨੀ ਖਿੱਚੀ ਜਾ ਸਕਦੀ ਜਿਹੜੀ ਉਹਨੇ ਖਿੱਚੀ ਹੈ ਨਾ। ਮੈਨੂੰ ਬੜੀ ਚੰਗਾ ਲੱਗਾ, ਪਹਿਲੀ ਵਾਰ ਮਹਿਸੂਸ ਹੋਇਆ ਜ਼ਿੰਦਗੀ ਦੇ ਵਿੱਚ ਇੰਨਾ। ਮੈਂ ਇਮੋਸ਼ਨਲ ਜਿਹਾ ਵੀ ਹੋਇਆ ਮੈਂ ਸੀ ਬਾਅਦ ਦੇ ਵਿੱਚ ਕਿ ਕਿੰਨਾ ਤੇ ਕਰਦੇ ਨੇ ਬੱਚੇ ਹੈ ਨਾ, ਪਿਆਰ ਕਰਦੇ ਨੇ। ਉਹਦਾ ਉਹਨਾਂ ਦੇ ਲਈ ਸਟਾਰ ਹੀ ਹੋਵਾਂਗਾ, ਆਪਣੇ ਆਪ ਲਈ ਤੇ ਚਲੋ ਠੀਕ ਠਾਕ ਜਿਹਾ ਹੀ ਸੀ। ਤੇ ਉਹਨੇ ਸ਼ਾਇਦ ਫਿਰ ਘਰੇ ਦਿਖਾਈ ਹੋਊਗੀ ਵੀ ਆਹ ਬੰਦਾ ਹੀ ਉਹ ਜਿਹੜਾ ਪ੍ਰੋਗਰਾਮ ਕਰਦਾ ਹੁੰਦਾ। ਉਹ ਮੈਨੂੰ ਬੜੀ ਗੱਲ ਯਾਦ ਆਉਂਦੀ ਹੁੰਦੀ। ਕੋਈ ਨੀ, ਕਰਾ ਲਿਓ ਫੋਟੋਆਂ ਦੀ ਕੋਈ ਟੈਨਸ਼ਨ ਨੀ। ਵੈਸੇ ਤੇ ਮੈਨੂੰ ਪਤਾ ਤੁਸੀਂ ਕਰਦੇ ਤਾਂ ਟੀਚਰਾਂ ਹੀ ਆ, ਪਰ ਐਂ ਦੀ ਗੱਲ ਨੀ, ਸੱਚੀ ਵੀ ਫੋਟੋ ਦੇਖ ਲਾ। ਉਹ ਕੁੜੀ ਨੇ ਜਿਹੜੀ ਫੋਟੋ ਖਿੱਚੀ ਆ ਉਹ ਅੱਜ ਤੱਕ ਉਹਨੂੰ ਸਾਂਭੀ ਹੋਣੀ ਜ਼ਰੂਰ। ਲਓ ਜੀ, ਇਹ ਤੇ ਸੀ ਜਿਹੜੀ ਗੱਲ ਮੇਰੇ ਜਿਹਨ ਚ ਆਈ, ਕਮਾਲ ਕੁਦਰਤੀ ਪਾਲੇ ਨੇ ਕਿਹਾ ਤੇ ਮੈਨੂੰ ਯਾਦ ਆ ਗਿਆ, ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਸਾਂਝੀ ਕਰ ਦਿੰਦਾ। ਤੇ ਪ੍ਰੋਗਰਾਮ ਨੂੰ ਆਪਾਂ ਅੱਗੇ ਕੰਟੀਨਿਊ ਕਰਨਾ ਜੀ ਸੋਹਣੇ ਸੋਹਣੇ ਗੀਤਾਂ ਦੇ ਨਾਲ। ਤੇ ਪਿਆਰੇ ਦੋਸਤੋ, ਮੈਨੂੰ ਲੱਗਦਾ ਜਿਹੜੇ ਸਾਡੇ ਸਰੋਤਾਂ ਨੇ ਟੈਲੀਫੋਨ ਕਰਨੇ ਸੀ ਕਰ ਦਿੱਤੇ ਨੇ, ਜਿੰਨਾ ਸੁਨੇਹੇ ਭੇਜਣੇ ਸੀ ਭੇਜ ਦਿੱਤੇ। ਹੁਣ ਚੱਲਣਗੇ ਆਪਣੇ ਹੀ ਫਿਰ ਗੀਤ, ਆਪਣੇ ਗੀਤਾਂ ਦੇ ਵਿੱਚੋਂ ਫਿਰ ਤੁਹਾਨੂੰ ਸੁਣਾਉਣਾ ਰਾਜਵੀਰ ਜਵੰਦਾ ਦਾ ਖੂਬਸੂਰਤ ਗੀਤ। ਆਓ ਸਾਨੂੰ
ਹੱਸ ਤੂੰ ਮੈਨੂੰ ਕਮਲਾ ਕਮਲਾ ਕਹਿੰਨੀ ਆ, ਮੇਰੇ ਪਿਆਰ ਤੇ ਵੀ ਹੱਸ ਪੈਨੀ ਆ। ਬੇਸ਼ੱਕ ਲੰਮੇ ਕੱਦ ਦੀ ਤੂੰ ਨੀ, ਪਰ ਤੇਰੀ ਅਕਲ ਨਿਆਣੀ ਆ। ਨੀ ਅੱਜ ਕੱਲ ਕਮਲੇ ਨਹੀਂ ਲੱਭਦੇ ਤੇ ਦੁਨੀਆ ਬਹੁਤ ਸਿਆਣੀ ਆ। ਨੀ ਕਾਦਾ ਮਾਣ ਰਾਜਿਆਂ ਦਾ ਕਮਲੇ ਨਹੀਂ ਲੱਭਦੇ ਤੇ ਦੁਨੀਆ ਬਹੁਤ ਸਿਆਣੀ ਆ। ਕਾਦਾ ਮਾਣ ਰਾਜਿਆਂ
ਕੀ ਹੋ ਫਿਕਰ ਮੋਤੀਆਂ ਦਾ ਜੋ ਤੇਰੀ ਅੱਖ ਦਾ ਪਾਣੀ ਆ ਨੀ ਅੱਜ ਕੱਲ ਕਮਲੇ ਨਹੀਂ ਲੱਭਦੇ ਤੇ ਦੁਨੀਆਂ ਬਹੁਤ ਸਿਆਣੀ ਆ ਨੀ ਕਾਦਾ ਮਾਣ ਰਾਜਿਆਂ ਦਾ ਬਦਲਦੇ ਨਿਤ ਹੀ ਰਾਣੀ ਆ ਨੀ ਅੱਜ ਕੱਲ ਕਮਲੇ ਨਹੀਂ ਲੱਭਦੇ ਤੇ ਦੁਨੀਆਂ ਬਹੁਤ ਸਿਆਣੀ ਆ ਨੀ ਕਾਦਾ ਮਾਣ ਰਾਜਿਆਂ ਦਾ ਬਦਲਦੇ ਨਿਤ ਹੀ ਰਾਣੀ ਆ ਕੋਈਆਂ ਤਾਂ ਤੇਰੀ ਰੂਹ ਦਾ ਹੀ ਹਾਣੀ ਆ ਨੀ ਅੱਜ ਕੱਲ ਕਮਲੇ ਨਹੀਂ ਲੱਭਦੇ ਤੇ ਦੁਨੀਆਂ ਬਹੁਤ ਸਿਆਣੀ ਆ ਨੀ ਕਾਦਾ ਮਾਣ ਰਾਜਿਆਂ ਦਾ ਬਦਲਦੇ ਨਿਤ ਹੀ ਰਾਣੀ ਆ ਨੀ ਅੱਜ ਕੱਲ ਕਮਲੇ ਨਹੀਂ ਲੱਭਦੇ ਤੇ ਦੁਨੀਆਂ ਬਹੁਤ ਸਿਆਣੀ ਆ ਨੀ ਕਾਦਾ ਮਾਣ ਰਾਜਿਆਂ ਦਾ ਬਦਲਦੇ ਨਿਤ ਹੀ ਰਾਣੀ ਆ
ਕਿਆ ਬਾਤ ਹੈ ਜੀ ਦੁਨੀਆਂ ਬੜੀ ਸਿਆਣੀ ਅੱਜ ਕੱਲ ਕਮਲੇ ਨਹੀਂ ਮਿਲਦੇ ਬਹੁਤ ਹੀ ਸੋਹਣਾ ਗੀਤ ਰਾਜਵੀਰ ਜਵੰਦਾ ਨੇ ਇਹ ਗੀਤ ਨੂੰ ਗਾਇਆ ਸੁਣਾਇਆ ਇਹਦੇ ਚ ਵਾਕਿਆ ਇਹ ਗੀਤ ਜਿਹੜਾ ਫੀਲ ਆਉਂਦੀ ਹੈ ਇਹ ਤੇ ਸੱਚੀ ਗੱਲ ਆ ਕਿ ਦੁਨੀਆਂ ਬੜੀ ਸਿਆਣੀ ਸਿਆਣੀ ਆਪਣੇ ਆਪ ਨੂੰ ਸਮਝਦੀ ਆ ਪਰ ਸਿਆਣੇ ਜਿਹੜੇ ਆ ਨਾ ਤੇ ਅਸਲ ਸਿਆਣੇ ਜਿਹੜੇ ਆ ਜਿਹਨੂੰ ਆਪਾਂ ਕਹਿੰਦੇ ਕਿ ਸਮਝਦੇ ਨੇ ਹਰ ਚੀਜ਼ ਨੂੰ ਉਹ ਕਮਲੇ ਕਮਲੇ ਜਿਹੇ ਫੀਲ ਕਰਦੇ ਆਪਣੇ ਆਪ ਨੂੰ ਕਮਲਾ ਕਮਲਾ ਜਿਹਾ ਰਹਿੰਦੇ ਨੇ ਉਹ ਗੁਆਚੇ ਗੁਆਚੇ ਜਿਹੇ ਰਹਿੰਦੇ ਨੇ ਉਹ ਬਹੁਤਾ ਦੁਨੀਆਦਾਰੀ ਦੇ ਵਿੱਚ ਪੈਂਦੇ ਨੇ ਤੇ ਜਿਹੜੇ ਬਹੁਤੇ ਚੰਟਾ ਸਮਝਦੇ ਨੇ ਫਿਰ ਉਹ ਸਭ ਕੁਝ ਗਵਾ ਲੈਂਦੇ ਨੇ ਪਤਾ ਨਹੀਂ ਲੱਗਦਾ ਉਹਨਾਂ ਨੂੰ ਜਿਹੜੀਆਂ ਦੁਨਿਆਵੀ ਚੀਜ਼ਾਂ ਦੇ ਵਿੱਚ ਰਹਿ ਕੇ ਸਭ ਕੁਝ ਗਵਾ ਲੈਂਦੇ ਨੇ ਜ਼ਿੰਦਗੀ ਕਹਿੰਦੇ ਕਿ ਬੜੀ ਸਰਲ ਜੀ ਆ ਬੜੀ ਸਾਦੀ ਜੀ ਆ ਇਹਨੂੰ ਜਿੰਨਾ ਕੰਪਲੈਕਸ ਬਣਾਉਂਦੇ ਜਾਓਗੇ ਜਿੰਨਾ ਇਹ ਸੰਸਾਰ ਦੇ ਵਿੱਚ ਜੜ੍ਹਾਂ ਫੈਲਾਉਂਦੇ ਜਾਓਗੇ ਓਨਾ ਹੀ ਇਹ ਕੰਪਲੈਕਸ ਬਣਦੀ ਜਾਊਗੀ ਇਹਦੇ ਜੜ੍ਹਾਂ ਨੂੰ ਸਮੇਟਦੇ ਜਾਣਾ ਹੌਲੀ ਹੌਲੀ ਜੰਜਾਲ ਜਿਹੜਾ ਉਹ ਫੈਲਿਆ ਹੋਇਆ ਸਾਡਾ ਉਹਨੂੰ ਇਕੱਠਾ ਕਰਦੇ 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 ਸਿਰਫ ਆਪਣੇ ਆਪ ਦੇ ਵਿੱਚ ਹੋ ਜਾਣਾ ਤੇ ਆਪਣੇ ਆਪ ਨਾਲ ਜੁੜ ਲੈਣਾ ਇਸੇ ਨੂੰ ਜੀਵਨ ਕਹਿੰਦੇ ਨੇ ਕਿ ਸਾਧੂ ਕੀ ਕਰਦਾ ਸਾਧੂ ਨੂੰ ਪਤਾ ਕਿ ਮੈਂ ਇਸ ਸੰਸਾਰ ਦੇ ਵਿੱਚ ਫੈਲਿਆ ਹੋਇਆ ਉਹ ਆਪਣੇ ਸਾਰੀਆਂ ਹੀ ਫੈਲੀਆਂ ਹੋਈਆਂ ਚੀਜ਼ਾਂ ਨੂੰ ਇਕੱਠਾ ਕਰ 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 ਕਰਕੇ ਜਦੋਂ ਆਪਣੇ ਆਪ ਦੇ ਵਿੱਚ ਹੋ ਜਾਂਦਾ ਤੇ ਫਿਰ ਉਹ ਮੁਕਤ ਹੋ ਜਾਂਦਾ ਤੇ ਬੜੀਆਂ ਰਹੱਸ ਹੁੰਦੇ ਨੇ ਉਹਨਾਂ ਤੋਂ ਬੜੇ ਤਰੀਕੇ ਹੁੰਦੇ ਨੇ ਹਨਾ ਕੁਝ ਯੋਗ ਕਰਦੇ ਨੇ ਕਈ ਕੁਛ ਉਹਨਾਂ ਤੋਂ ਰਿਧੀਆਂ ਸਿੱਧੀਆਂ ਹੁੰਦੀਆਂ ਨੇ ਹਨਾ ਸਾਰੀਆਂ ਜਿਹੜੀਆਂ ਚੱਕਰ ਹੁੰਦੇ ਨੇ ਸੱਤ ਚੱਕਰ ਜਿਹੜੇ ਸਾਡੇ ਸਰੀਰ ਦੇ ਉਹ ਊਰਜਾ ਦੇ ਚੱਕਰ ਉਹਨਾਂ ਨੂੰ ਐਕਟੀਵੇਟ ਕਰਦੇ ਨੇ ਬੜਾ ਕੁਛ ਹੁੰਦਾ ਬੜਾ ਰਿਹਾਸਾ ਬੰਦੇ ਦੇ ਸਰੀਰ ਦੇ ਵਿੱਚ ਸਾਨੂੰ ਲੱਗਦਾ ਕਿ ਜਿਹੜੀ ਰੋਟੀ ਖਾ ਲਈ ਤੇ ਸੌਂ ਗਿਆ ਜੀ ਬਿਮਾਰ ਹੋ ਗਿਆ ਢਿੱਡ ਖਰਾਬ ਹੋ ਗਿਆ ਸਿਰ ਦੁਖਣ ਲੱਗ ਗਿਆ ਲੱਤਾਂ ਦੁਖਦੀਆਂ ਆਹ ਹੋ ਗਿਆ ਉਹ ਹੋ ਗਿਆ ਕੀ ਕਾਰਨ ਆ ਉਹ ਸਾਧੂ ਸੰਤ ਜਿਹੜੇ ਨੇ ਉਹ ਮੰਨਦੇ ਨੇ ਕਿ ਇਹ ਚੱਕਰਾਂ ਦੇ ਵਿੱਚ ਚੱਕਰ ਪੈ ਜਾਂਦੇ ਨੇ ਯਾਨੀ ਕੋਈ ਨਾ ਕੋਈ ਵੀ ਚੱਕਰ ਜਿਹੜਾ ਜਿਹੜੀ ਆਪਣੀ ਊਰਜਾ ਨੂੰ ਘਟਾ ਗਿਆ ਉਸ ਅੰਗ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਹੈਗੇ ਨੇ ਸਿਸਟਮ ਉਹ ਉੱਥੇ ਖਰਾਬੀ ਆਉਣ ਲੱਗ ਜਾਂਦੀ ਹੈ ਜਿਹਦਾ ਕਰਕੇ ਰੋਗ ਉੱਥੇ ਬਣਨ ਲੱਗ ਜਾਂਦਾ ਤੇ ਪੁਰਾਣੇ ਸਮਿਆਂ ਤੋਂ ਰਿਸ਼ੀਆਂ ਮੁਨੀਆਂ ਨੇ ਇਸੇ ਤੇ ਖੋਜ ਕੀਤੀ ਤੇ ਉਹ ਅਸਲ ਡਾਕਟਰ ਸਨ ਕਹਿੰਦੇ ਆ ਕਿ ਪਹਿਲੇ ਸਮੇਂ ਦੇ ਵਿੱਚ ਇਲਾਜ ਜਦੋਂ ਕੀਤੇ ਜਾਂਦੇ ਸੀ ਤੇ ਸਾਧੂ ਸੰਤਾਂ ਦੇ ਕੋਲ ਲੋਕ ਆਉਂਦੇ ਹੁੰਦੇ ਸੀ ਤੇ ਉਹ ਤੁਹਾਡੇ ਸਾਰੇ ਜਿਹੜੇ ਸੱਤ ਚੱਕਰ ਆ ਉਹਨਾਂ ਦੇ ਅਕੋਰਡਿੰਗ ਦੇਖ ਲੈਂਦੇ ਸੀ ਵੀ ਕਿਹੜੇ ਚੱਕਰ ਦੀ ਊਰਜਾ ਜਾਣੀ ਜਿੱਦਾਂ ਕਹਿੰਦੇ ਟਾਇਰ ਦੀ ਕਿਹੜੇ ਦੀ ਹਵਾ ਘੱਟ ਆ ਤੇ ਉਹ ਹਵਾ ਭਰ ਦਿੰਦੇ ਸੀ ਇਦਾਂ ਉਹ ਚੱਕਰ ਨੂੰ ਐਕਟੀਵੇਟ ਕਰਦੇ ਤੇ ਬੰਦਾ ਜਿਹੜਾ ਤੰਦਰੁਸਤ ਹੋ ਜਾਂਦਾ ਸੀ। ਤੇ ਅੱਜ ਦੇ ਸਮੇਂ ਦੇ ਵਿੱਚ ਤੇ ਚੱਕਰਾਂ ਚੁੱਕਰਾਂ ਦਾ ਸਾਨੂੰ ਉਹ ਨਹੀਂ ਪਤਾ, ਵੈਸੇ ਅਸੀਂ ਚੱਕਰਾਂ ਦੇ ਵਿੱਚ ਪਏ ਆ, ਬੜੇ ਚੀਜ਼ਾਂ ਦੇ ਚੱਕਰਾਂ ਚ ਪਏ ਨਾ, ਕੋਈ ਐਲੋਪੈਥੀ ਦੇ ਵਿੱਚ ਪਿਆ, ਕੋਈ ਹੋਮੋਪੈਥੀ ਚ ਪਿਆ, ਕੋਈ ਨੈਚੁਰਲਪੈਥੀ ਚ ਪਿਆ। ਅਸਲ ਦੇ ਵਿੱਚ ਜਿਹੜੇ ਅੱਜ ਦੇ ਵਿਚਾਰਕ ਨੇ ਪੰਜ ਥਾਵਾਂ ਮੰਨਦੇ ਨੇ ਸਿਹਤ ਨੂੰ ਲੈ ਕੇ, ਉਹ ਪੰਜਾਂ ਥਾਵਾਂ ਬਾਰੇ ਕਿਤੇ ਆਪਾਂ ਗੱਲਬਾਤ ਕਰਾਂਗੇ ਜ਼ਰੂਰ ਜੀ। ਪਰ ਉਸ ਤੋਂ ਪਹਿਲਾਂ ਆਪਾਂ ਗੀਤ ਸੁਣਨਾ ਜੀ। ਗੀਤ ਸੰਗੀਤ ਵੀ ਜ਼ਰੂਰੀ ਆ। ਗੀਤ ਸੁਣਾਉਣਾ ਤੁਹਾਨੂੰ ਸਿੰਘੇ ਦਾ। ਵੈਸੇ ਪਾਲਾ ਭਾਜੀ ਖੁਸ਼ ਹੋ ਗਿਆ ਹੋਣਾ ਵੀ ਸਾਡੇ ਇਲਾਕੇ ਦੇ ਬੰਦੇ ਦੀ ਗੱਲ ਹੋ ਗਈ ਹੈ। ਸਿੰਘੇ ਦਾ ਜਿਹੜਾ ਨਵਾਂ ਆਇਆ ਗੀਤ ਦਿਲਦਾਰੀਆਂ, ਸੁਣਦੇ ਹਾਂ ਕਿਵੇਂ ਦਾ ਵਾ, ਆਓ ਇੰਜੋਏ ਕਰਦੇ ਹਾਂ ਗੀਤ।
ਉਹ ਹੱਥਾਂ ਵਿੱਚ ਖੂਨ ਸੀ, ਨਾਲੇ ਸਿਰ ਤੇ ਸਵਾਰ ਸੀ, ਲੁੱਟ ਗਈਆਂ ਬੈਲੀ ਨੂੰ ਗੱਲਾਂ ਤੇਰੀਆਂ ਪਿਆਰੀਆਂ, ਦਿਲਦਾਰੀਆਂ ਅੱਖਾਂ ਹੋਈਆਂ ਭਾਰੀਆਂ, ਅੱਜ ਤੇਰੀ ਆ ਗਈ ਬੱਦਲਾਂ ਚ ਗੋਲੀਆਂ ਮੈਂ ਮਾਰੀਆਂ, ਦਿਲਦਾਰੀਆਂ ਅੱਖਾਂ ਹੋਈਆਂ ਭਾਰੀਆਂ, ਅੱਜ ਤੇਰੀ ਆ ਗਈ ਬੱਦਲਾਂ ਚ ਗੋਲੀਆਂ ਮੈਂ ਮਾਰੀਆਂ, ਯਾਦ ਤੇਰੀ ਬੱਦਲਾਂ ਚ ਗੋਲੀਆਂ ਮੈਂ ਮਾਰੀਆਂ, ਯਾਦ ਤੇਰੀ ਬੱਦਲਾਂ ਚ ਗੋਲੀਆਂ ਮੈਂ ਮਾਰੀਆਂ, ਗੰਨਾ ਗੁਨਾ ਵਾਲੇ ਮਸਲੇ ਦਿਲ ਦੁਲੇ ਉਹਦਾ ਕਦੇ ਟੁੱਟਿਆ ਹੀ ਨੀ, ਕਾਦੀ ਸੱਟ ਮਾਰੀ ਦਿਲ ਤੇ ਇਹ ਮੁੰਡਾ ਆ ਜਵਾਨ ਫਿਰੇ ਉੱਠਿਆ ਹੀ ਨੀ, ਉਹ ਰੱਖੇ ਗੰਨਾ ਗੁਨਾ ਵਾਲੇ ਮਸਲੇ ਦਿਲ ਦੁਲੇ ਉਹਦਾ ਕਦੇ ਟੁੱਟਿਆ ਹੀ ਨੀ, ਕਾਦੀ ਸੱਟ ਮਾਰੀ ਦਿਲ ਤੇ ਮੁੰਡਾ ਆ ਜਵਾਨ ਫਿਰੇ ਉੱਠਿਆ ਹੀ ਨੀ, ਟੁੱਟ ਗਈਆਂ ਸਾਰੀਆਂ ਜਿੰਨੀਆਂ ਸੀ ਯਾਰੀਆਂ, ਯਾਰ ਹੁਣੀ ਹੰਝੂਆਂ ਨਾ ਭਰਦੇ ਕਿਆਰੀਆਂ, ਦਿਲਦਾਰੀਆਂ ਅੱਖਾਂ ਹੋਈਆਂ ਭਾਰੀਆਂ, ਅੱਜ ਤੇਰੀ ਆ ਗਈ ਬੱਦਲਾਂ ਚ ਗੋਲੀਆਂ ਮੈਂ ਮਾਰੀਆਂ, ਦਿਲਦਾਰੀਆਂ ਅੱਖਾਂ ਹੋਈਆਂ ਭਾਰੀਆਂ, ਅੱਜ ਤੇਰੀ ਆ ਗਈ ਬੱਦਲਾਂ ਚ ਗੋਲੀਆਂ ਮੈਂ ਮਾਰੀਆਂ, ਆ ਗਈ ਯਾਦ ਤੇਰੀ ਬੱਦਲਾਂ ਚ ਗੋਲੀਆਂ ਮੈਂ ਮਾਰੀਆਂ, ਤੋਂ ਕਿਹੜਾ ਡਰਦੇ ਯਾਦ ਤੇਰੀ ਮਾਰੇ ਜੱਟ ਨੂੰ, ਯਾਦ ਤੇਰੀ ਮਾਰੇ ਜੱਟ ਨੂੰ, ਕੋਈ ਮਲ ਮਨੀ ਭਰ ਸਕਦੀ ਸੀਨੇ ਵਾਲੀ ਸਾਡੀ ਸੱਟ ਨੂੰ, ਉਹ ਇੱਥੇ ਮਰਨੇ ਤੋਂ ਕਿਹੜਾ ਡਰਦੇ, ਬਸ ਯਾਦ ਤੇਰੀ ਮਾਰੇ ਜੱਟ ਨੂੰ, ਮਲ ਮਨੀ ਭਰ ਸਕਦੀ ਸੀਨੇ ਵਾਲੀ ਸਾਡੀ ਸੱਟ ਨੂੰ, ਕਲਾਕਾਰ ਤੇਰੀ ਸੋਚ ਵਿੱਚੋਂ ਬਾਹਰ ਹੁਣ ਕੈਦ ਹੋਇਆ ਜਿਹੜਾ ਕਿਤੇ ਲਾਉਂਦਾ ਸੀ ਉਡਾਰੀਆਂ, ਦੇਖ ਦਿਲਦਾਰੀਆਂ ਅੱਖਾਂ ਹੋਈਆਂ ਭਾਰੀਆਂ, ਅੱਜ ਤੇਰੀ ਆ ਗਈ ਬੱਦਲਾਂ ਚ ਗੋਲੀਆਂ ਮੈਂ ਮਾਰੀਆਂ, ਦਿਲਦਾਰੀਆਂ ਅੱਖਾਂ ਹੋਈਆਂ ਭਾਰੀਆਂ, ਅੱਜ ਤੇਰੀ ਆ ਗਈ ਬੱਦਲਾਂ ਚ ਗੋਲੀਆਂ ਮੈਂ ਮਾਰੀਆਂ, ਆ ਗਈ ਯਾਦ ਤੇਰੀ ਬੱਦਲਾਂ ਚ ਗੋਲੀਆਂ ਮੈਂ ਮਾਰੀਆਂ,
ਫਿਰ ਤੋਂ ਹਾਜ਼ਰ ਹੋ ਗਏ ਜੀ। ਸਿੰਘੇ ਦਾ ਇਹ ਗੀਤ ਤੁਸੀਂ ਸੁਣਿਆ ਜੀ, ਸਿੰਘੇ ਦਾ ਗੀਤ ਜਿਹੜਾ ਉਹ ਕਮਾਲ ਆਪਣੇ ਆਪ ਦੇ ਵਿੱਚ, ਤੇ ਉਹ ਜਿੱਦਾਂ ਦੇ ਗੀਤ ਲਿਖਦਾ ਗਾਉਂਦਾ ਉਦਾਂ ਦੇ ਗੀਤ ਸੋਹਣਾ ਲੱਗਾ ਹੋਣਾ ਮੈਨੂੰ ਉਮੀਦ ਹੈ। ਪਸੰਦ ਆਇਆ ਹੋਗਾ। ਖਾਸ ਤੌਰ ਤੇ ਜਿਵੇਂ ਆਪਾਂ ਨੂੰ ਜਨਾਗਲ ਸਾਹਿਬ ਨੇ ਕਿਹਾ ਸੀ ਵੀ ਉਹ ਜਿਹੜੀ ਬੈਲਟ ਸਾਨੂੰ ਸੁਣਦੀ ਨਾ ਉਸੇ ਬੈਲਟ ਦੇ ਵਿੱਚ ਹੀ ਸਿੰਘਾ ਸਾਹਿਬ ਵੀ ਗਾਉਂਦੇ ਨੇ ਤੇ ਮੈਂ ਸੋਚਿਆ ਕਿ ਫਿਰ ਗਾਉਣ ਵਾਲੇ ਵੀ ਆਪਾਂ ਉੱਥੋਂ ਲੈ ਗਏ ਜਿੱਥੋਂ ਸਾਨੂੰ ਜ਼ਿਆਦਾ ਸੁਣਿਆ ਜਾਂਦਾ ਨਾ। ਲੋ ਜੀ ਹਲਕੀਆਂ ਹਲਕੀਆਂ ਗੱਲਾਂ ਤੇ ਜਾਣਕਾਰੀਆਂ ਵੀ ਆਪਾਂ ਦਿੰਦੇ, ਕਈ ਵਾਰ ਅਟਪਟੀਆਂ ਗੱਲਾਂ ਵੀ ਹੋ ਜਾਂਦੀਆਂ ਨੇ ਜਿਹੜੀਆਂ ਹਾਸੇ ਵਾਲੀਆਂ ਬਣ ਜਾਂਦੀਆਂ ਨੇ ਪਰ ਹੁੰਦੀਆਂ ਆਪਣੇ ਹਿਸਾਬ ਦੇ ਨਾਲ ਸੀਰੀਅਸ ਆ। ਇੱਕ ਮੱਧ ਪ੍ਰਦੇਸ਼ ਦੇ ਵਿੱਚ ਕਾਂਸਟੇਬਲ ਨੇ ਛੁੱਟੀ ਦੇ ਲਈ ਅਰਜੀ ਦੀ ਮੰਗ ਕੀਤੀ ਹੈ, ਰਿਐਲਿਟੀ ਹੈ, ਖ਼ਬਰ ਆ, ਛੁੱਟੀ ਦੀ ਮੰਗ ਕੀਤੀ ਤੇ ਉਹਨੇ ਲਿਖਿਆ ਛੁੱਟੀ ਦੇ ਲਈ। ਉਹ ਕਹਿੰਦਾ ਜੀ ਲਿਖਿਆ ਉਹਨੇ ਕਹਿੰਦੇ ਮਾਂ ਪਿਛਲੇ 2 ਮਹੀਨੇ ਤੋਂ ਬਿਮਾਰ ਹੈ ਜੀ ਜਨਾਬ ਜੀ, ਤੇ ਘਰ ਦੇ ਵਿੱਚ ਸਾਡੇ ਇੱਕ ਮੱਝ ਵੀ ਆ ਤੇ ਉਹਨੇ ਹਾਲੀ ਦੇ ਵਿੱਚ ਕੱਟੇ ਨੂੰ ਜਨਮ ਦਿੱਤਾ। ਤੇ ਅੱਗੇ ਉਹਨੂੰ ਲਿਖਿਆ ਕਹਿੰਦਾ ਜੀ ਮੈਂ ਮੱਝ ਉਸੇ ਮੱਝ ਦਾ ਦੁੱਧ ਪੀ ਕੇ ਪੁਲਿਸ ਦੇ ਵਿੱਚ ਭਰਤੀ ਹੋਇਆ ਤੇ ਪ੍ਰੀਖਿਆ ਪਾਸ ਕੀਤੀ ਹੈ, ਇਸ ਲਈ ਉਸ ਮੱਝ ਨੂੰ ਵੀ ਮੇਰੀ ਜ਼ਰੂਰਤ ਆ ਤੇ ਵੈਸੇ ਮਾਤਾ ਵੀ ਸਾਡੀ ਬਿਮਾਰ ਆ ਇਸ ਕਰਕੇ ਮੈਨੂੰ ਛੁੱਟੀ ਦਿੱਤੀ ਜਾਵੇ। ਕਮਾਲ ਆ ਨਾ ਕਿ ਅਗਲੇ ਦਾ ਜਾਨਵਰ ਦੇ ਨਾਲ ਇੰਨਾ ਪਿਆਰ ਆ। ਉਹ ਕਹਿੰਦਾ ਉਸੇ ਮੱਝ ਦੀ ਬਦੌਲਤ ਮੈਂ ਇਸ ਪੁਲਿਸ ਵਿੱਚ ਭਰਤੀ ਹੋਇਆ ਤੇ ਹੁਣ ਮੱਝ ਨੇ ਕੱਟਾ ਦਿੱਤਾ ਤੇ ਕੱਠੀ ਸਿੱਧੀ ਆ, ਹੁਣ ਮੈਂ ਜਾਣਾ ਵੀ ਜ਼ਰੂਰ ਆ, ਇਸ ਕਰਕੇ ਛੁੱਟੀ ਮੈਨੂੰ ਦਿੱਤੀ ਜਾਵੇ। ਲਓ ਜੀ ਇਹ ਉਹਦੀ ਛੁੱਟੀ ਦੀ ਮਨਜ਼ੂਰੀ। ਜੇ ਤਾਂ ਕੋਈ ਚੰਗਾ ਸਮਝਦਾਰ ਹੋਊਗਾ ਅਫਸਰ ਉਹ ਤਾਂ ਦੇ ਦੂਗਾ ਛੁੱਟੀ, ਉਹਨੂੰ ਪਤਾ ਭਾਈ ਜ਼ਰੂਰਤ ਹੈ ਉੱਥੇ ਉਹਦੀ, ਜਾਣਾ ਵੀ ਚਾਹੀਦਾ। ਨਾਲੇ ਜਨਮ ਲਿਆ ਇੱਕ ਕੱਟੇ ਨੇ, ਸੱਚ ਕੱਟੀ ਨੇ ਨੀ, ਕੱਟੇ ਨੇ ਜਨਮ ਲਿਆ, ਕੱਟੀ ਦਾ ਤੇ ਚਲੋ ਹੋਰ ਹੋਰ ਵੀ ਉਹਨੂੰ ਚਾਹ ਹੋ ਜਾਣਾ ਜੀ। ਇਹ ਇੱਕ ਖਬਰ ਜਿਹੜੀ ਆ ਉਹ ਸੁਣਨ ਦੇ ਵਿੱਚ ਆਈ ਸੀ, ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਸਾਂਝੀ ਕੀਤੀ ਜਾਵੇ। ਕਈ ਬੰਦੇ ਵਿਚਾਰੇ ਭੋਲੇ ਹੁੰਦੇ ਨੇ, ਆਪਦੇ ਚਿੱਤੋਂ ਤਾਂ ਵਿਚਾਰੇ ਨੇ ਇਮੋਸ਼ਨਲ ਹੋ ਕੇ ਗੱਲ ਕਹੀ ਹੋਣੀ ਹੈ, ਹੁਣ ਆਪਾਂ ਉਹਦਾ ਮਜ਼ਾਕ ਜ਼ਰੂਰ ਬਣਾ ਲੈਂਦੇ ਹਾਂ। ਕਈ ਬੰਦੇ ਜਾਨਵਰਾਂ ਦੇ ਨਾਲ ਪਿਆਰ ਬੜੇ ਮਤਲਬ ਇਨਸਾਨਾਂ ਵਾਂਗ ਹੀ ਕਰਦੇ ਨੇ ਤੇ ਬਹੁਤ ਐਸੇ ਮੁੱਦੇ ਦੇ ਉੱਤੇ ਬਹੁਤ ਸਾਰੀਆਂ ਪਿਆਰੀਆਂ ਪਿਆਰੀਆਂ ਫਿਲਮਾਂ ਵੀ ਜਿਹੜੀਆਂ ਬਣੀਆਂ ਨੇ। ਮੈਂ ਰਾਤ ਹੀ ਇੱਕ ਫਿਲਮ ਦੇਖ ਰਿਹਾ ਸੀ ਬੜੀ ਪਿਆਰੀ, ਕੁੱਤੇ ਤੇ ਬਣੀ ਸੀ ਫਿਲਮ। ਕੁੱਤੇ ਦੀ ਲਾਈਫ ਜਿਵੇਂ ਬਦਲਦੀ ਆ, ਕਿਵੇਂ ਕਿਵੇਂ ਉਹ ਜੀਵਨ ਦੇ ਵਿੱਚ ਤਬਦੀਲੀ ਲਿਆਉਂਦਾ, ਕਿਵੇਂ ਕਿਵੇਂ ਉਹ ਮਾਲਕ ਨੂੰ ਬਦਲਦਾ, ਕਿਤੇ ਜੇ ਮੌਕਾ ਮਿਲਿਆ ਨਾ ਉਹ ਫਿਲਮ ਦੇਖਿਓ ਜ਼ਰੂਰ, ਬਹੁਤ ਹੀ ਜ਼ਿਆਦਾ ਪਿਆਰੀ ਆ। ਇਨਸਾਨ ਦਾ ਰਿਸ਼ਤਾ ਕੁੱਤਿਆਂ ਦੇ ਨਾਲ ਤੇ ਕੁੱਤੇ ਦੀ ਸਮਝ ਨੂੰ ਲੈ ਕੇ ਜਿਹੜੀ ਉਹ ਬਣਾਈ ਗਈ ਫਿਲਮ ਬਹੁਤ ਬਾ ਕਮਾਲ ਦੀ ਆ। ਦ ਕਾਲ ਆਫ ਦਾ ਵਾਇਲਡ, ਜੇ ਤੁਸੀਂ ਮੌਕਾ ਮਿਲਿਆ ਤਾਂ ਜ਼ਰੂਰ ਦੇਖਿਓ। ਦ ਕਾਲ ਆਫ ਦਾ ਵਾਇਲਡ ਇਹ ਜਿਹੜੀ ਫਿਲਮ ਆ ਬਹੁਤ ਹੀ ਕਮਾਲ ਦੀ ਹੈ, ਕੁੱਤੇ ਤੇ ਬਣੀ ਹੋਈ ਹੈ। ਐਕਸਟਰਾ ਮੂਵੀਜ਼ ਤੇ ਤੁਹਾਨੂੰ ਜਾ ਕੇ ਮਿਲ ਜਾਏਗੀ। ਵੈਸੇ ਜੇ ਤੁਸੀਂ ਐਪ ਚਾਹੁੰਦੇ ਹਾਂ ਜਿਹਦੇ ਵਿੱਚ ਸਾਰੀਆਂ ਫਿਲਮਾਂ ਹੋਣ, ਪੌਪਕੌਰਨ ਐਪ ਹੈਗੀ ਆ, ਪੌਪਕੌਰਨ ਟਾਈਮ, ਉੱਥੇ ਜਿੰਨੀਆਂ ਵੀ ਫਿਲਮਾਂ ਜਿਹੜੀ ਤੁਹਾਨੂੰ ਨਹੀਂ ਵੀ ਕਿਤੇ ਮਿਲਦੀ ਉਹ ਮੁਫ਼ਤ ਐਪ ਵਾ, ਅੱਜ ਹੀ ਤੁਸੀਂ ਡਾਊਨਲੋਡ ਕਰ ਲਓ ਆਪਣੇ ਐਪ ਸਟੋਰ ਤੇ ਚਾਹੇ ਗੂਗਲ ਪਲੇ ਤੇ। ਪੌਪਕੌਰਨ ਟਾਈਮ ਤੇ ਜਾ ਕੇ ਦੁਨੀਆਂ ਦੀ ਹਰ ਫਿਲਮ ਤੁਹਾਨੂੰ ਮਿਲ ਜਾਏਗੀ ਮੁਫ਼ਤ ਦੇ ਵਿੱਚ, ਬਿਨਾਂ ਕਿਸੇ ਸ਼ੁਕਲ ਦੇ। ਕਿਸੇ ਨੈਟਫਲਿਕਸ ਦੀ ਲੋੜ ਨਹੀਂ ਹੈਗੀ, ਕਿਤੇ ਐਮਾਜ਼ੋਨ ਪ੍ਰਾਈਮ ਦੀ ਲੋੜ ਨਹੀਂ ਹੈਗੀ, ਕਿਤੇ ਕਿਸੇ ਵੀ ਤਰੀਕੇ ਦੀ ਐਪ ਦੀ ਜ਼ਰੂਰਤ ਨਹੀਂ ਹੈਗੀ। ਦੇਖਿਓ ਫਿਲਮ ਥੋੜ੍ਹੀ ਜਿਹੀ ਤੁਸੀਂ ਦੇਖੋਗੇ, ਜੀ ਕਰਨਾ ਸਾਰੀ ਹੁਣ ਖਤਮ ਕਰਕੇ ਫੇਰ ਹੀ ਛੱਡਾਂ, ਬਹੁਤ ਹੀ ਕਮਾਲ ਦੀ। ਲਓ ਜੀ ਫਿਰ ਅਗਲਾ ਜਿਹੜਾ ਗੀਤ ਹੈ ਤੁਹਾਨੂੰ ਸੁਣਾਉਣਾ, ਕੁਦਰਤ ਦੇ ਨਾਲ ਜੁੜਿਆ ਹੋਇਆ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਕੁਝ ਬਦਲ ਗਿਆ ਹੈ। ਆਓ ਸੁਣਦੇ ਹਾਂ ਕੀ ਬਦਲਿਆ ਸਤਿੰਦਰ ਸਰਤਾਜ ਸਾਹਿਬ ਤੋਂ।
ਨਵੇਂ ਨੇ ਜ਼ਿੰਦਗੀ ਦੇ ਦਸਤੂਰ ਜਿਵੇਂ ਕੁਛ ਬਦਲ ਗਿਆ ਏ, ਕਿ ਹੋਈਏ ਹਰ ਗੱਲ ਦੇ ਮਸ਼ਕੂਰ ਜਿਵੇਂ ਕੁਛ ਬਦਲ ਗਿਆ ਏ। ਇਹ ਫਿਤਰਤ ਤਾਜ਼ੀ ਤਾਜ਼ੀ ਅਜਬ ਕੋਈ ਛਿੜ ਗਈ ਬਾਜ਼ੀ, ਅੱਸਾਂ ਵਿੱਚ ਹੁਣ ਨੀ ਰਹੇ ਗਰੂਰ ਜਿਵੇਂ ਕੁਛ ਬਦਲ ਗਿਆ ਏ। ਨਵੇਂ ਨੇ ਜ਼ਿੰਦਗੀ ਦੇ ਦਸਤੂਰ ਜਿਵੇਂ ਕੁਛ ਬਦਲ ਗਿਆ, ਜੋ ਕੁਦਰਤ ਖੇਡੇ ਸਾਡੇ ਨਾਲ ਸਿਆਸਤ ਹੁਣ ਸਮਝਿਆ, ਅਜ਼ਲ ਤੋਂ ਬਖਸ਼ੀ ਜੋ ਸਾਨੂੰ ਰਿਆਸਤ ਹੁਣ ਸਮਝਿਆ,
ਕੁਦਰਤ ਖੇਡੇ ਸਾਡੇ ਨਾਲ ਸਿਆਸਤ ਹੁਣ ਸਮਝਿਆ ਅਸਲ ਤੋਂ ਬਖਸ਼ੀ ਜੋ ਸਾਨੂੰ ਰਿਆਸਤ ਹੁਣ ਸਮਝਿਆ ਕਿ ਮਿਣਤੀ ਹੁੰਦੀ ਨਹੀਂ ਹਾਏ ਗਿਣਤੀ ਹੁੰਦੀ ਨਹੀਂ ਜੀ ਹਸਤੀ ਹੋ ਗਈ ਚੱਕਣਾ ਚੂਰ ਜਿਵੇਂ ਕੁਛ ਬਦਲ ਗਿਆ ਏ ਅਸਾਂ ਵਿੱਚ ਹੁਣ ਨੀ ਰਹੇ ਗਰੂਰ ਜਿਵੇਂ ਕੁਛ ਬਦਲ ਗਿਆ ਖੁਸ਼ਹਾਲੀ ਤਾਰੀਏ ਤਾਬ ਰੁਖ ਸਾਰਾ ਉੱਤੇ ਜਿਵੇਂ ਕੋਈ ਜੰਗ ਚੱਲਦੀ ਵਿੱਚ ਫੁੱਲ ਰੱਖ ਦੇ ਤਲਵਾਰਾਂ ਉੱਤੇ ਰੂਹ ਤੇ ਖੁਸ਼ਹਾਲੀ ਤਾਰੀਏ ਤਾਬ ਰੁਖ ਸਾਰਾ ਉੱਤੇ ਜਿਵੇਂ ਕੋਈ ਜੰਗ ਚੱਲਦੀ ਵਿੱਚ ਫੁੱਲ ਰੱਖ ਦੇ ਤਲਵਾਰਾਂ ਉੱਤੇ ਹੋਏ ਫਿਤੂਰ ਜਿਵੇਂ ਕੁਛ ਬਦਲ ਗਿਆ ਏ ਅਸਾਂ ਵਿੱਚ ਹੁਣ ਨੀ ਰਹੇ ਗਰੂਰ ਜਿਵੇਂ ਕੁਛ ਬਦਲ ਗਿਆ ਦਫ਼ਤਰ ਲੱਗੇ ਆ ਜੀ ਉੱਥੇ ਛੁੱਟੀ ਹੈ ਨੀ ਕਿ ਮਾਲਕ ਰੋਜ਼ ਲਟਾਉਂਦਾ ਏ ਮੈਂ ਬਰਕਤ ਲੁੱਟੀ ਹੈ ਨੀ ਕਿ ਹੁਣ ਜਿਸ ਦਫ਼ਤਰ ਲੱਗੇ ਆ ਜੀ ਉੱਥੇ ਛੁੱਟੀ ਹੈ ਨੀ ਕਿ ਮਾਲਕ ਰੋਜ਼ ਲਟਾਉਂਦਾ ਏ ਮੈਂ ਬਰਕਤ ਲੁੱਟੀ ਹੈ ਨੀ ਕਿ ਚਾ ਜਿਹਾ ਚੜ ਗਿਆ ਏ ਵਕਤ ਜੋ ਖੜ ਗਿਆ ਏ ਤੇ ਵਗਦਾ ਹਰ ਪਾਸੇ ਤੋਂ ਨੂਰ ਜਿਵੇਂ ਕੁਛ ਬਦਲ ਗਿਆ ਏ ਅਸਾਂ ਵਿੱਚ ਹੁਣ ਨੀ ਰਹੇ ਗਰੂਰ ਜਿਵੇਂ ਕੁਛ ਬਦਲ ਗਿਆ ਤੈਨੂੰ ਏ ਸਰਤਾਜ ਕੇ ਤੇਰੇ ਮਾਹੀ ਨੂੰ ਏ ਕਿ ਜਿਸਨੇ ਸਿਰ ਤੇ ਤਰਿਆ ਤਾਜ ਸਿਲਾਰੂ ਸ਼ਾਹੀ ਨੂੰ ਏ ਮੁਬਾਰਕ ਤੈਨੂੰ ਏ ਸਰਤਾਜ ਕੇ ਤੇਰੇ ਮਾਹੀ ਨੂੰ ਏ ਕਿ ਜਿਸਨੇ ਸਿਰ ਤੇ ਤਰਿਆ ਤਾਜ ਸਿਲਾਰੂ ਸ਼ਾਹੀ ਨੂੰ ਏ ਹੁਣ ਕੁਛ ਸਿੱਖ ਲੈ ਵੇ ਮਸਨਵੀ ਲਿਖ ਲੈ ਵੇ ਕੇ ਮੂਰੇ ਖੜ ਗਏ ਤੇਰੇ ਹਜ਼ੂਰ ਜਿਵੇਂ ਕੁਛ ਬਦਲ ਗਿਆ ਏ ਕੇ ਹੋਈਏ ਹਰ ਗੱਲ ਦੇ ਮਸ਼ਕੂਰ ਜਿਵੇਂ ਕੁਛ ਬਦਲ ਗਿਆ ਏ ਇਹ ਫਿਤਰਤ ਤਾਜ਼ੀ ਤਾਜ਼ੀ ਅਜਬ ਕੋਈ ਛਿੜ ਗਈ ਬਾਜ਼ੀ ਅਸਾਂ ਵਿੱਚ ਹੁਣ ਨੀ ਰਹੇ ਗਰੂਰ ਜਿਵੇਂ ਕੁਛ ਬਦਲ ਗਿਆ ਏ ਨਵੇਂ ਨੇ ਜ਼ਿੰਦਗੀ ਦੇ ਦਸਤੂਰ ਜਿਵੇਂ ਕੁਛ ਬਦਲ ਗਿਆ
ਜੀ ਕਿਆ ਬਾਤ ਆ ਬਦਲ ਤੇ ਬਹੁਤ ਕੁਝ ਗਿਆ ਜੀ ਤਾਏ ਹੋਰੀ ਨਾਲ ਨੀ ਰਹੇ ਤੇ ਅਸੀਂ ਆ ਗਏ ਇਕੱਲੇ ਤੇ ਜਸਪਾਲ ਭਾਰੀ ਹੋਰੀ ਵੀ ਸਾਥ ਛੱਡ ਗਏ ਤੇ ਰਹਿ ਗਏ ਕਲਮ ਕੱਲੇ ਤੇ ਕਲਮ ਕੱਲਿਆਂ ਦੇ ਵਿੱਚ ਤੇ ਕੱਲੇ ਕੱਲੇ ਵਾਲੇ ਗੀਤ ਹੀ ਆਪਾਂ ਸੁਣਨੇ ਨੇ ਤੇ ਪਰ ਇਹ ਆ ਕਿ ਰੌਣਕ ਮੇਲਾ ਆਪਾਂ ਲਾ ਵੀ ਲੈਣਾ ਬਸ ਤੁਹਾਡੇ ਨਾਲ ਸਾਥ ਹੀ ਹੈ ਜੀ ਲਓ ਜੀ ਪਿਆਰੇ ਦੋਸਤੋ ਇੰਨੀ ਕੀ ਹਾਜ਼ਰੀ ਸਾਡੀ ਅੱਜ ਕਬੂਲ ਕਰਿਓ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਥ ਬਹੁਤ ਚੰਗਾ ਲੱਗਾ ਤੁਸੀਂ ਸਦਾ ਡੋਲਣ ਨਹੀਂ ਹੋ ਦਿੰਦੇ ਜਦੋਂ ਸਾਨੂੰ ਮਹਿਸੂਸ ਹੁੰਦਾ ਕਿ ਅਸੀਂ ਕੱਲੇ ਕੱਲੇ ਰਹਿ ਗਏ ਤੇ ਸਾਡੇ ਸਰੋਤੇ ਨਾਲ ਦੀ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਕੇ ਹੌਸਲਾ ਦੇ ਹੀ ਜਾਂਦੇ ਨੇ ਤੇ ਇਹਦੇ ਪ੍ਰੋਗਰਾਮ ਦੇ ਵਿੱਚ ਰਾਜ ਭਾਜੀ ਬੇਕਰਸ ਫੀਲਡ ਤੋਂ ਵੀ ਸਾਨੂੰ ਸੁਣਦੇ ਪਏ ਨੇ ਕਹਿੰਦੇ ਜੀ ਨਾਮ ਫਿਲਮ ਦਾ ਇੱਕ ਵਾਰੀ ਦੁਬਾਰਾ ਦੱਸ ਦਿਓ ਜੀ ਭਾਜੀ ਫਿਲਮ ਦਾ ਨਾਮ ਹੈ ਦਾ ਕਾਲ ਆਫ ਦਾ ਵਾਇਲਡ ਹੈ ਨਾ ਇਹ ਇੱਕ ਕੁੱਤੇ ਤੇ ਫਿਲਮਾਈ ਗਈ ਫਿਲਮ ਆ ਬੜੀ ਕਮਾਲ ਦੀ ਜਿਸ ਦੇ ਵਿੱਚ ਕੁੱਤਾ ਆਪਣੇ ਮਾਲਕਾਂ ਨੂੰ ਬਦਲਦਾ ਜਾਂਦਾ ਤੇ ਅੰਤ ਦੇ ਵਿਚ ਉਹ ਆਪਣੇ ਪੂਰਵਜ ਜਿਹੜੇ ਆ ਭੇੜੀਏ ਆ ਉਹਨਾਂ ਦੇ ਨਾਲ ਕਿਵੇਂ ਰਲਦਾ, ਉਹਦੀ ਜਰਨੀ ਕੀ ਆ, ਕਿਵੇਂ ਉਹ ਇੱਕ ਸਿਆਣਪ ਦੇ ਨਾਲ ਹੈਨਾ ਕਿਵੇਂ ਦਿਲ ਜਿੱਤ ਲੈਂਦਾ ਫਿਲਮ ਦੇ ਵਿਚ ਤੁਸੀਂ ਦੇਖਿਓ, ਬਹੁਤ ਹੀ ਕਮਾਲ ਦੀ ਦ ਕਾਲ ਆਫ ਦਾ ਵਾਇਲਡ। ਇਹ ਤੁਸੀਂ ਯੂਟਿਊਬ ਤੇ ਟ੍ਰੇਲਰ ਵੀ ਦੇਖ ਸਕਦੇ ਹੋ, ਜਿਨ੍ਹਾਂ ਨੇ ਨਹੀਂ ਫਿਲਮ ਦੇਖਣੀ ਉਹ ਟ੍ਰੇਲਰ ਦੇਖ ਕੇ ਵੀ ਆਈਡੀਆ ਲਾ ਸਕਦੇ ਨੇ ਕਿੰਨੀ ਪਿਆਰੀ ਫਿਲਮ ਆ। ਲਓ ਜੀ ਫਿਰ ਇੰਨੀ ਕੁ ਹਾਜ਼ਰੀ ਸਾਡੀ ਕਬੂਲ ਕਰਿਓ ਜੀ, ਕੱਲ ਨੂੰ ਫਿਰ ਮਿਲਣ ਦਾ ਵਾਅਦਾ ਜ਼ਰੂਰ ਕਰਦੇ ਹਾਂ ਜੀ, ਤੇ ਇੰਨੀ ਕੁ ਹਾਜ਼ਰੀ ਸਾਡੀ ਕਬੂਲ ਕੀਤੀ ਜਾਵੇ। ਥੈਂਕ ਯੂ ਵੈਰੀ ਮੱਚ ਸਾਡੇ ਸਾਰੇ ਪਿਆਰਿਆਂ ਦਾ ਜਿਨ੍ਹਾਂ ਨੇ ਸਾਥ ਦਿੱਤਾ। ਜਾਂਦੇ ਜਾਂਦੇ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਮਗਤ ਆਇਆ ਜੀ, ਹੈ ਨਹੀਂ ਚਲੋ ਗੁਰਨਾਮ ਭੁੱਲਰ ਦਾ ਗੀਤ ਸੁਣ ਲੈਣੇ, ਗੁਰਨਾਮ ਭੁੱਲਰ ਦੇ ਗੀਤ ਦੇ ਨਾਲ ਹੁਣ ਛੱਡ ਕੇ ਜਾ ਰਹੇ ਹਾਂ ਜੀ, ਕੱਲ ਨੂੰ ਫਿਰ ਮਿਲਾਂਗੇ, ਰੱਬ ਰੱਖਾ।
ਜੇਠ ਦਾ ਮਹੀਨਾ ਚੋਵੇ ਮੁੱਖ ਤੋਂ ਪਸੀਨਾ, ਜੇਠ ਦਾ ਮਹੀਨਾ ਚੋਵੇ ਮੁੱਖ ਤੋਂ ਪਸੀਨਾ, ਦੋਵੇਂ ਹੱਥਾਂ ਨਾਲ ਚੱਲਦੀ ਏ ਪੱਖੀਆਂ, ਹੱਥਾਂ ਨਾਲ ਚੱਲਦੀ ਏ ਪੱਖੀਆਂ, ਚੁੰਨੀ ਝਿਲਕੋ ਕੇ ਰੱਖਦੀ
ਸਵੇਰ ਦੀ ਸ਼ੁਰੂਆਤ ਸਾਡੀ ਆਪਣੀ ਖਬਰ, ਸਾਡਾ ਪੰਜਾਬੀ ਹੋਣ ਦਾ ਸੰਕਲਪ, ਅਸੀਂ ਲੋਕ, ਅਸੀਂ ਸਮੂਹ, ਪੰਜਾਬ ਪੰਜਾਬੀ, ਪੰਜਾਬੀਅਤ, ਖਬਰ, ਵਿਰਾਸਤ, ਸੱਭਿਆਚਾਰ, ਸਾਰੇ ਪੁਲਾਂ ਨੂੰ ਜੋੜਦਾ ਇੱਕ ਸਮੁੰਦਰ, ਉਸੇ ਸਮੁੰਦਰ ਦੀਆਂ ਲਹਿਰਾਂ, ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਉਹ ਚੱਲੂ ਚਮਕੀਲਾ ਲੁੱਡੀਆਂ ਵੀ ਪੈਣੀਆਂ, ਬੋਲੀਆਂ ਚ ਮਿੱਤਰਾਂ ਨੇ ਗੱਲਾਂ ਕਹਿਣੀਆਂ, ਉਹ ਚੱਲੂ ਚਮਕੀਲਾ ਲੁੱਟੀਆਂ ਵੀ ਪੈਣੀਆਂ ਉਹ ਬੋਲੀਆਂ ਚ ਮਿੱਤਰਾਂ ਨੇ ਗੱਲਾਂ ਕਹਿਣੀਆਂ ਉਹ ਮਸਤਾਂ ਦੀ ਮਹਿਫਲ ਚ ਝੂਮ ਮਿੱਤਰੋ ਕੁੱਦ ਕੁੱਦ ਪਾਉਣਾ ਖੜ ਦੁੰਮ ਮਿੱਤਰੋ ਸੀਟੀਆਂ ਨਾ ਮਾਰ ਲਲਕਾਰੇ ਨੱਚਦਾ ਫੋਟੋਆਂ ਨੂੰ ਕਰ ਕਰ ਜ਼ੂਮ ਮਿੱਤਰੋ ਦਿਲ ਚੜਦੇ ਸੀ ਪਾਉਣੀ ਆਪਾਂ ਧੂਮ ਮਿੱਤਰੋ ਚੱਲੂ ਨੀ ਬਹਾਨਾ ਕੋਈ ਮਾਰੀ ਗੱਪ ਦਾ ਪਿੰਡ ਦੇ ਵਿਚਾਲੇ ਸਾਡਾ ਟੋਲਾ ਨੱਚਦਾ ਹੱਥਰ ਦੇ ਗਰੂਦ ਪੱਟ ਦੇ ਹੱਥਰ ਦੇ ਗਰੂਦ ਪੱਟ ਦੇ ਤੱਕ ਪੋਲ ਦੀ ਯਾਰਾਂ ਦੇ ਸਿਰ ਚੜ ਕੇ ਪੈਣਾ ਫੁੱਲ ਪੜਥੂ ਪੱਟਾਂ ਦੇ ਜ਼ੋਰ ਤੇ ਭੁੱਲਦੇ ਫਿਰਦੇ ਆਇਆ ਫਿਰ ਡਾਂਸ ਫਲੋਰ ਤੇ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਨਾਮ ਆਤਮਿਕ ਰਾਹਾਂ ਦੇ ਪਾਂਦਿਆਂ ਲਈ ਇਹ ਨਾਮ ਇਹ ਸ਼ਬਦ ਕੋਈ ਨਵਾਂ ਨਹੀਂ ਪਰ ਇਹ ਸ਼ਬਦ ਤੇ ਨਾਮ ਹੈ ਕੀ ਬਸ ਇਹ ਇੱਕ ਮੁੰਦਾਵਣੀ ਹੈ ਮੁੰਦਾਵਣੀ ਮਤਲਬ ਬੁਝਾਰਤ ਗੁਰੂ ਕਿਰਪਾ ਨਾਲ ਅਮਨਦੀਪ ਸਿੰਘ ਸਿੱਧੂ ਹੁਣਾਂ ਨੇ ਆਪਣੀ ਕਿਤਾਬ ਮੁੰਦਾਵਣੀ ਰਾਹੀਂ ਇਸ ਬੁਝਾਰਤ ਤੱਕ ਪਹੁੰਚਣ ਦਾ ਯਤਨ ਕੀਤਾ ਹੈ ਰੂਹਾਨੀਅਤ ਸਫ਼ਰ ਤੇ ਖੋਜੀ ਮਨ ਨੂੰ ਬਹੁਤ ਹੀ ਸਰਲ ਤਰੀਕੇ ਨਾਲ ਸਧਾਰਨ ਭਾਸ਼ਾ ਤਰਕ ਤੇ ਤਸਵੀਰਾਂ ਰਾਹੀਂ ਦੱਸਿਆ ਹੈ ਗੁਰੂ ਗੁਰਬਾਣੀ ਸ਼ਬਦ ਆਦਿ ਵਿਸ਼ਿਆਂ ਨੂੰ ਬਾਖੂਬੀ ਛੂੰਹਦਿਆਂ ਨਾਮ ਰੂਪੀ ਬੁਝਾਰਤ ਦਾ ਉੱਤਰ ਸਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ
ਮੁੰਦਾਵਣੀ ਦਾ ਗ੍ਰੇਟ ਰਿਡਲ ਨੂੰ ਪ੍ਰਾਪਤ ਕਰਨ ਦੇ ਲਈ ਇਹਨਾਂ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ harmanradio.com fatehnama.com ਤੇ ਐਮਾਜ਼ਾਨ ਦੀ ਵੈਬਸਾਈਟ
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404
5275218 या विजिट करो www.lakshyaenglish.com.au. We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
अपने करियर नू नवीं ऊंचाइयां देने के लिए आज ही ज्वाइन करो ग्रिफिन कॉलेज. घट समय च स्किलफुल एजुकेशन हासिल करो. ग्रिफिन कॉलेज इत्थे स्टूडेंट्स नू दिता जांदा है हेल्दी ते हारमोनियस स्टडिंग एनवायरमेंट, लेटेस्ट टेक्नोलॉजी, ऑनलाइन स्टडी ते अफोर्डेबल फीस, क्वालिफाइड ट्रेनर्स, स्टूडेंट सपोर्ट सर्विसेज. आज ही ज्वाइन करो ग्रिफिन कॉलेज, एलवान 30 हर्शल स्ट्रीट, ब्रिस्बेन, QLD 4000, ब्रिस्बेन दे एजुकेशन ते शॉपिंग हब दे बिल्कुल विच. फॉर मोर इनफॉरमेशन कॉल 617-3106-5394.
कानूनी काम करवाउन लई बहुता समा ते पैसा खराब हो जांदा है, खास करके NRI काम छड के जहाजा दी टिकटा ला के परेशान हुंदे ने. तां फिकर ना करो जनाब, पंजाब च किसी भी तरह दी कानूनी सेवावां चाहुंदे हो तां संपर्क करो जूरिस वॉइस एडवोकेट नूं, जमा 98-98-152-93-297 ते, जां वेबसाइट juriswise.com ते कोई भी जानकारियां लवो. क्रिमिनल, कंज्यूमर, मैट्रिमोनियल, मोटर एक्सीडेंट डिस्प्यूट, लीगल डॉक्यूमेंट, प्रॉपर्टी पेपर, ट्रेडमार्क सर्विसेज, पंजाब के टॉप वकील.
जूरिस वॉइस सबसे दिन ऑस्ट्रेलिया दा पहला पंजाबी रेडियो, हरमन रेडियो.
चौबीस घंटे सबसे दिन.